ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜੇ ਨਾ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਧਨ ਸਿਰ ਚਰਨਨ ਪਰ ਧਾਰ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸਨ ਸੋਏ
ਸੁਨੋ ਗੁਰੂ ਕੀ ਵਾਰਤਾ ਦੀਨੇ ਥਿਰ ਹੋਏ ਸੇਵੈ ਬਹੁਬਿਦ ਪ੍ਰੇਮ ਕਰ ਦਰਸੈ ਸਭ ਕੋਏ ਸੁਨੋ ਗੁਰੂ ਕੀ ਵਾਰਤਾ ਦੀਨੇ ਥਿਰ ਹੋਏ ਸੇਵੈ ਬਹੁਬਿਦ ਪ੍ਰੇਮ ਕਰ ਦਰਸੈ ਸਭ ਕੋਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇ ਉਪਮਾ ਮਹਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਜੁੜਮਲ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਆਵਡ ਭਾਗੇ ਹੋ ਸਤਿਗੁਰੂ ਸਾਹਿਬਾਂ ਦੀ ਹਾਜ਼ਰੀ ਭਰ ਕੇ ਆਪਣਾ ਜਨਮ ਸਫਲਾ ਕਰ ਰਹੇ ਹੋ ਜੀ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਮਹਾਨ ਬਖਸ਼ਿਸ਼ ਕਿਰਪਾ ਕੀਤੀ ਹੈ ਸ਼ਾਮ ਦੇ ਸੁੰਦਰ ਦੀਵਾਨ ਸਜ ਰਹੇ ਹਨ ਸਜੇ ਹੋਏ ਦੀਵਾਨਾਂ ਵਿੱਚ ਗੁਰਮੁਖਾਂ ਪਿਆਰਿਆਂ ਕੋਲੋਂ ਆਪ ਜੀ ਨੇ ਸੋਦਾਰ ਸ੍ਰੀ ਰਹਿਰਾ ਸਾਹਿਬ ਜੀ ਦੇ ਪਾਠ ਸਰਵਣ ਕੀਤੇ ਹਨ ਉਪਰੰਤ ਸਤਿਗੁਰੂ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਿਤਾ ਜੀ ਦੇ ਸੋ ਸਾਧ ਸੰਗਤ ਜੀ ਜੀਵਨ ਕਥਾ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਸ ਤਰ੍ਹਾਂ ਕੌਤਕ ਕੀਤੇ ਹਨ ਔਰ ਉਹ ਕਥਾ ਜਿਹੜੀ ਹੈ ਜੋ ਗੁਰੂ ਸਾਹਿਬ ਜੀ ਜਿਸ ਤਰ੍ਹਾਂ ਚਮਕੌਰ ਗੜੀ ਨੂੰ ਛੱਡ ਕੇ ਮਾਛੀਵਾੜੇ ਤੋਂ ਹੁੰਦੇ ਹੋਏ ਆਲਮਗੀਰ ਤੋਂ ਹੁੰਦੇ ਹੋਏ ਰਾਏਕੋਟ ਗਏ ਰਾਏ ਕੱਲੇ ਕੋਲ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਦੀਨੇ ਕਾਂਗੜ ਦਾ ਰੁੱਖ ਕੀਤਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਸ ਤਰ੍ਹਾਂ ਦੀਨੇ ਕਾਂਗੜ ਪਹੁੰਚੇ ਲਾਗੇ ਪਿੰਡਾਂ ਦੇ ਤਾਂ ਲੋਕਾਂ ਨੂੰ ਪਤਾ ਲੱਗਾ ਹੈ ਭਾਈ ਸ਼ਮੀਰ ਅਤੇ ਲਖਮੀਰ ਨੂੰ ਜਾ ਕੇ ਪਿੰਡ ਦੇ ਲੋਕਾਂ ਨੇ ਕਿਸਾਨਾਂ ਨੇ ਜਾ ਕੇ ਕਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆ ਰਹੇ ਹਨ ਆਪਾਂ ਅੱਗੋਂ ਹੋ ਕੇ ਮਿਲੀਏ ਕਿਉਂਕਿ ਭਾਈ ਲਖਮੀਰ ਅਤੇ ਸ਼ਮੀਰ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਵੇਲੇ ਦੇ ਉਹਦੇ ਪਿਤਾ ਜਿਹੜਾ ਸੀ ਸਾਧ ਸੰਗਤ ਭਾਈ ਜੋਧ ਨੇ ਬਹੁਤ ਸੂਰਮੇ ਯੋਧਿਆਂ ਵਾਲਾ ਕਾਰਜ ਕੀਤਾ ਭਾਵ ਕੇ ਬੜਾ ਯੁੱਧ ਕੀਤਾ ਹੈ ਲਲਾ ਬੇਗ ਕਮਰ ਬੇਗ ਨਾਲ ਜਦੋਂ ਯੁੱਧ ਹੋਇਆ ਗੁਰੂ ਕਲਗੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਤੋ ਉਸ ਵਕਤ ਬਹੁਤ ਜ਼ਿਆਦਾ ਖੁਸ਼ੀਆਂ ਪ੍ਰਾਪਤ ਕੀਤੀਆਂ ਉਹ ਭਾਈ ਜੋਧ ਦੇ ਦਗਾਂ ਇਹ ਦੋ ਪੁੱਤਰ ਸਨ ਭਾਈ ਲਖਮੀਰ ਸਿੰਘ ਭਾਈ ਸ਼ਮੀਰ ਸਿੰਘ ਅਤੇ ਤੀਜਾ ਭਾਈ ਤਖਤਮਲ ਇਹ ਸਾਰੇ ਸਾਧ ਸੰਗਤ ਜੀ ਤਿੰਨੇ ਪੁੱਤਰਾਂ ਨੂੰ ਪਤਾ ਲੱਗਾ ਹੈ ਗੁਰੂ ਦਸਮ ਪਾਤਸ਼ਾਹ ਨੂੰ ਅੱਗੋਂ ਆਗਮਨ ਹੋ ਕੇ ਲੈਣ ਗਏ ਬੜਾ ਸਤਿਕਾਰ ਕੀਤਾ ਬਹੁਤ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਕਿਹਾ ਮਹਾਰਾਜ ਸਾਡੇ ਪਿੰਡਾਂ ਦੇ ਵਿੱਚ ਆਓ ਸਾਡੇ ਘਰਾਂ ਦੇ ਵਿੱਚ ਆਣ ਕੇ ਆਪ ਕਿਰਪਾ ਕਰੋ ਤਾਂ ਉਸ ਵਕਤ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਦੀਨੇ ਪਿੰਡ ਦੇ ਵਿੱਚ ਇੱਕ ਥਾਂ ਚੁਬਾਰਾ ਵੇਖਿਆ ਹੈ, ਮਕਾਨ ਤਾਂ ਕੱਚੇ ਸਨ, ਚੁਬਾਰਾ ਬੜਾ ਸੁੰਦਰ ਬਣਿਆ ਹੋਇਆ ਹੈ। ਗੁਰੂ ਸਾਹਿਬ ਜੀ ਨੇ ਉਸ ਚੁਬਾਰੇ 'ਤੇ ਉਤਾਰਾ ਕੀਤਾ ਹੈ, ਬੜਾ ਸੁੰਦਰ ਪਲੰਘ ਡਸਾਇਆ ਗਿਆ, ਬਹੁਤ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਆਉਂਦੀਆਂ ਹਨ। ਅਤੇ ਵਿੱਚੋਂ ਹੀ ਕਵੀ ਜੀ ਨੇ ਜਿਸ ਤਰ੍ਹਾਂ ਰਾਏ ਇਕੱਲੇ ਦੇ ਬਾਰੇ, ਉਹਦੇ ਸਾਧ ਸੰਗਤ ਜੋ ਸ੍ਰੀ ਸਾਹਿਬ ਗੁਰੂ ਸਾਹਿਬ ਜੀ ਉਹਨੂੰ ਬਖਸ਼ ਕੇ ਆਏ ਸਨ, ਕਿਉਂਕਿ ਰਾਏ ਇਕੱਲੇ ਨੇ ਬੇਨਤੀ ਕੀਤੀ ਸੀ ਕਿ ਮਹਾਰਾਜ ਜੀ ਤੁਸੀਂ ਆਪ ਜੀ ਨੇ ਹੁਕਮ ਕਰ ਦਿੱਤਾ ਹੈ ਕਿ ਤੁਰਕਾਂ ਦੀ ਜੜ ਜਿਹੜੀ ਆ ਨਾਸ ਹੋ ਜਾਵੇਗੀ, ਅਤੇ ਉਹਨਾਂ ਦੇ ਵਿੱਚੋਂ ਮੰਮੀ ਹਾਂ, ਕਿਉਂਕਿ ਮੰਮੀ ਉਹਨਾਂ ਦੇ ਵੱਲੋਂ ਹੀ ਰਾਜ ਕਰ ਰਿਹਾ ਹਾਂ, ਆਪ ਮੇਰੇ 'ਤੇ ਰਹਿਮਤ ਕਰੋ, ਮੇਰੇ 'ਤੇ ਬਖਸ਼ਿਸ਼ ਕਰੋ, ਮੈਨੂੰ ਬਖਸ਼ ਲਓ ਪਿਤਾ ਜੀ। ਤਾਂ ਗੁਰੂ ਸਾਹਿਬ ਨੇ ਕਿਹਾ ਜੋ ਬਚਨ ਨਿਕਲ ਗਿਆ ਉਹ ਤਾਂ ਪੂਰਾ ਹੋਣਾ ਹੈ। ਤਾਂ ਉਸ ਵਕਤ ਸਾਧ ਸੰਗਤ ਜੀ ਉਹ ਆਪਣੇ ਸਾਰੇ ਪਰਿਵਾਰ ਨੂੰ ਨਾਲ ਲੈ ਕੇ ਤੁਰ ਪਿਆ, ਜਿੱਥੇ ਗੁਰੂ ਸਾਹਿਬ ਜੀ ਖੁਸ਼ ਹੋਣਗੇ ਉੱਥੇ ਹੀ ਵਾਪਸ ਆ ਜਾਵਾਂਗੇ। ਤਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀਨੇ ਕਾਂਗੜ ਤੋਂ ਜਾਣ ਤੋਂ ਪਹਿਲੋਂ ਗੁਰੂ ਸਾਹਿਬ ਜੀ ਉਹਦੇ 'ਤੇ ਖੁਸ਼ ਹੋਏ, ਇੱਕ ਸ੍ਰੀ ਸਾਹਿਬ ਉਹਨੂੰ ਦਿੱਤੀ ਹੈ, ਬੜੀ ਸੁੰਦਰ ਹੈ, ਬਹੁਤ ਹੀ ਵਧੀਆ ਹੈ। ਸੋ ਸਾਧ ਸੰਗਤ ਜੀ ਉਸ ਵਕਤ ਉਹ ਸਾਧ ਸੰਗਤ ਗੁਰੂ ਸਾਹਿਬ ਨੇ ਬਚਨ ਕੀਤਾ ਹੈ ਕਿ ਰਾਏ ਇਕੱਲਾ ਜੇ ਭਾਈ ਤੂੰ ਇਹਦਾ ਸਤਿਕਾਰ ਕਰੇਗਾ, ਇਹਦੀ ਪੂਜਾ ਕਰੇਗਾ, ਜਿੱਤੇ ਸ਼ਸਤਰ ਨਾਮੰਗ ਨਾਮੰਗ ਨਮਸਕਾਰ ਤਾਮੰਗ, ਜਿੱਤੇ ਅਸਤਰ ਪੇਅੰਗ ਨਮਸਕਾਰ ਤੇਅੰਗ, ਆਸ ਕਿਰਪਾਨ ਖੰਡੋ ਖੜਗ ਤੁਬਕ ਤਵਰ ਯਾਰ ਤੀਰ, ਸਾਹਿਬ ਸਰੋਹੀ ਸਾਹਿਤੀ ਜਹੀ ਹਮਾਰੇ ਪੀਰ, ਜੇ ਸ੍ਰੀ ਸਾਹਿਬ ਦੀ ਤੂੰ ਸੇਵਾ ਕਰੇਗਾ ਤਾਂ ਤੇਰੀ ਖਾਨਦਾਨ ਬਚਿਆ ਰਹੇਗਾ, ਤੇਰੀ ਕੁੱਲ ਬਚੀ ਰਹੇਗੀ। ਤਾਂ ਉਸ ਵਕਤ ਤੋਂ ਬਹੁਤ ਹੀ ਖੁਸ਼ ਹੋਇਆ, ਉਹਨੇ ਸਾਧ ਸੰਗਤ ਬੜੀ ਸ਼ਰਧਾ ਦੇ ਨਾਲ ਪਲੰਘਾ ਡਾਇਆ ਹੈ, ਬੜਾ ਸੁੰਦਰ ਸਾਧ ਸੰਗਤ ਵਿਛਾਉਣੀ ਕੀਤੀ ਹੈ, ਅਤੇ ਉਹ ਸ੍ਰੀ ਸਾਹਿਬ ਨੂੰ ਰੱਖ ਕੇ ਅਤੇ ਬੜੇ ਚੰਦਨ ਦੇ ਸਾਧ ਸੰਗਤ ਸੁਗੰਧੀਆਂ ਲਾਉਂਦਾ ਹੈ, ਅਤੇ ਸਿਆਲ ਦੇ ਵਿੱਚ ਉਹਦੇ ਉੱਤੇ ਸਾਧ ਸੰਗਤ ਬੜੇ ਗਰਮ ਕੱਪੜੇ ਪਾਉਂਦਾ ਹੈ, ਗਰਮੀਆਂ ਦੇ ਵਿੱਚ ਉਹਦੇ 'ਤੇ ਬਹੁਤ ਸੁੰਦਰ ਪਤਲੇ ਕੱਪੜੇ ਪਾਉਂਦਾ ਹੈ, ਭਾਵ ਕਿ ਗਰਮੀ ਨਾ ਲੱਗੇ। ਗੁਰੂ ਰੂਪ ਜਾਣ ਕੇ ਉਹਨੇ ਸੇਵਾ ਕੀਤੀ ਹੈ। ਤਾਂ ਸਾਧ ਸੰਗਤ ਜੀ ਸਾਰੀ ਜ਼ਿੰਦਗੀ ਕਰਦਿਆਂ ਕਰਦਿਆਂ ਉਹਦੀ ਬਹਿਸ ਬਤੀਤ ਹੋ ਗਈ, ਉਮਰਾਂ ਖਤਮ ਹੋ ਗਈ, ਚਲੇ ਗਿਆ ਹੈ। ਤੋ ਇਸੇ ਤਰ੍ਹਾਂ ਉਹਦਾ ਪੁੱਤਰ ਨੇ ਵੀ ਇੱਦਾਂ ਸੇਵਾ ਕੀਤੀ, ਕਰਦਾ ਰਿਹਾ ਹੈ। ਗੱਲ ਤਾਂ ਕੋਈ ਵੱਡੀ ਨਹੀਂ ਸੀ, ਗੁਰੂ ਸਾਹਿਬ ਜੀ ਨੇ ਜੋ ਬਚਨ ਕੀਤਾ ਸੀ ਉਹ ਹੀ ਨਿਭਾਉਂਦੇ ਰਹਿੰਦੇ, ਅਤੇ ਉਹਨਾਂ ਦੀ ਸਾਧ ਸੰਗਤ ਅੰਸ਼ ਖਤਮ ਨਹੀਂ ਸੀ ਹੋਣੀ। ਤਾਂ ਗੁਰੂ ਸਾਹਿਬ ਨੇ ਕਿਹਾ ਜਿਹੜਾ ਕੋਈ ਇਹਨੂੰ ਗਲ ਵਿੱਚ ਪਹਿਨ ਲਵੇਗਾ ਫਿਰ ਉਹਦੀ ਅੰਸ਼ ਖਤਮ ਹੋ ਜਾਵੇਗੀ। ਤਾਂ ਉਸ ਵਕਤ ਜਿਹੜਾ ਰਾਏ ਇਕੱਲੇ ਦਾ ਪੋਤਰਾ ਸੀ ਉਹਨੇ ਸਾਧ ਸੰਗਤ ਜਦੋਂ ਮਾੜੇ ਬੰਦਿਆਂ ਦੇ ਨਾਲ ਵਾਹ ਪੈ ਗਿਆ, ਸ਼ਰਾਬੀਆਂ ਕਬਾਬੀਆਂ ਦੇ ਨਾਲ ਵਾਹ ਪੈ ਗਿਆ, ਉਸ ਵਕਤ ਤੁਰਕਾਂ ਨੇ ਉਹਨੂੰ ਕਹਿਣਾ ਕੀਤਾ ਹੈ ਤਾਂ ਤੂੰ ਤਾਂ ਕਾਫਰਾਂ ਦੇ ਗੁਰੂ ਦੇ ਇਸੇ ਤਰ੍ਹਾਂ ਸੇਵਾ ਕਰਦੇ ਹੋ, ਤਾਂ ਅਸੀਂ ਸਿਮਰਨ ਕੀਤਾ ਹੈ ਉਹਨਾਂ ਦਾ, ਅਤੇ ਆਹ ਕਿਰਪਾਨ ਜਿਹੜੀ ਹੈ ਤੂੰ ਗਲ ਕਿਉਂ ਨਹੀਂ ਪਾਉਂਦਾ ਸੂਰਮਾ ਹੋ ਕੇ, ਤੂੰ ਉਹਦੀ ਪੂਜਾ ਕਰੀ ਜਾਂਦਾ ਹੈ, ਭਾਵ ਕਿ ਨਾਸ ਹੋਣ ਦੀ ਉਹਦੇ ਕਾਰਨ ਕੰਮ ਭਾਵ ਉਹਨੇ ਵੀ ਖਤਮ ਹੋਣਾ ਸੀ, ਅਤੇ ਉਸ ਦੇ ਪੋਤਰੇ ਨੇ ਜਦੋਂ ਗਲ ਵਿੱਚ ਪਹਿਨ ਲਈ ਲੋਕਾਂ ਦੇ ਆਏ ਕਹਿ ਤੇ, ਅਤੇ ਸ਼ਿਕਾਰ ਖੇਡਣ ਗਿਆ, ਤਲਵਾਰ ਜਦੋਂ ਸਾਧ ਸੰਗਤ ਜੀ ਹਰਨ 'ਤੇ ਮਾਰੀ ਹੈ ਤਾਂ ਉਹਦੀ ਲੱਤ ਮੋਟੇ ਪੱਟ ਤੋਂ ਸਾਧ ਸੰਗਤ ਕੱਟੀ ਗਈ ਹੈ, ਕੱਟ ਕੇ ਸਾਧ ਸੰਗਤ ਜੀ ਜਦੋਂ ਉਹਨਾਂ ਨੇ ਉਹਦੇ ਦੂਸਰੀ ਫੌਜ ਨੇ ਉਹਨੂੰ ਸੇਵਕਾਂ ਦੇ ਉੱਤੇ ਸਾਧ ਸੰਗਤ ਜੀ ਗੁਡੋਲੇ ਭਾਵ ਕੇ ਪਾਲਕੀ ਦੇ ਵਿੱਚ ਪਾ ਕੇ ਜਦੋਂ ਵਾਪਸ ਲਿਜਾ ਰਹੇ ਹਨ ਤਾਂ ਰਸਤੇ ਵਿੱਚ ਉਹਦੀ ਮੌਤ ਹੋ ਗਈ। ਅਤੇ ਇਸੇ ਤਰ੍ਹਾਂ ਸਾਰੇ ਹਾਏ ਹਾਏ ਕਰਨ ਲੱਗ ਪਏ, ਬਹੁਤ ਬੁਰੀ ਹਾਲਤ ਹੈ ਉਹਨਾਂ ਸਮਿਆਂ ਨੂੰ। ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ ਰਾਏ ਇਕੱਲੇ ਦਾ ਪੋਤਰਾ ਜਿਹੜਾ ਸੀ ਜਿਸ ਤਰ੍ਹਾਂ ਉਹ ਮਰਿਆ ਹੈ, ਜਿਨ੍ਹਾਂ ਬਜ਼ੁਰਗਾਂ ਨੇ ਵੇਖਿਆ ਹੈ ਉਹਨਾਂ ਬਜ਼ੁਰਗਾਂ ਦੇ ਕੋਲੋਂ ਮੈਂ ਇਹ ਸਾਰੀ ਵਾਰਤਾ ਪੁੱਛੀ ਹੈ, ਉਹਨਾਂ ਤੋਂ ਵਾਰਤਾ ਪੁੱਛੀ ਅਤੇ ਤਾਂ ਤੁਹਾਨੂੰ ਇਹ ਲਿਖ ਰਿਹਾ ਹਾਂ। ਅੱਗੇ ਹੁਣ ਕਹਿੰਦੇ ਹਨ ਕਿ ਜਿਸ ਤਰ੍ਹਾਂ ਗੁਰੂ ਕਲਗੀਧਰ ਪਿਤਾ ਸਤਿਗੁਰੂ ਪਿਤਾ ਜੀ ਪੁੱਤਰਾਂ ਦੇ ਦਾਨੀ ਅੰਮ੍ਰਿਤ ਦੇ ਦਾਤੇ, ਸਤਿਗੁਰ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੁਸ਼ਟ ਦਮਨ ਰੂਪ ਹੋ ਕੇ ਅਤੇ ਸਾਧ ਸੰਗਤ ਦੁਸ਼ਟਾਂ ਨੂੰ ਦਲਣ ਵਾਲੇ ਮੇਰੇ ਸਤਿਗੁਰੂ ਪਿਤਾ, ਉਹਨਾਂ ਦੀ ਸਾਖੀ ਅੱਗੇ ਦੱਸ ਰਹੇ ਹਨ ਕਿ ਕਿਸ ਤਰ੍ਹਾਂ ਅੱਗੇ ਜਿੱਦਾਂ ਦੀਨੇ ਦੇ ਵਿੱਚ ਕੀ ਕੌਤਕ ਕੀਤੇ, ਕਿਸ ਤਰ੍ਹਾਂ ਗੁਰੂ ਸਾਹਿਬ ਰਹੇ ਹਨ, ਉਹ ਆਪਾਂ ਸਰਵਣ ਕਰੀਏ ਜੀ।
ਗੁਰੂ ਕੀ ਵਾਰਤਾ ਦੀਨੇ ਫਿਰ ਹੋਏ।
ਇਸ ਤਰ੍ਹਾਂ ਜਿਹੜੇ ਕਵੀ ਜੀ ਕਹਿੰਦੇ ਹਨ ਜਿਹੜੇ ਦੀਨੇ ਪਿੰਡ ਦੇ ਵਿੱਚ ਗੁਰੂ ਸਾਹਿਬ ਜੀ ਸਨ, ਤੇ ਉਹ ਜਿਸ ਤਰ੍ਹਾਂ ਉੱਥੇ ਟਿਕੇ ਹੋਏ ਸਨ ਉੱਥੋਂ ਦੀ ਵਾਰਤਾ ਸਰਵਣ ਕਰਨਾ ਕਰੋ।
ਸੇਵਹਿ ਬਹੁਵਿਧ ਪ੍ਰੇਮ ਕਰ ਦਰਸੈ ਸਭ ਕੋਏ।
ਸਾਰੇ ਹੀ ਸਾਧ ਸੰਗਤ ਸਤਿਗੁਰੂ ਦੇ ਦਰਸ਼ਨ ਕਰਦੇ ਹਨ ਤੇ ਬਹੁਤ ਹੀ ਸੇਵਾ ਕਰਦੇ ਹਨ ਬਹੁਤੇ ਪਿਆਰ ਦੇ ਨਾਲ।
ਨਿਕਟ ਦੂਰ ਸੁਧ ਕੋਫਨੈ ਸਿੱਖ ਸੰਗਤ ਸਾਰੇ।
ਨੇੜੇ ਤੇ ਦੂਰ ਜਿਨ੍ਹਾਂ ਨੂੰ ਪਤਾ ਲੱਗਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਏ ਹਨ, ਸਾਰੀ ਸਿੱਖ ਸੰਗਤ ਆਈ ਹੈ।
ਲਿਆਏ ਅਕੋਰਨ ਜੋਰ ਕਰ ਹੀਰੇ ਮੁੱਧ ਧਾਰੇ।
ਤੇ ਮੁੱਧ ਧਾਰ ਕੇ ਭਾਵ ਬਹੁਤੇ ਪਿਆਰ ਦੇ ਨਾਲ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਹਨ ਆਨੰਦਿਤ ਹੋ ਕੇ, ਤੇ ਅਕੋਰਨ ਭੇਟਾਵਾਂ ਨੂੰ ਜੋੜ ਜੋੜ ਕੇ ਲਿਆਉਂਦੇ ਹਨ, ਭਾਵ ਕਤਰ ਜਿਹੜੀਆਂ ਹੋਈਆਂ ਸਨ।
ਧੰਨ ਗੁਰੂ ਕਰ ਜੰਗ ਕੋ ਲੱਖੋਂ ਰਿਪ ਮਾਰੇ।
ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਿਨ੍ਹਾਂ ਲੱਖਾਂ ਦੁਸ਼ਮਣਾਂ ਨੂੰ ਮਾਰਿਆ ਹੈ। ਇਸ ਤਰ੍ਹਾਂ ਬਚਨ ਕਰ ਰਹੇ ਹਨ ਸਾਰੇ ਭਾਈ ਸੰਗਤਾਂ ਸਿੱਖ ਸੰਗਤਾਂ।
ਸਾਹਿਬ ਜ਼ਾਦੇ ਰਣ ਮਰੇ ਸੁਰ ਲੋਕ ਸੁਧਾਰੇ।
ਸਾਹਿਬਜ਼ਾਦੇ ਰਣ ਦੇ ਵਿੱਚ ਸ਼ਹੀਦ ਹੋ ਗਏ, ਇਸੇ ਤਰ੍ਹਾਂ ਪਰਲੋਕ ਚਲੇ ਗਏ, ਸੱਚਖੰਡ ਚਲੇ ਗਏ ਗੁਰੂ ਪਿਆਰੇ।
ਪੁੱਤਰ ਮੋਹ ਜਿਨ ਕੇ ਨਹੀਂ ਇੱਕ ਰਸ ਮਨ ਸ਼ਾਂਤੀ।
ਜਿਨ੍ਹਾਂ ਦੇ ਮਨ ਵਿੱਚ ਪੁੱਤਰ ਦਾ ਮੋਹ ਨਹੀਂ ਹੈ ਰੰਚਕ ਮਾਤਰ ਵੀ, ਇੱਕ ਰਸ ਹੈ ਮਨ ਦੇ ਵਿੱਚ, ਭਾਵ ਮਨ ਚ ਸ਼ਾਂਤੀ ਹੈ ਜੀ।
ਵੱਡੇ ਬਹਾਦਰ ਅਤ੍ਰਿਥੀ ਸ਼ਤਰੂ ਬਲ ਘਾਤੀ।
ਵੱਡੇ ਬਹਾਦਰ ਬਹੁਤ ਵੱਡੇ ਬਹਾਦਰ ਤੇ ਅਤ੍ਰਿਥੀ ਸੂਰਮੇ ਹਨ। ਇੱਕ ਸਾਧ ਸੰਗਤ ਜੀ ਰਥੀ ਹੁੰਦਾ ਹੈ, ਇੱਕ ਮਹਾਰਥੀ ਹੁੰਦਾ ਹੈ, ਇੱਕ ਆਤਰਥੀ ਹੁੰਦਾ ਹੈ। ਜਿਹੜਾ ਰਥੀ ਹੁੰਦਾ ਹੈ ਸਾਧ ਸੰਗਤ ਜੀ, ਉਹ ਇਸ ਤਰ੍ਹਾਂ ਜਿਸ ਤਰ੍ਹਾਂ ਇਕੱਲੇ ਦਾ ਇਕੱਲੇ ਨਾਲ ਮੁਕਾਬਲਾ ਜਾਂ ਦਸਾਂ ਦੇ ਨਾਲ ਮੁਕਾਬਲਾ ਕਰ ਲਵੇ ਉਹਨੂੰ ਰਥੀ ਕਿਹਾ ਜਾਂਦਾ ਹੈ। ਇੱਕ ਮਹਾਰਥੀ ਹੁੰਦਾ ਹੈ ਤੇ ਜਿਹੜਾ ਸਾਧ ਸੰਗਤ ਹਜ਼ਾਰਾਂ ਦੇ ਨਾਲ ਜੰਗ ਕਰਦਾ ਹੈ। ਇੱਕ ਆਤਰਥੀ ਹੁੰਦਾ ਜਿਹੜਾ ਲੱਖਾਂ ਦੇ ਨਾਲ ਯੁੱਧ ਕਰਦਾ ਹੈ, ਜਿਹਦੇ ਅੱਗੇ ਜਿੰਨੇ ਮਰਜ਼ੀ ਆ ਜਾਣ ਪ੍ਰਵਾਹ ਕੋਈ ਨਹੀਂ, ਉਹਨੂੰ ਆਤਰਥੀ ਕਿਹਾ ਜਾਂਦਾ ਹੈ। ਤੇ ਇਸ ਤਰ੍ਹਾਂ ਗੁਰੂ ਸਾਹਿਬ ਦੇ ਬਾਰੇ ਗੁਰਸਿੱਖ ਕਹਿ ਰਹੇ ਹਨ, ਕਵੀ ਸੰਤੋਖ ਸਿੰਘ ਜੀ ਕਹਿੰਦੇ ਇੱਦਾਂ ਸੰਗਤਾਂ ਕਹਿ ਰਹੀਆਂ, ਆਤਰਥੀ ਸੂਰਮੇ ਸਤਿਗੁਰ ਸੱਚੇ ਪਾਤਸ਼ਾਹ ਜੀ ਸ਼ਤਰੂਆਂ ਦੇ ਬਲ ਨੂੰ ਘਾਤ ਕਰਨ ਵਾਲੇ, ਨਾਸ ਕਰਨ ਵਾਲੇ।
ਵਸਤਰ ਉਪਾਇਨ ਆਨ ਤੇ ਬਹੁ ਦਰਬ ਚੜਾਵੈ।
ਇਸੇ ਤਰ੍ਹਾਂ ਵਸਤਰ ਤੇ ਉਪਾਇਨ ਭੇਟਾਵਾਂ ਲਿਆ ਕੇ ਤੇ ਬਹੁਤਾ ਦਰਬ ਬਹੁਤਾ ਧਨ ਚੜਾਉਂਦੇ ਹਨ। ਹੈ ਜਿਹੜੇ ਆ ਭਾਵ ਘੋੜੇ ਵੱਡੇ ਛੋਟੇ, ਜਿਸ ਤਰ੍ਹਾਂ ਸਾਧ ਸੰਗਤ ਜੀ ਦੀਰਘ ਤੇ ਉੱਤੇ ਜੀਨ ਜੁੱਤ, ਭਾਵ ਕਿ ਜਿੰਨੇ ਵੀ ਘੋੜਿਆਂ ਨੂੰ ਲਿਆਂਦਾ ਹੈ ਜਾਂ ਛੋਟਿਆਂ ਵਛੇਰਿਆਂ ਨੂੰ ਲਿਆਂਦਾ ਹੈ ਸਤਿਗੁਰੂ ਦੇ ਚਰਨਾਂ ਵਿੱਚ ਤੇ ਨਾਲ ਕਾਠੀ ਸਮੇਤ ਲਿਆਂਦਾ, ਗੁਰ ਕੋ ਅਰਪਾਵੈ, ਆਪਣੇ ਧਨ ਨੂੰ ਸਫਲਾ ਕਰ ਰਹੇ ਗੁਰਮੁਖ ਪਿਆਰੇ ਗੁਰੂ ਦੇ ਚਰਨਾਂ ਦੇ ਵਿੱਚ ਭੇਟਾਵਾਂ ਕਰ ਰਹੇ ਹਨ ਜੀ।
ਚਾਕਰ ਰਾਖੇ ਕਿਤਕ ਤਹਿ ਗੁਰ ਚੜ੍ਹੈ ਅਖੇਰੇ।
ਉੱਥੇ ਫਿਰ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਨੇ ਬਹੁਤ ਚਾਕਰ ਰੱਖ ਲੈ, ਨੌਕਰ ਰੱਖ ਲੈ, ਤੇ ਇਸੇ ਤਰ੍ਹਾਂ ਸਾਧ ਸਿੰਘ ਗੁਰੂ ਸਾਹਿਬ ਜੀ ਅਖੇੜੇ ਦਾ ਮਤਲਬ ਹੈ ਇਸੇ ਤਰ੍ਹਾਂ ਸ਼ਿਕਾਰ ਵਾਸਤੇ ਚੜ੍ਹਦੇ ਹਨ ਜੀਆਂ ਦਾ ਭਲਾ ਕਰਨ ਵਾਸਤੇ।
ਦੇਸ਼ ਵਿਦੇਸ਼ਨ ਸੁਨਤ ਭੇ ਸੁਣ ਸੁਣ ਤੇ ਸਵੇਰੇ।
ਦੇਸ਼ਾਂ ਤੇ ਵਿਦੇਸ਼ਾਂ ਤੋਂ ਜਿਨ੍ਹਾਂ ਨੇ ਸੁਣਿਆ ਹੈ ਸੁਣ ਸੁਣ ਕੇ ਉਸ ਵਕਤ
ਸ਼ਰਧਾਲੂ ਔਰ ਭਾਉ ਜੁਤ ਦਰਸ਼ਨ ਗਨਿਆਈ।
ਤੇ ਸ਼ਰਧਾਲੂ ਜਿਹੜੇ ਹਨ ਹਿਰਦੇ ਦੇ ਵਿੱਚ ਭਾਉ ਮੇਰੇ ਗੁਰੂ ਨਾਲ ਪਿਆਰ ਹੈ, ਸਤਿਗੁਰੂ ਪਿਤਾ ਜੀ ਨਾਲ ਪਿਆਰ ਹੈ, ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਦਰਸ਼ਨ ਗਨ ਆਈ। ਗਨ ਦਾ ਮਤਲਬ ਸਮੂਹ ਹੁੰਦਾ ਹੈ, ਬਹੁਤ ਜ਼ਿਆਦਾ ਸੰਗਤ ਦਰਸ਼ਨਾਂ ਨੂੰ ਆਈ ਹੈ।
ਬੜੀ ਭੀੜ ਹੋਣ ਲੱਗੀ ਲਾਹਾ ਵੱਡ ਪਾਈ।
ਬਹੁਤ ਵੱਡੀ ਭੀੜ ਹੋਣ ਲੱਗੀ ਸਤਸੰਗਤਾਂ ਦੀ ਤੇ ਬਹੁਤਾ ਲਾਭ ਪਾਇਆ ਪ੍ਰਾਪਤ ਕੀਤਾ।
ਰੂਪਾ ਸੁਤ ਸਧੂ ਪਿਤਾ ਦਵੈ ਸਿੱਖ ਤਿਖਾਨਾ।
ਇਹ ਸਾਧ ਸੰਗਤ ਜੀ ਇੱਕ ਸਾਖੀ ਸੁਣਾਉਣ ਲੱਗੇ ਹਨ ਕਵੀ ਜੀ, ਕਿਉਂਕਿ ਜਿਹੜੇ ਰੂਪਾ ਜੀ ਭਾਈ ਰੂਪਾ ਜੀ ਜਿਨ੍ਹਾਂ ਦੇ ਨਾਂ ਨਾਲ ਪਿੰਡ ਬਣਿਆ ਹੈ ਭਾਈ ਰੂਪਾ, ਇਸੇ ਤਰ੍ਹਾਂ ਉਹਨਾਂ ਦਾ ਪਿਤਾ ਹੈ ਭਾਈ ਸੱਧੂ ਜੀ, ਤੇ ਇਸੇ ਤਰ੍ਹਾਂ ਸਾਧ ਸੰਗਤ ਇਹ ਦੋਵੇਂ ਪਿਓ ਤੇ ਪੁੱਤਰ ਤੇ ਖਾਨ ਸਿੱਖ ਸਨ। ਜਿਹਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਛੇਵੇਂ ਪਿਤਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਰਝਾਇਆ ਹੈ।
ਦੁਪਹਿਰੇ ਤਪਤ ਅਤ ਜਲ ਸ਼ੀਤਲ ਜਾਣੇ।
ਤੇ ਦੁਪਹਿਰ ਦਾ ਟਾਈਮ ਸੀ ਸਾਧ ਸੰਗਤ ਜੀ, ਤੇ ਜਲ ਸ਼ੀਤਲ ਸੀ ਬਹੁਤ ਜ਼ਿਆਦਾ, ਜੇਠ ਹਾੜ ਦੀ ਧੁੱਪ ਸੀ, ਜੇਠ ਦੀਆਂ ਲੂਹਾਂ ਵਗਦੀਆਂ ਸਨ, ਤੇ ਆਪਾਂ ਜਿੱਦਾਂ ਪਹਿਲਿਆਂ ਜ਼ਮਾਨਿਆਂ ਦੇ ਵਿੱਚ ਘੜੇ ਦੇ ਵਿੱਚ ਜਲ ਪਾ ਦੇਈਦਾ ਹੈ, ਤੇ ਘੜੇ 'ਚ ਜਾਂ ਗਾਗਰ ਦੇ ਵਿੱਚ ਜਾਂ ਸੁਰਾਹੀ ਦੇ ਵਿੱਚ ਪਾ ਕੇ ਉਹਦਾ ਪਾਣੀ ਦੇ ਨਾਲ ਸਾਧ ਸੰਗਤ ਜੀ ਥੋੜ੍ਹਾ ਜਿਹਾ ਸਿੰਮਦਾ ਰਹਿੰਦਾ ਹੈ। ਬਾਹਰੋਂ ਜਦੋਂ ਸਾਧ ਸੰਗਤ ਜੀ ਗਰਮ ਹਵਾ ਆਉਂਦੀ ਹੈ ਉਹ ਵੀ ਉਹਨੂੰ ਠੰਡਿਆ ਕਰ ਜਾਂਦੀ ਹੈ, ਕਿਉਂਕਿ ਬਾਹਰੋਂ ਪਾਣੀ ਕਰਕੇ ਤੇ ਜਲ ਬੜਾ ਸੀਤਲ ਬੜਾ ਠੰਡਾ ਸੀ ਵੇਖਿਆ। ਤੇ ਗੁਰੂ ਸਾਹਿਬ 30 ਕੋਹ ਤੇ ਸਨ, ਤੇ ਉਹਨਾਂ ਨੇ ਕੀ ਵੇਖਿਆ ਗੁਰਸਿੱਖਾਂ ਨੇ, ਉਹਨਾਂ ਦੇ ਮਨ ਵਿੱਚ ਬਹੁਤ ਜ਼ਿਆਦਾ ਸੁੱਖ ਮਿਲਿਆ, ਭਾਵ ਕਿ ਬੜਾ ਖੁਸ਼, ਬੜਾ ਠੰਡਾ ਜਲ ਹੈ, ਬਹੁਤ ਪਵਿੱਤਰ ਜਲ ਹੈ ਤੇ ਬੜਾ ਠੰਡਾ ਹੈ, ਪਿਆਸ ਆਪ ਨੂੰ ਲੱਗੀ ਹੈ। ਪਰ ਦੋਵਾਂ ਪਿਓ ਪੁੱਤਰਾਂ ਦੇ ਮਨ ਵਿੱਚ ਇਹ ਵਿਚਾਰ ਆ ਗਈ, ਭਾਈ ਸੱਧੂ ਤੇ ਭਾਈ ਰੂਪੇ ਦੇ, ਕਿ ਇਸੇ ਤਰ੍ਹਾਂ ਪਿਓ ਪੁੱਤਰਾਂ ਦੇ, ਕਿ ਇਹ ਗੁਰੂ ਹਰਗੋਬਿੰਦ ਸਾਹਿਬ ਦੇ ਛਕਣ ਵਾਲਾ ਜਲ ਹੈ, ਇਹ ਜਲ ਜਿਹੜਾ ਅਸੀਂ ਨਹੀਂ ਛਕਾਂਗੇ, ਪਹਿਲੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਛਕਣ। ਇਹ ਮਨ ਵਿੱਚ ਉਹਨਾਂ ਨੇ ਧਾਰਿਆ ਤੇ ਉਸ ਵਕਤ ਵਿਆਕਲ ਹੋ ਰਹੇ ਤ੍ਰਿਖਾ ਦੇ ਨਾਲ, ਪਰ ਸਰਧਾ ਸਾਧ ਸੰਗਤ ਜੀ ਸਰੀਰ ਤੋਂ ਬਲੀ ਹੈ, ਸਰਧਾ ਜਿਹੜੀ ਉਹ ਤ੍ਰਿਖਾ ਤੋਂ ਉੱਤੇ ਲੰਘ ਗਈ, ਸਰਧਾ ਜਿਹੜੀ ਹੈ ਉਹ ਸਰਧਾ ਭਾਵਨਾ ਦੇ ਨਾਲ ਬੇਹੋਸ਼ ਹੋ ਕੇ ਪਏ ਹਨ। ਪਰ ਜਿੰਨਾ ਚਿਰ ਮੇਰਾ ਗੁਰੂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨਹੀਂ ਜਲ ਛਕਦੇ, ਉਹਨਾਂ ਚਿਰ ਅਸੀਂ ਜਲ ਨਹੀਂ ਛਕਣਾ, ਇਹ ਮਨ ਵਿੱਚ ਪ੍ਰਣ ਕੀਤਾ ਸੀ। ਤਾਂ ਗੁਰੂ ਸਾਹਿਬ ਜੀ 30 ਕੋਹ ਦੇ ਉੱਤੇ ਸਨ, ਤੇ ਉਥੋਂ ਗੁਰੂ ਸਾਹਿਬ ਜੀ ਨੇ ਆਉਣਾ ਕੀਤਾ।
ਸੁੰਦਰ ਘਰ ਸ਼ੀਤਲ ਬਿਖੈ ਫਿਰ ਉੱਤੇ ਪ੍ਰਿਯੰਕਾ।
ਗੁਰੂ ਹਰਗੋਬਿੰਦ ਸਾਹਿਬ ਜੀ ਬੜੇ ਸੁੰਦਰ ਸੋਹਣੇ ਘਰ ਦੇ ਵਿੱਚ ਸਨ, ਤੇ ਸ਼ੀਤਲ ਠੰਡਾ ਘਰ ਸੀ, ਤੇ ਇਸੇ ਤਰ੍ਹਾਂ ਪ੍ਰਿਯੰਕਾ ਪਲੰਗ ਦੇ ਉੱਤੇ ਆਰਾਮ ਕਰ ਰਹੇ ਸਨ, ਦੁਪਹਿਰਾ ਕੱਟ ਰਹੇ ਸਨ ਜੀ।
ਆਪਣੇ ਨਿਲਖ ਪ੍ਰੇਮ ਕੋ ਧਾਰੇ ਤਜ ਸ਼ੰਕਾ।
ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਵੇਖਿਆ ਕਿ ਇਹਨਾਂ ਦਾ ਬਹੁਤਾ ਪਿਆਰ ਹੈ, ਭਾਈ ਰੂਪੇ ਭਾਈ ਸੱਧੂ ਪਿਓ ਪੁੱਤਰਾਂ ਦਾ, ਰੂਪਾ ਪੁੱਤਰ ਸੀ ਤੇ ਸੱਧੂ ਪਿਤਾ ਸੀ, ਇਸ ਤਰ੍ਹਾਂ ਸਾਧ ਸੰਗਤ ਜੀ ਇਹ ਦੋਵਾਂ ਨੇ ਜਦੋਂ ਇੰਨਾ ਪਿਆਰ ਦੀ ਖਿੱਚ ਪਾਈ,
ਤਜ ਸਭ ਸੁਖ ਇੱਕ ਛਿਨ ਗਮੈ ਪੰਚਨ ਬਨ ਮਾਹੀ,
ਤੇ ਇਸੇ ਤਰ੍ਹਾਂ ਛੇਤੀ ਦੇ ਨਾਲ ਗੁਰੂ ਸਾਹਿਬ ਸਾਰਿਆਂ ਸ਼ੰਕਿਆਂ ਨੂੰ ਛੱਡ ਕੇ, ਭਾਵ ਕੇ ਦੁਪਹਿਰ ਨਹੀਂ ਵੇਖੀ ਮੇਰੇ ਪਿਤਾ ਜੀ ਨੇ, ਤੇ ਉਸੇ ਵਕਤ ਗੁਰੂ ਦੇ ਸਿੱਖਾਂ ਨੇ ਪਿਆਰ ਦਾ, ਗੁਰੂ ਸਾਹਿਬ ਜੀ ਨੇ ਆਪਣੇ ਪਿਆਰ ਦੇ ਵਿੱਚ ਜਿਸ ਤਰ੍ਹਾਂ ਸਿੱਖਾਂ ਨੇ ਮੋਹ ਲਿਆ ਗੁਰੂ ਸਾਹਿਬ ਜੀ ਨੂੰ, ਖਿੱਚ ਲਿਆ, ਪਿਆਰ ਦੀ ਖਿੱਚ ਪਾਈ ਹੈ, ਤੇ ਗੁਰੂ ਸਾਹਿਬ ਸੱਚੇ ਤਜ ਸਭ ਸੁਖ ਇੱਕ ਛਿਨਕ ਮੈਂ, ਇੱਕ ਖਿਨ ਕਾਲ ਦੇ ਵਿੱਚ ਗੁਰੂ ਸਾਹਿਬ ਸਾਰੇ ਸੁੱਖ ਛੱਡ ਗਏ, ਤੇ ਪਹੁੰਚੇ ਬਨ ਮਾਹੀ, ਉਹ ਜੰਗਲ ਦੇ ਵਿੱਚ ਜਿਸ ਤਰ੍ਹਾਂ ਲੱਕੜਾਂ ਕੱਟ ਰਹੇ ਸਨ ਤੇ ਇੱਥੇ ਤਰਖਾਣਾ ਕੰਮ ਕਰ ਰਹੇ ਭਾਈ ਗੁਰਮੁਖੋ, ਉੱਥੇ ਇਕਦਮ ਗੁਰੂ ਸਾਹਿਬ ਜੀ ਜੰਗਲ ਵਿੱਚ ਪਹੁੰਚ ਗਏ।
ਪਾਣੀ ਕਿਸ ਪਾਹੀ,
ਤੇ ਭਏ ਤਰਖਾਤੁਰ ਸੀ, ਬਹੁਤ ਜ਼ਿਆਦਾ ਪਿਆਸੇ ਸਨ ਤੇ ਪਾਣੀ ਨੂੰ ਜਾਚਿਆ ਹੈ, ਤੇ ਕਿਉਂ ਕਿਹੜਾ ਪਾਣੀ ਪਿਆਏਗਾ। ਕਿਉਂਕਿ ਗੁਰੂ ਸਾਹਿਬ ਜੀ ਜੰਗਲ ਦੇ ਵਿੱਚ ਜਾ ਕੇ ਬਚਨ ਕੀਤਾ ਉਹਨਾਂ ਦੇ ਕੋਲ ਜਾ ਕੇ, ਭਾਈ ਪਿਆਸ ਬੜੀ ਲੱਗੀ ਹੈ, ਲਿਆਓ ਭਾਈ ਜਲ ਛਕਣਾ ਹੈ, ਤੇ ਸੁੱਤ ਤੇ ਪੁੱਤਰ ਪਿਓ ਪੁੱਤਰ ਦੋਵੇਂ ਜਾਣੇ ਬਹੁਤੇ ਮੁੱਦਤ ਬੜੇ ਆਨੰਦ ਵਿੱਚ ਹੋ ਗਏ, ਚਿੱਤ ਦੇ ਵਿੱਚ ਬੜੀ ਖੁਸ਼ੀ ਆਈ ਹੈ, ਉੱਠ ਕਰ ਤਤਕਾਲਾ, ਬੜੇ ਆਪ ਵਿਆਕੁਲ ਹਨ ਪਰ ਝੱਟ ਨਾਲ ਉੱਠ ਕੇ, ਸ਼ੀਤਲ ਜਲ ਜਿਹੜਾ ਸੀ ਸਾਧ ਸੰਗਤ ਜੀ ਵੇਖ ਲਓ, ਇੱਕ ਜਾਲੀ ਹੈ ਨਾ, ਜਾਲੀ ਛਕਾਉਣ ਵਾਸਤੇ ਇੰਨੀ ਸਰਧਾ ਕਰ ਲਈ, ਇੰਨਾ ਪਿਆਰ ਕਰ ਲਿਆ, ਧੰਨ ਗੁਰੂ ਹਰਗੋਬਿੰਦ ਸਾਹਿਬ ਸਾਰੇ ਸੁੱਖ ਛੱਡ ਕੇ ਉੱਥੇ ਚਲੇ ਗਏ, ਧੰਨ ਸਤਿਗੁਰੂ ਪਿਤਾ ਜੀ। ਗਰਮੀ ਦੇ ਵਿੱਚ ਸਾਧ ਸਿੰਘ ਬਹੁਤਾ ਦੁਪਹਿਰਾ ਲੱਗਾ ਹੋਇਆ, ਧੁੱਪ ਲੱਗੀ ਹੈ, ਤਪਸ ਦੇ ਵਿੱਚ ਗੁਰੂ ਸਾਹਿਬ ਜੀ ਉੱਥੇ ਗਏ ਹਨ, ਤੇ ਜਾ ਕੇ ਇਹ ਗੱਲ ਕਹੀਏ ਕਿ ਮੈਨੂੰ ਪਿਆਸ ਲੱਗੀ ਹੈ ਭਾਈ ਗੁਰਮੁਖੋ, ਕੋਈ ਪਾਣੀ ਪਿਆਉਣ ਵਾਲਾ ਹੈ, ਤਾਂ ਉਸੇ ਵਸਤ ਵਕਤ ਉਹਨਾਂ ਦੋਵਾਂ ਪਿਓ ਪੁੱਤਰਾਂ ਨੇ ਮਨ ਦੀ ਇੱਛਾ ਨੂੰ ਬੁਝਿਆ ਕਿ ਮਹਾਰਾਜ ਨੇ ਮੇਰੇ ਮਨ ਦੀ ਇੱਛਾ ਬੁਝੀ ਹੈ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਈ ਹੈ, ਤਾਂ ਉਸ ਵਕਤ ਗੁਰਮੁਖਾਂ ਨੇ ਭਾਗਾਂ ਵਾਲਿਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਜਲ ਛਕਾਇਆ, ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਕਬਲ ਸਰੀਖੇ ਚਰਨਾਂ ਤੇ ਨਮਸਕਾਰ ਕੀਤੇ ਹੈ। ਤਾਂ ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਸ ਤਰ੍ਹਾਂ ਅੱਗੇ ਬਚਨ ਕਰ ਰਹੇ ਹਨ, ਸਰਵਣ ਕਰੋ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ ਹੈ ਕਿ ਭਾਈ ਰੂਪਾ ਤੇ ਭਾਈ ਸੱਧੂ ਲੰਗਰ ਚ ਵਰਤਾਉਣਾ ਕਰੋ, ਲੰਗਰ ਚਲਾਉਣਾ ਕਰੋ, ਤੇ ਇਸੇ ਤਰ੍ਹਾਂ ਇਹ ਕਿਰਤ ਜਿਹੜੀ ਹੈ ਤੁਹਾਡੀ ਇਹ ਛੱਡ ਦੋ ਤੁਸੀਂ ਭਾਈ ਹੁਣ। ਉਸ ਵਕਤ ਦੋਵਾਂ ਸਿੱਖਾਂ ਨੇ, ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ ਕਿ ਬਹੁਤ ਹੀ ਜ਼ਿਆਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਸ ਤਰ੍ਹਾਂ ਹੁਕਮ ਕੀਤਾ ਹੈ ਉਸ ਤਰ੍ਹਾਂ ਸਤਸੰਗਤ ਕਰਨ ਲੱਗ ਪਏ, ਤੇ ਮਨ ਵਿੱਚ ਧਾਰ ਲਿਆ ਤੇ ਇਸੇ ਤਰ੍ਹਾਂ ਉਹਨਾਂ ਦੀ ਕੁਲ ਬਹੁਤ ਹੀ ਵਧੀ ਹੈ, ਤੇ ਉਹ ਦੋ ਪੁੱਤਰ ਸਨ ਉਹਨਾਂ ਦੇ ਹੋਏ ਅੱਗੇ ਭਾਈ ਰੂਪੇ ਦੇ। ਤੇ ਇਸੇ ਤਰ੍ਹਾਂ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਦੀ ਕੁਲ ਬਹੁਤ ਵਧੇਗੀ, ਅੱਗੇ ਤੁਹਾਡੇ ਪੁੱਤਰ ਹੋਣਗੇ, ਸੁਣ ਕੇ ਗੁਰ ਆਗਮਨ ਕੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਉਹਨਾਂ ਦੋਵਾਂ ਪੁੱਤਰਾਂ ਨੇ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਆਉਣਾ ਸੁਣਿਆ ਉਹਦੇ ਉਹਨਾਂ ਦੇ ਭਾਈ ਰੂਪਾ ਜੀ ਦੇ ਪੁੱਤਰਾਂ ਨੇ ਤੇ ਅਰ ਜੰਗ ਬਹੂਤਾ ਤੇ ਬਹੁਤ ਹੀ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਜੰਗ ਕੀਤੀ ਉਹ ਸਾਰਾ ਸਰਵਣ ਕੀਤਾ ਉਹਨਾਂ ਨੇ ਕੰਨਾਂ ਦੇ ਨਾਲ ਜਦੋਂ
ਸਾਹਿਬਜ਼ਾਦੇ ਚਾਰੋਂ ਪਰਲੋਕ ਪਧਾਰੇ
ਚਾਰੇ ਹੀ ਸਾਹਿਬਜ਼ਾਦੇ ਗੁਰੂ ਕਲਗੀਧਰ ਪਿਤਾ ਦੇ ਤੇ ਇਸੇ ਤਰ੍ਹਾਂ ਸਾਰੇ ਦੇ ਸਾਰੇ ਸੱਚਖੰਡ ਚਲੇ ਗਏ ਚਾਰੇ ਹੀ ਜਦੋਂ ਇਹ ਸੁਣਿਆ ਦੋਵਾਂ ਨੇ
ਇਸਮਾਨੇ ਮਨ ਮਹਿਮਾ ਬੜ ਗਜ਼ਬ ਗੁਜ਼ਾਰੇ
ਤੇ ਬਹੁਤੇ ਜ਼ਿਆਦਾ ਭਾਈ ਹੈਰਾਨ ਹੋ ਗਏ ਬੜੇ ਦੁਖੀ ਹੋ ਗਏ ਭਾਈ ਪਰਮ ਸਿੰਘ ਤੇ ਧਰਮ ਸਿੰਘ ਦੋਵਾਂ ਦੇ ਮਨ ਵਿੱਚ ਇਹ ਆ ਗਈ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦੋਵੇਂ ਜਿਹੜੇ ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਚਾਰੇ ਸਾਹਿਬਜ਼ਾਦਿਆਂ ਨੂੰ ਗੁਰੂ ਸਾਹਿਬ ਜੀ ਨੇ ਸ਼ਹੀਦ ਕਰਵਾ ਲਿਆ ਐਸੀ ਇਸ ਤਰ੍ਹਾਂ ਬਿਪਤਾ ਪੈ ਗਈ ਉਹਨਾਂ ਦੇ ਮਨ ਵਿੱਚ ਇਸ ਤਰ੍ਹਾਂ ਵਿਚਾਰ ਆ ਰਹੀ ਹੈ ਜੀ
ਧਰਮ ਸਿੰਘ ਬੜ ਭਗਤੀ ਵਾਨੇ
ਬਹੁਤੇ ਗੁਰਮੁਖ ਪਿਆਰੇ ਭਗਤੀ ਕਰਦੇ ਸਨ ਪਰਮ ਸਿੰਘ ਤੇ ਧਰਮ ਸਿੰਘ ਦੋਵੇਂ ਭਰਾ ਇਹਨਾਂ ਦੋਵਾਂ ਦੇ ਮਨ ਵਿੱਚ ਇਸ ਤਰ੍ਹਾਂ ਆਈ ਹੈ ਜੀ
ਦਰਸ਼ਨ ਕੇ ਤਿਆਰ ਪੇ ਹਰ ਪ੍ਰੇਮ ਮਹਾਨੇ
ਬਹੁਤਾ ਪਿਆਰ ਕਰਕੇ ਸਾਧ ਸੰਗਤ ਭਾਈ ਰੂਪੇ ਦੇ ਨਾਂ ਤੇ ਪਿੰਡ ਪਿਆ ਹੈ ਭਾਈ ਰੂਪੇ ਕੇ ਸਾਧ ਸੰਗਤ ਭਾਈ ਰੂਪੇ ਪਿੰਡ ਜਿਹੜਾ ਹੈ ਉੱਥੋਂ ਤੁਰੇ ਹਨ ਦੋਵੇਂ ਜਾਣੇ ਦੋਵੇਂ ਭਰਾ ਜਿਹੜੇ ਹਨ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਪਿਆਰ ਧਾਰ ਕੇ ਦਰਸ਼ਨ ਵਾਸਤੇ ਚੱਲੇ ਹਨ ਜੀ
ਤਕ ਸਿੱਖ ਲੈ ਸੰਗ ਮੈਂ ਮੁੱਖ ਸ਼ਬਦ ਸੁਗਾਵੈ
ਕੁਝ ਸਿੰਘ ਨੇ ਸਿੰਘਾਂ ਨੂੰ ਸੰਗ ਲੈਣਾ ਕੀਤਾ ਪਰਮ ਸਿੰਘ ਤੇ ਧਰਮ ਸਿੰਘ ਨੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਤੱਕ ਜਾਣਾ ਤੇ ਨਾਲੇ ਕੀਰਤਨ ਕਰਦੇ ਜਾਂਦੇ ਹਨ ਜੋਟੀਆਂ ਦੇ ਨਾਲ ਗੁਰਮੁਖ ਪਿਆਰੇ
ਵਾਰੀ ਵਾਰੀ ਪੜਤ ਹੈ ਕਰ ਜੋਟੀ ਆਵੈ
ਤੇ ਜੋਟੀਆਂ ਦੇ ਨਾਲ ਭਾਈ ਵਾਰੀ ਵਾਰੀ ਪੜ ਰਹੇ ਹਨ ਸਾਰੇ ਦੋ ਦੋ ਜਾਣੇ ਪੜ ਰਹੇ ਆ ਦੋ ਜਾਣੇ ਅੱਗੇ ਬੋਲਦੇ ਦੋ ਚਾਰ ਜਾਣੇ ਦਸ ਜਾਣੇ ਪਿੱਛੇ ਬੋਲਦੇ ਆ ਇਸ ਤਰ੍ਹਾਂ ਭਾਈ ਜੋਟੀਆਂ ਨਾਲ ਕੀਰਤਨ ਕਰ ਰਹੇ ਹਨ ਗੁਰਮੁਖ ਪਿਆਰੇ
ਮਗ ਲੰਘ ਸਭ ਇਸ ਵਿਧੀ ਪਹੁੰਚੇ ਤੈ ਆਕੈ
ਤੇ ਉਸ ਜਗ੍ਹਾ ਤੇ ਆਣ ਕੇ ਦੀਨੇ ਪਿੰਡ ਦੇ ਵਿੱਚ ਆ ਕੇ ਗੁਰੂ ਸਾਹਿਬ ਜੀ ਦੇ ਕੋਲ ਦਰਸ਼ਨਾਂ ਵਾਸਤੇ ਗੁਰਮੁਖ ਪਿਆਰੇ ਸਾਰਾ ਰਸਤਾ ਲੰਘ ਕੇ ਪਹੁੰਚ ਗਏ
ਜੀ ਧੁਨ ਤੇ ਗਾਵ ਤੇ ਅਨੁਰਾਗ ਵਧਾ ਕੇ
ਅਨੁਰਾਗ ਦਾ ਮਤਲਬ ਪਿਆਰ ਵਧਾ ਕੇ ਬਹੁਤ ਜ਼ਿਆਦਾ ਇਹ ਪਿਆਰ ਬੜੇ ਰਸ ਦੇ ਨਾਲ ਕੀਰਤਨ ਕਰ ਰਹੇ ਉੱਚੀ ਉੱਚੀ ਗਾ ਰਹੇ ਹਨ ਉੱਚੀ ਉੱਚੀ ਕੀਰਤਨ ਕਰ ਰਹੇ ਹਨ ਭਾਗਾਂ ਵਾਲੇ
ਚਰਨ ਸਰੋਜਨ ਕੋ ਤਬੈ ਦੇਗਤ ਲਪਟਾਏ
ਤੇ ਦੇਖਦਿਆਂ ਸਾਰੀ ਗੁਰੂ ਸਾਹਿਬ ਦੇ ਕਵਲ ਸਰੀਖੇ ਚਰਨਾਂ ਨੂੰ ਵੇਖਦਿਆਂ ਸਾਰੀ ਗੁਰੂ ਸਾਹਿਬ ਦੇ ਚਰਨਾਂ ਨਾਲ ਲਪਟ ਗਏ
ਨੀਰ ਬਲੋਚਨ ਤੇ ਬਹਿ ਗਰ ਬਹੁ ਭਰਿਆ
ਬਹੁਤੇ ਜ਼ਿਆਦਾ ਗਲ ਵੀ ਬਹੁਤਾ ਭਰ ਆਇਆ ਹੈ ਮੂੰਹ ਚੋਂ ਬਚਨ ਵੀ ਨਹੀਂ ਨਿਕਲਦਾ ਤੇ ਨੀਰ ਭਾਵ ਕੇ ਨੇਤਰਾਂ ਤੋਂ ਬਹੁਤਾ ਜਲ ਵਗਿਆ ਹੈ ਜਿਸ ਤਰ੍ਹਾਂ ਮਨ ਨੂੰ ਗੁਰੂ ਸਾਹਿਬ ਦੇ ਚਰਨੀ ਨੇਤਰਾਂ ਦੇ ਜਲ ਦੇ ਨਾਲ ਧੋ ਦਿੱਤੇ ਹੁਣ ਇਹਨਾਂ ਵਿਰਾਗ ਕੀਤਾ ਸਾਹਿਬਜ਼ਾਦਿਆਂ ਦੇ ਜਾਣ ਦਾ
ਪਹਿਰਨ ਸਤਿਗੁਰੂ ਕੇ ਪੋਸ਼ਸ਼ ਸੁਭਿਆਨੀ
ਤੇ ਗੁਰੂ ਸਾਹਿਬ ਜੀ ਦੇ ਪਹਿਨਣ ਵਾਸਤੇ ਪੁਸ਼ਾਕ ਬੜੀ ਸੁੰਦਰ ਲੈ ਕੇ ਆਏ ਹਨ ਦੋਵੇਂ ਪਰਮ ਸਿੰਘ ਤੇ ਧਰਮ ਸਿੰਘ
ਸੇਤ ਬਸਤਰ ਸੂਖਮ ਬਹੁਤ ਸੋ ਧਰ ਅਗਵਾਨੀ
ਸੇਤ ਬਸਤਰ ਸਨ ਚਿੱਟੇ ਬਸਤਰ ਸਨ ਬਹੁਤੇ ਸੂਖਮ ਬੜੇ ਸੁੰਦਰ ਤੇ ਸੋ ਧਰ ਅਗਵਾਨੀ ਉਹ ਸਤਿਗੁਰੂ ਦੇ ਅੱਗੇ ਰੱਖ ਕੇ
ਤਰੰਗਮ ਚਪਲ ਬਹੁ ਕੁਛ ਧਨ ਪੁਨ ਦੀਨੇ
ਇੱਕ ਬਹੁਤਾ ਤਰੰਗਨ ਜਿਹੜਾ ਤਰੰਗ ਚਪਲ ਚੰਚਲ ਬੜਾ ਸੁੰਦਰ ਸੀ ਘੋੜਾ ਤੇ ਕੁਝ ਧਨ ਦਿੱਤਾ ਹੈ ਨਾਲ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਰੱਖਿਆ
ਭੇਟ ਕੋ ਸਭ ਨਿਕਟ ਅਸੀਨੇ
ਇਸ ਤਰ੍ਹਾਂ ਭਾਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਭੇਟਾਂ ਨੂੰ ਸਾਧਸੰਗ ਅਰਪਣ ਕਰਕੇ ਗੁਰੂ ਸਾਹਿਬ ਦੇ ਚਰਨਾਂ ਤੇ ਗੁਰੂ ਸਾਹਿਬ ਦੇ ਨੇੜੇ ਹੋ ਕੇ ਬਹਿ ਗਏ ਤੇ ਹਾਏ ਹਾਏ ਕਰ ਰਹੇ ਹਨ ਬਹੁਤਾ ਜ਼ਿਆਦਾ ਵਿਰਾਗ ਕਰ ਰਿਹਾ ਪਰਮ ਸਿੰਘ ਤੇ ਧਰਮ ਸਿੰਘ ਹੋਰ ਸੰਗਤਾਂ ਸਾਰੀਆਂ ਕਿ ਸਤਿਗੁਰੂ ਜੀ ਸਾਹਿਬਜ਼ਾਦੇ ਵੀ ਸ਼ਹੀਦ ਹੋ ਗਏ ਏਡਾ ਵੱਡਾ ਸਤਿਗੁਰ ਸਵਾਂਗ ਆਰੰਭ ਦਿੱਤਾ ਜੇ ਐਡਾ ਵੱਡਾ ਸਵਾਂਗ ਕੌਤਕ ਕੀਤਾ ਆਪ ਜੀ ਨੇ ਸਾਹਿਬਜ਼ਾਦੇ ਵੀ ਆਪ ਜੀ ਨੇ ਸਾਡੇ ਵਾਸਤੇ ਸ਼ਹੀਦ ਕਰਵਾ ਦਿੱਤੇ ਆ ਦੇਖ ਲਓ ਪਰਮ ਸਿੰਘ ਤੇ ਧਰਮ ਸਿੰਘ ਵਾਂਗੂ ਜੇ ਆਪਾਂ ਵਿਚਾਰੀਏ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਚਾਰੇ ਸਾਹਿਬਜ਼ਾਦੇ ਕਿਹਦੇ ਵਾਸਤੇ ਵਾਰੇ ਗੁਰਮੁਖੋ ਸਾਡੇ ਵਾਸਤੇ ਵਾਰੇ ਅਸੀਂ ਗੁਰੂ ਕਲਗੀਧਰ ਪਿਤਾ ਦੇ ਪੁੱਤਰ ਤੇ ਪੁੱਤਰੀਆਂ ਬਣ ਕੇ ਗੁਰਸਿੱਖ ਬਣ ਕੇ ਅੰਮ੍ਰਿਤ ਛੱਕ ਕੇ ਤਿਆਰ ਬਰਤਿਆਰ ਹੋ ਕੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਦੀ ਪਿਆਰੀ ਪਿਆਰੀ ਸਿੱਖੀ ਨੂੰ ਨਿਭਾਈਏ ਤੇ ਤਾਂ ਸਾਧ ਸਿੰਘ ਗੁਰੂ ਸਾਹਿਬ ਦੀ ਕਥਾ ਕੀਰਤਨ ਕਥਾ ਸੁਣਨਾ ਦੀਵਾਨ ਸੁਣਨੇ ਸਭ ਤੋਂ ਗੁਰੂ ਸਾਹਿਬ ਜੀ ਦੇ ਨਾਰੇ ਨਾਲ ਪਿਆਰ ਜੀ ਦਾ ਜ਼ਿਆਦਾ ਹੋਵੇਗਾ ਉਹ ਗੁਰੂ ਦਾ ਸਿੰਘ ਬਣ ਜਾਂਦਾ ਹੈ ਇਸ ਤਰ੍ਹਾਂ ਗੁਰੂ ਦੇ ਸਿੱਖ ਬਣਨਾ ਹੈ ਭਾਈ ਇਸ ਤਰ੍ਹਾਂ ਪਰਮ ਸਿੰਘ ਧਰਮ ਸਿੰਘ ਵੀ ਬਹੁਤਾ ਵਿਰਾਗ ਕਰ ਰਿਹਾ ਗੁਰੂ ਸਾਹਿਬ ਜੀ ਆਪ ਜੀ ਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਵਾ ਦਿੱਤਾ ਹੈ ਤੇ ਆਪ ਜੀ ਨੇ ਸਤਿਗੁਰ ਸੱਚੇ ਪਾਤਸ਼ਾਹ ਇਹੋ ਜਿਹਾ ਸਵਾਂਗ ਆਰੰਭ ਦਿੱਤਾ
ਸਾਹਿਬਜ਼ਾਦੇ ਹੱਥ ਪਏ ਅਚੰਭਾ
ਇਹ ਸਾਨੂੰ ਤੇ ਬਹੁਤਾ ਹੀ ਹੈਰਾਨੀ ਹੋ ਰਹੀ ਹੈ ਮਹਾਰਾਜ ਆਪ ਜੀ ਨੇ ਸਾਹਿਬਜ਼ਾਦੇ ਸ਼ਹੀਦ ਹੋ
ਗਏ। ਪ੍ਰਭ ਮਹਾ ਸੁਪੁੱਤਰ ਤੇ ਸੁੰਦਰ ਤਨ ਸੋਹੇ।
ਸਤਿਗੁਰੂ ਜੀ ਤੁਹਾਡੇ ਬਹੁਤ ਹੀ ਸੁੰਦਰ ਸਰੂਪ ਵਾਲੇ ਸਪੁੱਤਰ ਸਨ, ਸਾਹਿਬਜ਼ਾਦੇ ਸਨ, ਬੜੇ ਸਰੀਰ ਵੀ ਬੜੇ ਬਲਵਾਨ ਸਨ, ਬੜੀ ਚੜ੍ਹਦੀ ਕਲਾ ਵਾਲੇ ਸਨ ਜੀ।
ਤਪ ਜਪ ਦਾਨ ਅਨੇਕ ਤੇ ਅਸ ਪਾਏ ਨਾ ਕੋਹੇ।
ਇਸ ਤਰ੍ਹਾਂ ਬਹੁਤੇ ਜ਼ਿਆਦਾ ਤਪ ਕਰ ਲੈ, ਦਪ ਕਰ ਲੈ, ਦਾਨ ਕਰ ਲੈ, ਇਸ ਤਰ੍ਹਾਂ ਭਾਈ ਕੋਈ ਪਾ ਨਹੀਂ ਸਕਦਾ। ਐਸੇ ਸੂਰਮੇ ਜੋਧੇ ਬਲੀ ਆਪ ਜੀ ਦੇ ਸਾਹਿਬਜ਼ਾਦੇ ਸਨ।
ਆਰਮਲਾ ਭੁਗਤੀ ਨਾ ਕੁਛ ਮ੍ਰਿਤ ਭੇ ਤੁਮ ਆਗੇ।
ਸਤਿਗੁਰੂ ਜੀ ਆਪ ਜੀ ਦੇ ਅੱਗੇ ਹੀ ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਤੁਹਾਡੇ ਤੋਂ ਪਹਿਲਾਂ ਸ਼ਹੀਦ ਹੋ ਗਏ, ਤੁਹਾਡੇ ਸਾਹਮਣੇ ਅੱਖਾਂ ਦੇ ਸ਼ਹੀਦ ਹੋਏ। ਉਹਨਾਂ ਨੇ ਬਹੁਤ ਹੀ ਆਪਣੀ ਉਮਰਾ ਭੋਗਣਾ ਨਾ ਕੀਤੀ।
ਵਸਤਰ ਭੂਖਣ ਤੇ ਦਿਪਤ ਸਭ ਕੋ ਪੈ ਲਾਗੇ।
ਤੇ ਜਦੋਂ ਵਸਤਰ ਪਾਉਂਦੇ ਸਨ, ਭੂਖਣ ਗਹਿਣੇ ਪਾਉਂਦੇ ਸਨ, ਸ਼ਸਤਰ ਵਸਤਰ ਪਹਿਨ ਕੇ, ਤੇ ਸਭ ਨੂੰ ਬੜੇ ਪਿਆਰੇ ਲੱਗਦੇ ਸਨ। ਉਹਨਾਂ ਦਰਸ਼ਨ ਕੀਤੇ ਸਨ ਨਾ ਦੋਵਾਂ ਨੇ।
ਦਰਬ ਕਰੋ ਰੋਹੇ ਮੁਗਨ ਸਭ ਸ਼ਸਤਰ ਖਜ਼ਾਨਾ।
ਸਾਰੇ ਕਰੋੜਾਂ ਦਾ ਦਰਬ ਜਿਹੜਾ ਧਨ ਸੀ, ਤੇ ਇਸੇ ਤਰ੍ਹਾਂ ਸਾਰਾ ਜਿੰਨਾ ਸ਼ਸਤਰ ਸੀ, ਜਿਹੜਾ ਜਿੰਨਾ ਖਜ਼ਾਨਾ ਸੀ ਜੀ।
ਆਦਿ ਪ੍ਰਸਾਦੀ ਗਜ ਬੜੇ ਜਿਨ ਮੋਹ ਮਹਾਮੋਲ ਮਹਾਨਾ।
ਆਦਿ ਪ੍ਰਸਾਦੀ ਹਾਥੀ ਜਿਹੜੇ ਸਨ, ਗਜ ਹਾਥੀ ਨੂੰ ਕਿਹਾ ਜਾਂਦਾ ਹੈ, ਤੇ ਜਿਨ੍ਹਾਂ ਦਾ ਬਹੁਤ ਵੱਡਾ ਮੋਲ ਸੀ, ਜੋ ਰਤਨ ਰਾਏ ਨੇ ਆਸਾਮ ਦੇ ਰਾਜੇ ਨੇ ਦਿੱਤੇ ਸਨ, ਸਤਿਗੁਰੂ ਜੀ ਆਪ ਜੀ ਦੇ ਚਰਨਾਂ ਚ ਅਰਪਣ ਕੀਤੇ ਸਨ, ਪੰਜ ਕਲਾ ਸ਼ਸਤਰ ਅਰਪਣ ਕੀਤਾ ਸੀ ਨਾਲੇ।
ਖਰੇ ਹਜ਼ਾਰੋਂ ਹੈ ਖਰੇ ਬੜ ਕੀਮਤ ਵਾਰੇ।
ਬਹੁਤੇ ਹਜ਼ਾਰਾਂ ਹੀ ਘੋੜਿਆਂ ਦੇ ਉੱਤੇ ਚੜ ਕੇ ਖਲੋਤੇ ਹੁੰਦੇ ਸਨ ਤੁਹਾਡੀ ਅੜਗਲ ਦੇ ਵਿੱਚ ਮਹਾਰਾਜ। ਬੜੇ ਕੀਮਤੀ ਘੋੜੇ ਸਨ ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਉੱਤੇ ਸਵਾਰ ਗੁਰੂ ਦੇ ਸੂਰਮੇ ਆਪ ਜੀ ਦੇ ਯੋਧੇ ਖੜੇ ਹੋ ਕੇ ਪਹਿਰਾ ਦਿੰਦੇ ਸਨ ਅੱਗੇ।
ਦਲ ਬਿਡਾਰ ਤੇ ਆਦ ਜੀ ਨੇ ਪਰੈ ਨਿਹਾਰੇ।
ਇਸ ਤਰ੍ਹਾਂ ਜਿਹੜੇ ਘੋੜੇ ਸਨ ਤੇ ਇਸੇ ਤਰ੍ਹਾਂ ਜਿਹੜੇ ਆਦ ਬਹੁਤਾ ਦਲ ਸੀ ਜਿਹੜਾ ਨੇ ਪਰੇ ਨਿਹਾਰੇ, ਤੇ ਹੁਣ ਕੋਈ ਸਾਨੂੰ ਦਿਸ ਨਹੀਂ ਰਿਹਾ।
ਐਸ਼ਵਰਜ ਅਪਰ ਅਨੇਕ ਹੀ ਨੇ ਗਿਨ ਬੇਮਾਹੀ।
ਸਤਿਗੁਰੂ ਜੀ ਐਸ਼ਵਰ ਜਿੰਨੀ ਸੁਖ ਸੀਗੇ ਸਾਰੇ, ਉਹ ਅਨੇਕ ਗਿਣੇ ਨਹੀਂ ਜਾਂਦੇ, ਇੰਨੇ ਜ਼ਿਆਦਾ ਸੀ। ਆਪ ਜੀ ਨੇ ਨੰਦਾਂ ਦੀ ਪੁਰੀ ਦੇ ਵਿੱਚ ਸੁਖ ਪ੍ਰਾਪਤ ਸਨ ਸਾਰੇ ਸੰਗਤ ਨੂੰ, ਸਾਰਿਆਂ ਸਿੱਖਾਂ ਨੂੰ।
ਇੱਕ ਵਾਰ ਹੀ ਨਾਸ਼ ਪਾ ਕੁਛ ਦੀਖਤ ਨਾਹੀ।
ਸਤਿਗੁਰੂ ਜੀ ਇੱਕੇ ਵਾਰੀ ਸਾਰਾ ਕੁਝ ਨਾਸ਼ ਹੋ ਗਿਆ ਹੈ, ਮਾਰਜ ਕੁਝ ਦੀਦਾ ਹੀ ਨਹੀਂ ਹੈ। ਆਪ ਜੀ ਦੇ ਉਸ ਤਰ੍ਹਾਂ ਪਰਮ ਸਿੰਘ ਤੇ ਧਰਮ ਸਿੰਘ ਇਸ ਤਰ੍ਹਾਂ ਸਾਧ ਸਿੰਘ ਵਿਰਾਗ ਕਰ ਰਹੇ ਹਨ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ।
ਅਫਸੋਸ ਹੈ ਸਿੱਖ ਪਿੱਖ ਦੁੱਖ ਪਾਵੈ।
ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਹਿ ਰਹੇ, ਮਹਾਰਾਜ ਸਾਨੂੰ ਬਹੁਤਾ ਹੀ ਅਫਸੋਸ ਹੋਇਆ ਹੈ, ਤੇ ਸਿੱਖ ਪੇਖ ਦੁੱਖ ਪਾਵੈ, ਤੇ ਸਾਰੇ ਸਿੱਖ ਵੇਖ ਕੇ ਆਪ ਜੀ ਦੇ ਕੋਲ ਸਾਹਿਬਜ਼ਾਦੇ ਵੀ ਨਹੀਂ ਹਨ, ਇਸ ਕਰਕੇ ਸਾਨੂੰ ਦੁੱਖ ਬਹੁਤਾ ਪ੍ਰਾਪਤ ਹੋ ਰਿਹਾ
ਹੈ।
ਸਤਿਗੁਰੂ ਜੀ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਆਪ ਜੀ ਦਾ ਜਿਹੜਾ ਸਵਾਂਗ ਰਚਿਆ ਹੈ, ਕਿਰਪਾ ਕਰੋ ਆਪ ਜੀ ਨਾਲ ਕਿਹੜਾ ਨਹੀਂ ਭਰਮਾ ਸਕਦਾ, ਭਾਵ ਸਾਰੇ ਭਰਮ ਸਕਦੇ ਹਨ। ਸਾਰਿਆਂ ਦੇ ਮਨਾਂ ਦੇ ਵਿੱਚ ਇਸ ਤਰ੍ਹਾਂ ਮਾਰੇ ਵਿਚਾਰਾਂ ਆਉਂਦੀਆਂ ਹਨ ਜੀ।
ਸਤਿਗੁਰ ਸੁਣ ਕੇ ਭਣੈ ਪਿਖ ਦੁਖੀ ਪਸਾਲਾ।
ਸਤਿਗੁਰੂ ਜੀ ਨੇ ਪਰਮ ਸਿੰਘ ਤੇ ਧਰਮ ਸਿੰਘ ਨੂੰ ਵੇਖ ਕੇ ਇਸ ਤਰ੍ਹਾਂ ਵਿਰਾਗ ਕਰਦੇ ਵੇਖਿਆ ਕਿ ਬਹੁਤੇ ਦੁਖੀ ਹੋ ਗਏ, ਬਹੁਤਾ ਵਿਰਾਗ ਕੀਤਾ।
ਜਗਤ ਪਦਾਰਥ ਰੀਤ ਬਿਨ ਸੈ ਤਤਕਾਲਾ।
ਗੁਰੂ ਸਾਹਿਬ ਜੀ ਨੇ ਇਸ ਤਰ੍ਹਾਂ ਹੁਣ ਬਚਨ ਕੀਤਾ, ਥੋੜਾ ਧਿਆਨ ਨਾਲ ਸਰਵਣ ਕਰਿਆ ਜੇ। ਮਹਾਰਾਜ ਕਹਿੰਦੇ ਹਨ ਕਿ ਜਗਤ ਪਦਾਰਥ ਰੀਤ ਇਹ, ਜਗਤ ਦੇ ਵਿੱਚ ਪਦਾਰਥ ਆ, ਭਾਵਨੇ ਵਾਲੀ ਰੀਤੀ ਤਾਂ ਇਹੀ ਹੈ, ਪਦਾਰਥ ਜਿਹੜੇ ਆਉਂਦੇ ਹਨ ਚਲੇ ਜਾਂਦੇ ਹਨ, ਬਿਨ ਸਹਿ ਤਤਕਾਲ ਆ, ਉਹ ਵੀ ਛੇਤੀ ਨਾਸ ਹੋ ਜਾਣ ਵਾਲੇ ਹੁੰਦੇ ਹਨ ਜੀ।
ਉਪਜੈ ਬਿਨ ਸੰਹਾਰ ਜੋ ਆਗੇ ਕਿਆ ਪਾਛੈ।
ਅੱਗੇ ਜਾਂ ਪਿੱਛੇ, ਪਹਿਲਾਂ ਜਾਂ ਮਗਰੋਂ, ਜਿਹੜਾ ਉਪਜ ਗਿਆ ਉਹਨੇ ਬਿਨਸ ਹੋ ਜਾਣਾ ਹੈ। ਜਿਹੜਾ ਸਾਧ ਸੰਗਤ ਜੀ ਜਨਮ ਲੈ ਲਿਆ ਉਹਨੇ ਚੜੇ ਜਾਣਾ, ਮਰ ਜਾਣਾ ਹੈ। ਪਹਿਲਾਂ ਮਰਨਾ, ਮਰਨਾ ਸੱਚ ਤੇ ਜਿਉਣਾ ਝੂਠ ਹੈ। ਇਸ ਕਰਕੇ ਗੁਰੂ ਸਾਹਿਬ ਜੀ ਨੇ ਉੱਥੇ ਉਪਦੇਸ਼ ਸਿੱਖਾਂ ਨੂੰ ਦਿੱਤਾ ਹੈ, ਉਪਜ ਹੈ ਬਿਨ ਸੰਹਾਰ ਜੋ, ਜਿਹੜਾ ਜੋ ਉਪਜ ਜਾਂਦਾ ਹੈ ਉਹ ਬਿਨ ਸੰਹਾਰ ਹੈ। ਜਿਹੜਾ ਮਨੁੱਖ, ਜਿਹੜਾ ਭਾਂਡਾ ਘੜਿਆ ਗਿਆ ਟੁੱਟ ਜਾਵੇਗਾ, ਜਿਹੜਾ ਮਨੁੱਖ ਜਨਮਿਆ ਉਹ ਮਰ ਜਾਵੇਗਾ, ਚਲੇ ਜਾਵੇਗਾ ਇਸ ਸੰਸਾਰ ਤੋਂ। ਗੁਰੂ ਸਾਹਿਬ ਜੀ ਕਹਿੰਦੇ ਦੁਨੀਆਦਾਰੀ ਦੀ ਰੀਤੀ ਹੈ, ਆਗੇ ਕਿਆ ਪਛ, ਜਾਂ ਪਹਿਲੋਂ ਚਲੇ ਜਾਵੇ ਤੇ ਜਾਂ ਮਗਰੋਂ ਚਲੇ ਜਾਵੇ, ਜਾਂ ਜਵਾਨੀ ਦੀ ਉਮਰ ਚਲੇ ਜਾਵੇ, ਜਾਂ ਬੁਢਾਪੇ ਦੀ ਉਮਰ ਚਲੇ, ਜਾਂ ਪ੍ਰੌਢ ਅਵਸਥਾ ਦੀ ਉਮਰ ਵਿੱਚ ਅੱਧ ਵਿਚਾਲੇ ਹੀ ਚਲੇ ਜਾਵੇ, ਇਹ ਤਾਂ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਕਹਿੰਦੇ ਇਹ ਤਾਂ ਬਿਨਸਣ ਵਾਲਾ ਹੀ ਹੈ ਜਗਤ ਭਾਈ।
ਇਨਕੀ ਤ੍ਰਿਤਾ ਹੋਤ ਨਹਿ ਕਿਉਂ ਗਿਆਨੀ ਬਾਂਛੈ।
ਤੇ ਗਿਆਨੀ ਜਿਹੜੇ ਹਨ ਉਹ ਬਾਂਛਦੇ ਨਹੀਂ, ਕਿਉਂਕਿ ਉਹਨਾਂ ਨੂੰ ਪਤਾ ਹੈ, ਗਿਆਨਵਾਨ ਨੂੰ, ਕਿ ਇਹਨਾਂ ਦੀ ਥਿਰਤਾ ਭਾਵ ਟਿਕਾਓ ਨਹੀਂ ਹੋਵੇਗਾ। ਇਸ ਤਰ੍ਹਾਂ ਭਾਈ ਇਹ ਟਿਕਣਗੇ ਨਹੀਂ, ਇਹ ਸੰਸਾਰ ਜਿਹੜਾ ਟਿਕਣ ਵਾਲਾ ਨਹੀਂ ਹੈ ਭਾਈ, ਇਹ ਸੰਸਾਰ ਜਿਹੜਾ ਹੈ ਸਤਸੰਗ, ਇਹ ਜਗ ਧੂਏ ਕਾ ਪਹਾੜ, ਇਹ ਧੂਏ ਦਾ ਪਹਾੜ ਹੈ। ਜਦੋਂ ਇਸ ਸਤਸੰਗ ਦੀ ਹਵਾ ਆਉਂਦੀ ਹੈ ਕਾਲ ਦੀ, ਤੇ ਉਦੋਂ ਇਹ ਸੰਸਾਰ ਖਤਮ ਹੋ ਸਕਦਾ ਹੈ। ਇਹ ਸੰਸਾਰ ਨਾਸ਼ਵੰਤ ਹੈ ਭਾਈ, ਸਦਾ ਨਹੀਂ ਰਹਿਣ ਵਾਲਾ।
ਇੱਕ ਆਤਮ ਸੱਤਾ ਸਦਾ ਉਪਜੈ ਨਾ ਬਿਨਾਸ਼ੀ।
ਇੱਕੋ ਇੱਕ ਆਤਮਾ ਹੈ ਜਿਹੜੀ ਮਨੁੱਖ ਦੀ ਨਾ ਪੈਦਾ ਹੁੰਦੀ ਤੇ ਨਾ ਵਿਨਾਸ਼ ਹੁੰਦੀ ਹੈ। ਜਿਹੜੀ ਪੈਦਾ ਹੋ ਗਈ ਹੈ ਉਹਦੇ ਤੋਂ ਨਾ ਇਹ ਨਾਸ਼ ਹੁੰਦੀ ਹੈ ਨਾ ਪੈਦਾ ਹੁੰਦੀ ਹੈ। ਇੱਕੋ ਇੱਕ ਪਰਮਾਤਮਾ ਦਾ ਸਰੂਪ ਹੀ ਹੈ ਭਾਈ। ਇੱਕ ਸਾਡੀ ਆਤਮਾ ਹੈ ਜਿਹੜੀ ਨਾਸ਼ ਨਹੀਂ ਹੁੰਦੀ, ਜਿਹੜੀ ਜਾਂਦੀ ਨਹੀਂ ਕਿਤੇ।
ਉਹ ਸਰੂਪ ਨਿਜ ਜਾਣ ਕੇ ਹੋਏ ਪਰਮ ਪ੍ਰਕਾਸ਼ੀ,
ਤੇ ਉਹ ਸਰੂਪ ਜਾਣਿਆ ਕਿ ਪਰਮ ਪ੍ਰਕਾਸ਼ ਦੇ ਵਿੱਚੋਂ ਆਤਮਾ ਨਿਕਲੀ ਹੈ। ਇੱਕ ਪਰਮਾਤਮਾ ਹੈ ਜਿਹੜਾ ਅਕਾਲ ਪੁਰਖ ਵਾਹਿਗੁਰੂ, ਉਹ ਕਦੀ ਨਹੀਂ ਜਾ ਨਾ ਆਵੇਗਾ ਤੇ ਨਾ ਜਾਵੇਗਾ, ਉਹ ਸਦਾ ਹੀ ਥਿਰ ਰਹਿਣ ਵਾਲਾ ਹੈ। ਜਿਹੜੀ ਉਹਦੇ ਚੋਂ ਅੰਸ਼ ਨਿਕਲੀ ਆਤਮਾ ਦੀ, ਉਹ ਵੀ ਸਦਾ ਹੀ ਰਹਿੰਦੀ ਹੈ ਭਾਈ। ਇਹ ਤਾਂ ਸਰੀਰਾਂ ਦੇ ਚੋਲੇ ਬਦਲੇ ਜਾਂਦੇ ਆ। ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਇੱਕ ਸਥਾਨ ਤੇ ਗਏ, ਕੋਈ ਮਹਾਤਮਾ 400-500 ਸਾਲ ਉਮਰ ਦਾ ਸੀ, ਤਾਂ ਉਹ ਬੜੇ ਸਮਿਆਂ ਦੀ ਉਮਰ ਬੜੀ ਲੰਮੀ ਸੀ ਉਹਦੀ, ਤਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਉਹਨੇ ਜਦੋਂ ਵੇਖਿਆ ਵੀ ਸਿੰਘ ਆਏ ਆ, 25 ਸਾਲ ਦੀ ਉਮਰ ਹੈ, ਤੇ ਉਸ ਵਕਤ ਸਤਸੰਗ ਉਹਦੇ ਚੇਲਿਆਂ ਨੇ ਕਿਹਾ ਵੀ ਇੱਥੇ ਗੁਰੂ ਗੋਬਿੰਦ ਸਿੰਘ ਜੀ ਆਏ ਆ, ਫੌਜ ਨਾਲ ਹੈ ਉਹਨਾਂ ਦੇ, ਤੇ ਬੜਾ ਤੇਜ਼ ਪ੍ਰਤਾਪ ਹੈ ਬਹੁਤ ਹੈ, ਤੇ ਹੰਕਾਰੀ ਮਨੁੱਖ ਜਿਹੜਾ ਹੈ ਬੈਠਾ ਹੁੰਦਾ ਹੈ, ਤੇ ਉਹਦੇ ਮਨ ਵਿੱਚ ਤਾਂ ਇਹੀ ਹੈ ਕਿ ਮੇਰੀ ਉਮਰ ਬੜੀ ਵੱਡੀ ਹੈ। ਉਹ ਕਹਿੰਦਾ ਉਮਰ ਕਿੰਨੀ ਕਾ? ਕਹਿੰਦੇ 25 ਕੁ ਹੋਵੇਗੀ। ਕਹਿੰਦੇ ਲੈ ਉਹਦੀ ਉਹਨੂੰ ਕੀ ਗਿਆਨ ਹੋਵੇਗਾ? ਤੇ ਗੁਰੂ ਸਾਹਿਬ ਜੀ ਨੂੰ ਜਦੋਂ ਦੱਸਿਆ ਤਾਂ ਗੁਰੂ ਸਾਹਿਬ ਨੇ ਉਹਨੂੰ ਕਿਹਾ ਵੀ ਆਹ ਫਲਾਣੇ ਵਾਰ ਤੇਰੀ ਅੱਖ ਜਿਹੜੀ ਉਹ ਕਿੱਦਾਂ ਨਿਕਲੀ ਸੀ, ਕਾਣਾ ਕਿੱਦਾਂ ਹੋਇਆ ਹਾਂ ਤੂੰ? ਜਦੋਂ ਉਹ ਦੱਸੀ ਸਾਰੀ ਸਾਧ ਸੰਗਤ ਪੂਰਬਲੇ ਜਨਮਾਂ ਦੀ, ਗੁਰੂ ਸਾਹਿਬ ਦੇ ਧਾ ਕੇ ਆਣ ਕੇ ਚਰਨੀ ਪੈ ਗਿਆ। ਕਹਿੰਦੇ ਰਿਖੀ ਜੀ, ਤੁਹਾਡੀ ਕਲਿਆਣ ਹੀ ਕਰਨ ਆਇਆ, ਤੂੰ ਐਵੇਂ ਚੋਲੇ ਨਾਲ ਮੂੰਹ ਲਾ ਕੇ ਬੈਠਾ, ਤੂੰ ਤੇ ਪੁਰਾਣਾ ਚੋਲਾ ਪਾਈ ਫਿਰਦਾ ਆਈ, ਤੇ ਕਈ ਵਾਰ ਜਨਮ ਬਦਲ ਦਿਆ ਚੋਲਾ। ਇਸ ਕਰਕੇ ਸਰੀਰ ਇੱਕ ਚੋਲਾ ਹੈ, ਇਹ ਜਿਹੜਾ ਸਰੀਰ ਹੈ ਨਾ, ਇਹ ਆਤਮਾ ਦਾ ਇੱਕ ਚੋਲਾ ਹੈ। ਇੱਕ ਵਾਰ ਆਤਮਾ ਨੇ ਪਾ ਲਿਆ, ਦੂਜੀ ਵਾਰ ਦੂਜਾ ਪਾ ਲਿਆ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਐ ਭਾਈ ਐ ਗੁਰਸਿੱਖੋ, ਇਹ ਸਾਰਾ ਸਰੀਰ ਬਿਨਸੰਹਾਰ ਹੈ, ਲੇਕਿਨ ਜਿਹੜੀ ਆਤਮ ਸਤਾ ਹੈ ਨਾ, ਆਤਮਾ ਹੈ, ਉਹ ਨਾ ਉਪਜਦੀ ਹੈ ਤੇ ਨਾ ਬਿਨਸਦੀ ਹੈ, ਉਹ ਨਾਸ ਨਹੀਂ ਹੁੰਦੀ ਕਦੇ ਵੀ।
ਪੂਰ ਪਦਾਰਥ ਤੇ ਕਬਹੂੰ ਸ਼ੋਕ ਨਾ ਰਖਾਵੈ।
ਤੇ ਇਸੇ ਤਰ੍ਹਾਂ ਸੋ ਸਰੂਪ ਨਿਜ ਜਾਣਕਾ ਹੋਏ ਪਰਮ ਪ੍ਰਕਾਸ਼ੀ, ਉਹ ਜਾਣ ਕੇ ਨਿਜ ਸਰੂਪ ਤੇ ਭਾਈ ਉਹ ਪਰਮ ਪ੍ਰਕਾਸ਼ਵਾਨ ਅਕਾਲ ਪੁਰਖ ਵਾਹਿਗੁਰੂ ਜਿਹੜੇ ਹਨ, ਉਹਨਾਂ ਦੀ ਬਖਸ਼ਿਸ਼ ਹੈ, ਉਹ ਸਰੂਪ ਦੇ ਉੱਤੇ ਸਾਧਸੰਗ ਸਦਾ ਹੀ ਰਹਿਣ ਵਾਲਾ ਹੈ। ਕੁਝ ਪਦਾਰਥ ਤੇ ਕਬਹੂੰ ਭਾਈ, ਕੁਝ ਪਦਾਰਥਾਂ ਤੋਂ ਭਾਈ, ਜਿਸ ਤਰ੍ਹਾਂ ਭਾ ਕੋਈ ਵੀ ਪਦਾਰਥ ਜਿਹੜਾ ਚਲੇ ਜਾਵੇ ਤੇ ਇਹਦੇ ਤੇ ਜਦੋਂ ਆ ਜਾਂਦਾ ਹੈ ਉਦੋਂ ਤਾਂ ਸਾਧ ਸੰਗਤ ਮਨੁੱਖ ਖੁਸ਼ ਹੋ ਜਾਂਦਾ ਹੈ, ਜਦੋਂ ਚਲੇ ਜਾਂਦਾ ਹੈ ਉਦੋਂ ਸਾਧ ਸੰਗਤ ਜੋ ਦੁਖੀ ਹੁੰਦਾ ਹੈ। ਪਰ ਗੁਰੂ ਸਾਹਿਬ ਜੀ ਨੇ ਇਹ ਬਚਨ ਕਿਹਾ ਹੈ, ਕੁਝ ਪਦਾਰਥ ਦੇ ਕਬਹੋ ਸ਼ੋਕ ਨਾ ਹਰਖਾਵੈ। ਕੋਈ ਵੀ ਪਦਾਰਥ ਜਿਹੜਾ ਆ ਜਾਂਦਾ ਹੈ ਉਹਦੀ ਖੁਸ਼ੀ ਨਹੀਂ ਹੈ, ਜਿਹੜਾ ਚਲੇ ਜਾਂਦਾ ਹੈ ਉਹਦਾ ਗਮ ਨਹੀਂ ਹੈ, ਕਿਉਂਕਿ ਜਿਹੜਾ ਗਿਆਨੀ ਮਨੁੱਖ ਹੈ ਜਿਹਨੂੰ ਪਤਾ ਹੈ ਸੰਸਾਰ ਬਿਨ ਸੰਹਾਰ
ਲਿਵਲਾਵੈ।
ਇੱਕ ਰਸ ਬਿਰਤੀ ਦੇ ਨਾਲ ਸਾਧ ਸੰਗਤ ਜੀ, ਜਿਹੜਾ ਬਿਰਤੀ ਪਰਮਾਤਮਾ ਦੇ ਵਿੱਚ ਲਾਉਂਦਾ ਹੈ, ਇੱਕ ਰਸ ਲਿਵਤਾਰ ਜਿਹੜੀ ਸਾਧ ਸੰਗਤ ਤੇਲ ਧਾਰਾ ਵੱਤ ਲਿਵਤਾਰ ਲਾਉਂਦਾ, ਇੱਕ ਰਸ ਉਹ ਗੁਰਮੁਖ ਪਿਆਰਾ
ਕਾਰੋ ਮੇਟੀ ਹੈ ਜੋ ਲਾਭ ਨਾ ਨਾ।
ਜਿਸ ਤਰ੍ਹਾਂ ਲਕੀਰ ਜ਼ਮੀਨ ਦੇ ਉੱਤੇ ਕੱਢ ਲਈਏ ਤੇ ਫਿਰ ਮੇਟ ਦਈਏ ਤੇ ਸਾਨੂੰ ਜਿਹੜੇ ਕੱਢਣ ਵਾਲੇ ਨੂੰ ਬਹੁਤੀ ਖੁਸ਼ੀ ਨਹੀਂ ਹੋਈ, ਤੇ ਜੇ ਲਕੀਰਾਂ ਮਿਟ ਗਈਆਂ ਤੇ ਮੁੜ ਕੇ ਦੁੱਖ ਨਹੀਂ ਹੋਇਆ। ਇਸ ਕਰਕੇ ਭਾਈ ਇਹ ਸੰਸਾਰ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਪ੍ਰਤੀਤ ਕਰਨਾ ਹੈ, ਇਸ ਤਰ੍ਹਾਂ ਦੀ ਭਾਵਨਾ ਕਰਨੀ ਹੈ। ਇਹ ਮਨੁੱਖ ਮਾਤਰ ਮੁਰੂ ਅਕਾਲ ਪੁਰਖ ਨੇ ਲਕੀਰਾਂ ਮਾਰੀਆਂ ਤੇ ਜਦੋਂ ਮਰਜ਼ੀ ਮਿਟਾ ਸਕਦਾ, ਇਹ ਤਾਂ ਉਹਦੀ ਮੌਜ ਹੈ ਭਾਈ। ਇਸ ਕਰਕੇ ਆਤਮਾ ਹਿਰਦੇ ਦੇ ਵਿੱਚ ਧਾਰਨ ਕਰਨਾ, ਇਹ ਵਿਚਾਰ ਗਿਆਨ ਧਾਰਨ ਕਰਨਾ ਗੁਰਸਿੱਖੋ।
ਇੱਕ ਸਮ ਬ੍ਰਿਤ ਸਤ ਗੁਰਨ ਕੀ ਇਮ ਜਾਨ ਸੁਜਾਨਾ।
ਇਹ ਸੁਜਾਨ ਸ੍ਰੇਸ਼ਟ ਮਨੁੱਖ ਜਿਹੜੇ ਇੱਦਾਂ ਜਾਣਦੇ, ਸਾਰੇ ਸਤਿਗੁਰੂ ਸਾਹਿਬਾਨਾਂ ਦੀ ਇੱਕ ਸਾਰ ਬਿਰਤੀ ਹੈ, ਇੱਕ ਰਸ ਬਿਰਤੀ ਹੈ, ਇੱਕ ਰਸ ਹੈ ਭਾਈ। ਮਾਰੇ ਸੱਚੇ ਪਾਤਸ਼ਾਹ ਬਚਨ ਕਰਦੇ ਹਨ, ਜਿਸ ਤਰ੍ਹਾਂ ਬ੍ਰਹਮ ਗਿਆਨੀ ਦੀ ਅਵਸਥਾ ਵੀ ਦੱਸੀ ਹੈ, ਜੋ ਨਾਲ ਦੁੱਖ ਮੈਂ ਦੁੱਖ ਨਹੀਂ ਮਾਨਿਆ, ਸੁਖ ਸੁਨਿਆ ਔਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਨ, ਨਾ ਨਿੰਦਿਆ ਨਾ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹੇ ਨਿਆਰਾ, ਨਾ ਹੈ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗ, ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜੇ ਪਰਸੇ ਨਾਹਿਨ, ਤੇ ਘਟ ਬ੍ਰਹਮ ਨਿਵਾਸਾ, ਗੁਰ ਕਿਰਪਾ ਜੇ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉਂ ਪਾਣੀ ਸੰਗ ਪਾਣੀ, ਐਸੀ ਅਵਸਥਾ ਹੁੰਦੀ ਹੈ ਬ੍ਰਹਮ ਗਿਆਨੀਆਂ ਦੀ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਸਾਰੇ ਸਤਿਗੁਰੂ ਸਾਹਿਬਾਂ ਦੀ ਇੱਕ ਬਿਰਤੀ ਹੈ, ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਕਵੀ ਜੀ ਦੱਸ ਰਹੇ ਹਨ।
ਤੁਰਕਨ ਜਰਾ ਫੇਰਨੇ ਅਸਕ੍ਰਿਤ ਹਮਥਾਨਾ।
ਸਤਿਗੁਰੂ ਬਚਨ ਕਰਦੇ ਆ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਸਾਧ ਸੰਗਤ ਜੀ ਜਿਸ ਤਰ੍ਹਾਂ ਇਮਰਾਬਾਦ ਦੇ ਵਿੱਚ ਆਏ, ਗੁਰੂ ਸਾਹਿਬ ਜੀ ਨੂੰ ਜਿਸ ਤਰ੍ਹਾਂ ਉਹਨਾਂ ਨੇ ਕੈਦ ਕੀਤਾ, ਬੰਦੀ ਛੋੜ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬਣੇ, ਜਿਸ ਤਰ੍ਹਾਂ ਚੱਕੀਆਂ ਫੇਰੀਆਂ, ਇਸੇ ਤਰ੍ਹਾਂ ਸਾਧ ਸੰਗਤ ਜੀ ਬਾਬਰ ਜਿਹੜਾ ਗੁਰੂ ਸਾਹਿਬ ਦੇ ਚਰਨੀ ਆ ਪਿਆ, ਬਹੁਤਾ ਪਿਆਰ ਸਹਿਤ ਹੋ ਕੇ ਬੜੀ ਲਿਲਕੜੀ ਕੱਢੀ, ਡੰਡੌਤ ਬੰਦਨਾ ਕੀਤੀਆਂ ਹਨ, ਤੇ ਮਹਾਰਾਜ ਸੱਚੇ ਪਾਤਸ਼ਾਹ ਉਹਦੇ ਤੇ ਖੁਸ਼ ਹੋ ਗਏ। ਕਹਿੰਦੇ ਭਾਈ ਕੀ ਚਾਹੀਦਾ ਹੈ ਤੈਨੂੰ? ਮਹਾਰਾਜ ਮੇਰੀ ਕੋਲ ਨੇ ਰਾਜ ਨਹੀਂ ਕੀਤਾ, ਕਿਰਪਾ ਕਰੋ ਮੈਂ ਰਾਜ ਕਰਾਂ। ਤਾਂ ਗੁਰੂ ਸਾਹਿਬ ਜੀ ਨੇ 7 ਪੀੜੀਆਂ ਰਾਜ ਦੇ ਦਿੱਤਾ। ਜਦੋਂ 7 ਪੀੜੀਆਂ ਰਾਜ ਦਿੱਤਾ, ਕੁਝ ਕਹਿੰਦਾ ਲਾਗੇ ਅੰਨ ਦਾ ਹੀ ਸਾਧ ਸੰਗਤ ਜੀ ਮੁੱਠਾਂ ਪਾਈਆਂ, ਕੁਝ ਕਹਿੰਦੇ ਸਵਾਹ ਦੀਆਂ ਮੁੱਠਾਂ ਪਾਈਆਂ, ਕੁਝ ਇਤਿਹਾਸਕਾਰ ਲਿਖਦੇ ਆ ਕਿ ਭੰਗ ਜਦੋਂ ਭਾਉ ਤੇਰਾ ਭੰਗ ਖਲੜੀ ਮੇਰਾ ਚੀਤ ਮੈਂ ਦੀਵਾਨਾ ਭਇਆ ਅਤੀਤ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਿਹੜਾ ਸ਼ਬਦ ਉਚਾਰਿਆ ਕਿ ਇਹ ਬਾਬਰ ਨੇ ਸ਼ਾਇਦ ਭੰਗ ਲਿਆ ਕੇ ਦਿੱਤੀ, ਕਿਉਂਕਿ ਰਾਜੇ ਮਹਾਰਾਜੇ ਭੰਗ ਦੇ ਬੜੇ ਸ਼ੌਕੀਨ ਹੋਇਆ ਕਰਦੇ ਸਨ, ਵਿਸ਼ੇਈ ਸਨ ਨਾ, ਇਸ ਕਰਕੇ ਰਹੋ ਵਿਚਾਰ। ਭਾਵ ਕਹਿਣ ਦਾ ਮੇਰਾ ਇਹ ਹੈ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ 7 ਪੀੜੀਆਂ ਰਾਜ ਦਿੱਤਾ, ਜਦੋਂ 7 ਪੀੜੀਆਂ ਰਾਜ ਦਿੱਤਾ, ਮਰਦਾਨਾ ਕਹਿੰਦਾ ਮਹਾਰਾਜ ਸਾਰਾ ਕੁਝ ਇਹਨਾਂ ਨੂੰ ਦੇਤਾ ਜੇ ਨਹੀਂ ਭਾਈ, ਜਿਹੜੇ ਜਿੰਨਾ ਚਿਰ ਇਹਨਾਂ ਦਾ ਧਰਮ ਦਾ ਰਾਜ ਰਹੇਗਾ, ਗੁਰੂ ਘਰ ਦੇ ਨਾਲੇ ਜੁੜੇ ਰਹਿਣਗੇ, ਉਹਨਾਂ ਚਿਰ ਇਹਦਾ ਰਾਜ ਕਾਇਮ ਰਹੇਗਾ। ਜਦੋਂ ਇਹਨਾਂ ਨੇ ਇਸੇ ਤਰ੍ਹਾਂ ਜ਼ੁਲਮ ਕਰਨਾ ਸ਼ੁਰੂ ਕਰ ਦਿੱਤਾ, 7ਵੇਂ ਇਸੇ 9ਵੇਂ ਸਰੂਪ ਦੇ ਵਿੱਚ ਜਾ ਕੇ ਇਹਨਾਂ ਦੀ 7ਵੀਂ ਪੀੜ੍ਹੀ ਤੇ ਅਸੀਂ ਰਾਜ ਇਹਨਾਂ ਦੇ ਕੋਲ ਖੋ ਲਵਾਂਗੇ ਆਪਣਾ ਸਿਰ ਦੇ ਕੇ, ਇਹ ਗੁਰੂ ਨਾਨਕ ਸਾਹਿਬ ਨੇ ਪਹਿਲੇ ਬਚਨ ਕਹੇ ਸਨ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਗੁਰੂ ਦਸਮ ਪਾਤਸ਼ਾਹ ਕਹਿੰਦੇ ਇਹਨਾਂ ਦੀਆਂ ਜੜ੍ਹਾਂ ਖੇੜਨ ਵਾਸਤੇ ਅਸੀਂ ਇਹ ਅਵਤਾਰ ਧਾਰਿਆ ਹੈ, ਇਹ ਜੋ ਕੌਤਕ ਕੀਤਾ ਹੈ ਇਹ ਅਸੀਂ ਇਸ ਤਰ੍ਹਾਂ ਹੀ ਕਰ ਰਹੇ ਹਨ ਕਿ ਇਹਨਾਂ ਦੀਆਂ ਜੜ੍ਹਾਂ ਜੋ ਪੁੱਟਣੀਆਂ ਸੀ।
ਸਾਹਿਬਜ਼ਾਦੇ ਰੂਪ ਮਮ ਕਿਆ ਤੈਨੂੰ ਕੋਹਾਨਾ,
ਉਹਨਾਂ ਨੂੰ ਕੀ ਹਾਨੀ ਹੋ ਸਕਦੀ? ਸਾਹਿਬਜ਼ਾਦੇ ਤੇ ਮੇਰਾ ਹੀ ਰੂਪ ਹੈ, ਮੇਰਾ ਹੀ ਸਰੂਪ ਹੈ, ਮੇਰੇ ਸਰੂਪ ਚੋਂ ਪ੍ਰਕਾਸ਼ਮਾਨ ਹੋਇਆ ਨਾ, ਤੇ ਮੇਰੇ ਵਿੱਚ ਆਣ ਕੇ ਮਿਲ ਗਏ, ਇਸ ਕਰਕੇ ਉਹ ਸਾਹਿਬਜ਼ਾਦੇ ਤੇ ਮੇਰਾ ਸਰੂਪ ਆ, ਉਹਨਾਂ ਦੇ ਕੀ ਹਾਨੀ ਹੋ ਸਕਦੀ ਉਹਨਾਂ ਗੁਰਮੁਖਾਂ ਨੂੰ?
ਸਦਾ ਅਮਰ ਆਨੰਦ ਜੁੱਤ ਮਨ ਮੋਹ ਨਾ ਲੇਸਾ।
ਸਦਾ ਅਮਰ, ਅਮਰ ਹਨ ਉਹ ਪਰ ਮਰਨ ਤੋਂ ਰਹਿਤ ਹਨ, ਤੇ ਇਸੇ ਤਰ੍ਹਾਂ ਉਹ ਉਹਨਾਂ ਨੂੰ ਕਦੀ ਮੋਹ ਹੀ ਨਹੀਂ ਹੈ, ਗੁਰੂ ਸਾਹਿਬ ਨੂੰ ਮੋਹ ਨਹੀਂ ਹੈ ਤੇ ਉਹਨਾਂ ਸਾਹਿਬਜ਼ਾਦਿਆਂ ਨੂੰ ਵੀ ਮੋਹ ਨਹੀਂ ਹੈ।
ਤਿਨਹੂੰ ਸ਼ੋਕ ਕਿਮ ਹਮ ਕਰੈ ਜੇ ਮੁੱਦਤ ਹਮੇਸ਼ਾ।
ਜਿਹੜੇ ਸਦਾ ਹੀ, ਮੁੱਦਤ ਦਾ ਮਤਲਬ ਮੁੱਢ ਤੋਂ ਲੈ ਕੇ, ਜਿਹੜਾ ਸਦਾ ਹੀ ਰਹਿੰਦੇ ਅਮਰ ਹੈ, ਜਿਹੜੇ ਮੁੱਢ ਤੋਂ ਹੀ ਪ੍ਰਮਾਤਮਾ ਨੇ ਆਪਣੀ ਸਾਸ ਅੰਸ਼ ਦੇ ਵਿੱਚੋਂ ਪੈਦਾ ਕੀਤੇ ਆ, ਤਿਨੋਂ ਸ਼ੋਕ ਕਿਮ ਹਮ ਕਰ, ਉਹਨਾਂ ਦਾ ਸ਼ੋਕ ਕਿਉਂ ਕਰੀਏ? ਕਬੀਰ ਸੰਤ ਮੂਹ ਕਿਆ ਰੋਈਏ ਜੋ ਆਪਣੇ ਗ੍ਰਹਿ ਜਾਏ, ਰੋਵੋ ਸਾਕਤ ਵਾਪਰੇ ਜੋ ਹਾਟੇ ਹਾਟ ਬਕਾਏ। ਤੇ ਉਸ ਵਕਤ ਗੁਰੂ ਕਲਗੀਧਰ ਪਿਤਾ ਨੇ ਬਚਨ ਕੀਤਾ ਵੀ ਅਸੀਂ ਸ਼ੋਕ ਕਿਉਂ ਕਰੀਏ ਭਾਈ, ਉਹਨਾਂ ਦੇ ਵਿੱਚ ਉਹਨਾਂ ਦਾ ਤਾਂ ਇੱਕੋ ਹੀ ਪ੍ਰਮਾਤਮਾ ਦਾ ਰੂਪ ਉਹਦੇ ਰੂਪ ਚ ਪ੍ਰਗਟ ਹੋਏ ਹਨ ਜੀ।
ਇਮ ਸੁਣ ਕੈ ਗੁਰ ਤੇ ਦੋ ਕੁਛ ਧੀਰਜ ਪਾਇਓ।
ਦੋਵਾਂ ਭਾਈ ਪਰਮ ਸਿੰਘ ਤੇ ਧਰਮ ਸਿੰਘ ਨੇ ਸਾਧ ਸਿੰਘ ਸਤਿਗੁਰੂ ਸੱਚੇ ਪਾਤਸ਼ਾਹ ਦੇ ਇਸ ਤਰ੍ਹਾਂ ਦੇ ਬਚਨ ਸੁਣ ਕੇ ਬਹੁਤਾ ਧੀਰਜ ਪਾਉਣਾ ਕੀਤਾ ਹੈ।
ਸੰਦੇਹ ਜੁਤ ਐਸਰਜ ਗਵਾਇਓ,
ਤੇ ਇਹ ਮਨ ਵਿੱਚ ਤਾਂ ਇੱਕ ਸੰਦੇਹ ਰਹਿ ਗਿਆ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਨੇ ਐਸ਼ਵਰਜ ਕਿੱਦਾਂ ਗਵਾਈ ਹੈ। ਤੌਰ ਦੇ ਸੰਦੇਹ ਜੁੱਤ, ਮਨ ਵਿੱਚ ਇੱਕ ਸੰਦੇਹ ਸੀ, ਐਸ਼ਵਰਜ ਜਿਹੜੀ ਗੁਰੂ ਸਾਹਿਬ ਜੀ ਦੀ ਭਾਵ ਸੁੱਖ ਕਿੱਦਾਂ ਗਵਾਚ ਗਏ।
ਕਰ ਜੋਰਤ ਬੇਨਤੀ ਕਰੀ ਪੋਸ਼ਿਸ਼ ਪਹਿਰੀ ਜੈ।
ਮਹਾਰਾਜ ਸੱਚੇ ਪਾਤਸ਼ਾਹ ਜੀ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਆਪਣੀ ਪੁਸ਼ਾਕ ਨੂੰ ਪਹਿਨਣਾ ਕਰੋ ਜੀ।
ਸ਼ਾਮ ਜੇ ਬਸਤਰ ਉਤਾਰੀ ਹੈ ਅਬ ਸ਼ਵੇਤ ਭਰੀ ਜੈ।
ਸਤਿਗੁਰੂ ਜਿਹੜਾ ਨੀਲੇ ਬਸਤਰ ਪਹਿਨੇ ਹੋਏ ਨਾ ਆਪ ਜੀ ਨੇ ਉੱਚਦੇ ਪੀਰ ਬਣ ਕੇ ਆਏ, ਜੋ ਇਹ ਬਸਤਰਾਂ ਨੂੰ ਉਤਾਰਨਾ ਕਰੋ। ਸਾਧ ਸੰਗਤ ਜੀ ਇਸ ਤੋਂ ਅੱਗੇ ਵੀ ਗੁਰੂ ਸਾਹਿਬ ਜੀ ਦੇ ਨੀਲੇ ਬਸਤਰ ਉਤਾਰੇ ਆ, ਜਿਹੜੇ ਸਾਧ ਸੰਗਤ ਜੀ ਇਸ ਤਰ੍ਹਾਂ ਉੱਥੇ ਕਿਲ੍ਹਾ ਹੈ ਤੇ ਬਠਿੰਡੇ ਦੇ ਲਾਗੇ ਹੈ, ਬਠਿੰਡੇ ਜ਼ਿਲ੍ਹੇ 'ਚ ਹੀ ਹੈ ਸ਼ਾਇਦ ਉਹਦਾ ਨਾਂ ਕਿਲ੍ਹੇ ਦਾ, ਤੇ ਸ਼ਾਇਦ ਉਹ ਢਿਲਵਾਂ ਪਿੰਡ ਹੈ, ਪਤਾ ਨਹੀਂ ਐਸਾ ਕੋਈ ਨਾਂ ਹੈ, ਤੇ ਗੁਰਮੁਖੋ ਉੱਥੇ ਕਿਲ੍ਹਾ ਬਹੁਤ ਵੱਡਾ ਹੈ। ਉੱਥੇ ਗੁਰੂ ਸਾਹਿਬ ਜੀ ਨੇ ਆ ਕੇ ਮਾਰੇ ਨੇ, ਸੱਚੇ ਪਾਤਸ਼ਾਹ ਨੇ ਉੱਥੇ ਨੀਲੇ ਬਸਤਰ ਉਤਾਰਨਾ ਵੀ ਕੀਤੇ ਆ। ਇੱਥੇ ਵੀ ਕਵੀ ਜੀ ਕਹਿੰਦੇ ਹਨ ਤੇ ਨੀਲੇ ਬਸਤਰ ਉਤਾਰ ਕੇ ਪਰਮ ਸਿੰਘ ਧਰਮ ਸਿੰਘ ਨੇ ਕਿਹਾ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਜਿਹੜੀ ਚਿੱਟੀ ਪੁਸ਼ਾਕ ਪਹਿਨਣਾ ਕਰੋ ਆਪ ਜੀ।
ਸਤਿਗੁਰ ਪਿਖ ਭਾਵਨੀ ਕਹਿ ਬਿਨੈ ਸੁਪ੍ਰੇਮਾ,
ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੀ ਭਾਵਨੀ ਸਰਧਾ ਵੇਖ ਕੇ, ਉਹਨਾਂ ਦਾ ਪਿਆਰ ਵੇਖ ਕੇ, ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਪਹਿਨਣਾ ਕੀਤਾ।
ਪਹਿਰੇ ਪੋਸ਼ਿਸ਼ ਬਿਸਦ ਬਰ ਕਰ ਸੇਵਕ ਸ਼ੇਮਾ।
ਬਿਸਤ ਦਾ ਮਤਲਬ ਹੁੰਦਾ ਚਿੱਟੇ, ਤੇ ਪਹਿਰੇ ਪਸਤ ਪੋਸ਼ਿਸ਼ ਬਿਸਤ ਬਰ ਕਰ ਸੇਵਕ ਸ਼ੇਮਾ, ਸ਼ੇਮਾ ਦਾ ਮਤਲਬ ਹੁੰਦਾ ਮੁਕਤ, ਉਹਨਾਂ ਦੀ ਸੇਵਾ ਨੂੰ ਪ੍ਰਵਾਨ ਕਰਕੇ ਉਹਨਾਂ ਨੂੰ ਮੁਕਤੀ ਦੇਣ ਖਾਤਰ ਉਹਨਾਂ ਦੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਨਾਂ ਦੇ ਸਤਿਗੁਰੂ ਉਹਨਾਂ ਦੀ ਭਾਵਨੀ ਦੇ ਉੱਤੇ ਖੁਸ਼ ਹੋ ਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਤੇ ਕਿਰਪਾ ਕਰਨਾ ਕੀਤੀ ਹੈ ਤੇ ਵਸਤਰਾਂ ਨੂੰ ਪਹਿਨਣਾ ਕੀਤਾ ਹੈ।
ਨੀਲੰਬਰ ਅੰਬਰ ਜਥਾ ਸੋ ਧਰੇ ਉਤਾਰੀ,
ਨੀਲੇ ਵਸਤਰ ਸਨ ਜਿਹੜੇ ਉਤਾਰ ਦਿੱਤੇ ਹਨ।
ਇਮ ਦਰਸ਼ਨ ਕਰਕੇ ਭਲੋ ਹਰ ਕੇ ਨਰ ਨਾਰੀ,
ਇਸ ਤਰ੍ਹਾਂ ਗੁਰੂ ਸਾਹਿਬ ਦੇ ਸਚਿੱਟੇ ਵਸਤਰ ਪਾ ਕੇ ਗੁਰੂ ਸਾਹਿਬ ਨੇ ਜੋ ਦਰਸ਼ਨ ਦਿੱਤੇ ਹਨ ਤੇ ਹਰਖੇ ਨਰ ਨਾਰੀ ਸਾਰੇ ਸਾਧ ਸੰਗਤ ਜੀ ਬਹੁਤੇ ਖੁਸ਼ ਹੋਏ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ।
ਕਿਤਕ ਸਮੇਂ ਬੈਠੇ ਨਿਕਟ ਰੂਪੇ ਕੋ ਬੰਸਾ,
ਭਾਈ ਰੂਪੇ ਦੀ ਬੰਸ਼ ਸੀ ਸਾਧ ਸੰਗਤ ਜੀ ਪਰਮ ਸਿੰਘ ਧਰਮ ਸਿੰਘ, ਤੇ ਕੁਝ ਕੁ ਸਮਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਜਦੋਂ ਬੈਠੇ।
ਮੁੱਲ ਬੰਦਨ ਕਰ ਸਦਨਗੇ ਮੁਖ ਕਰਤ ਪ੍ਰਸੰਸਾ,
ਜੋ ਆਪਣੇ ਮੁਖ ਤੋਂ ਗੁਰੂ ਕਲਗੀਧਰ ਪਿਤਾ ਦੀ ਪ੍ਰਸੰਸਾ ਕਰਦੇ ਹੋਏ ਗੁਰੂ ਸਾਹਿਬ ਜੀ ਦਾ ਜਸ ਵਡਿਆਈ ਕਰਦੇ ਹੋਏ ਸਾਧ ਸੰਗਤ ਜੀ ਉਹ ਇਸੇ ਤਰ੍ਹਾਂ ਆਪਣੇ ਘਰ ਨੂੰ ਚਲੇ ਗਏ।
ਬਿਨਸਿਓ ਪਾਸ ਤੇ ਜਿਨ ਸ਼ੋਕ ਨਾ ਲੇਸਾ,
ਇੰਨਾ ਕੁਛ ਗੁਰੂ ਸਾਹਿਬ ਜੀ ਦੇ ਕੋਲੋਂ ਸਾਹਮਣੇ ਹੋ ਕੇ ਬਤੀਤ ਹੋ ਗਿਆ ਹੈ। ਮਾਤਾ ਜੀ ਸ਼ਹੀਦ ਹੋ ਗਏ, ਛੋਟੇ ਸਾਹਿਬਜ਼ਾਦੇ ਸ਼ਹੀਦ ਹੋ ਗਏ, ਸਾਹਿਬਜ਼ਾਦੇ ਵੱਡੇ ਸ਼ਹੀਦ ਹੋ ਗਏ ਅੱਖਾਂ ਦੇ ਸਾਹਮਣੇ, ਫਿਰ ਵੀ ਜਕਾਰੇ ਛੱਡਦੇ ਹੈ। ਇੰਨਾ ਕੁਝ ਹੋ ਕੇ ਵੀ ਤੇ ਥੋੜਾ ਬਹੁਤਰ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸ਼ੋਕ ਨਹੀਂ ਹੈ, ਕਿਉਂਕਿ ਉਹ ਅਕਾਲ ਪੁਰਖ ਦੇ ਸਰਗਣ ਸਰੂਪ ਹਨ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪੁੱਤਰ ਸਾਹਿਬਜ਼ਾਦੇ ਵੀ ਇਸੇ ਤਰ੍ਹਾਂ ਸਾਧ ਸੰਗਤ ਜੀ ਉਹ ਵੀ ਸ਼ਹੀਦ ਹੋ ਚੁੱਕੇ ਹਨ, ਤੇ ਐਸ਼ਵਰਜ ਸਾਰੀ ਆਨੰਦਪੁਰ ਸਾਹਿਬ ਦਾ ਸਾਰੇ ਸੁੱਖ ਜਿਹੜੇ ਉਹ ਵੀ ਛੱਡ ਦਿੱਤੇ ਹੈ, ਪਰ ਮਾਸਾ ਭੂਰਾ ਵੀ ਉਹਨਾਂ ਨੂੰ ਲੇਸ ਨਹੀਂ ਹੈ, ਲੇਸ ਮਾਤਰ ਵੀ ਉਹਨਾਂ ਨੂੰ ਦੁੱਖ ਨਹੀਂ ਹੈ।
ਦੋਹਰਾ ਅਗਲੇ ਦਿਨ ਹਿਤ ਖਾਨ ਕੇ ਉੱਤਮ ਅਸਨ ਕਰਾਏ,
ਅਗਲੇ ਦਿਨ ਭਾਈ ਖਾਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਤੇ ਉੱਤਮ ਆਸਨ ਕਰਾਏ, ਬਹੁਤੇ ਸਾਧ ਸੰਗ ਉੱਤਮ ਬਹੁਤ ਸੋਹਣੇ ਪ੍ਰਸ਼ਾਦਾ ਛਕਾਉਣਾ ਕੀਤਾ।
ਦਰਸ਼ਨ ਕਰਨ ਕੋ ਸ਼ਰਧਾਲੂ ਧਰ ਭਾਈ,
ਤੇ ਇਸ ਤਰ੍ਹਾਂ ਭਾਈ ਧਰਮ ਸਿੰਘ ਨੇ ਪ੍ਰਸ਼ਾਦਾ ਲਿਆਂਦਾ ਹੈ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਲਿਆ ਕੇ ਫਿਰ ਗੁਰੂ ਸਾਹਿਬ ਜੀ ਨੂੰ ਪ੍ਰਸ਼ਾਦਾ ਛਕਾਉਣਾ ਕੀਤਾ ਹੈ, ਤੇ ਗਮਨਿਓ ਦਰਸ਼ਨ ਕਰਨ ਕੋ, ਫਿਰ ਇਸੇ ਤਰ੍ਹਾਂ ਵਾਪਸ ਫਿਰ ਦੁਬਾਰਾ ਚੱਲਿਆ ਹੈ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਸ਼ਰਧਾਲੂ ਧਰ ਭਾਏ, ਮਨ ਵਿੱਚ ਬਹੁਤ ਹੀ ਸ਼ਰਧਾ ਧਾਰ ਕੇ ਭਾਈ ਧਰਮ ਸਿੰਘ ਚੱਲਿਆ ਹੈ।
ਨਿਸ਼ਾਨੀ ਛੰਦ ਕਿਤਕ ਸਿੱਖ ਅੱਗੇ ਗਏ ਕੋ ਆਵਤ ਪਾਛੇ,
ਕੁਝ ਕੁ ਸਿੱਖ ਅੱਗੇ ਗਏ ਕੁਝ ਪਿੱਛੇ ਰਹਿ ਗਏ,
ਲਾਵਤ ਹੀ ਚੱਲ ਪਰਿਓ ਮਗੇ ਕਲਿਆਛੇ,
ਇੱਕੋ ਕੱਲਾ ਹੀ ਭਾਈ ਧਰਮ ਸਿੰਘ ਚੱਲ ਪਿਆ, ਇੱਕੋ ਹੀ ਚੰਗਾ ਵੇਖਿਆ ਚੱਲ ਮੈਂ ਹੀ ਚੱਲਦਾ ਹਾਂ, ਦੂਜੇ ਸਿੰਘ ਕਈ ਸਿੰਘ ਜਿਹੜੇ ਅੱਗੇ ਚਲੇ ਗਏ ਕੋਈ ਪਿੱਛੇ ਰਹਿ ਗਏ, ਆਪ ਕੱਲਾ ਹੀ ਤੁਰ ਪਿਆ। ਮਨ ਵਿੱਚ ਭਾਵਨਾ ਹੈ, ਬਹੁਤ ਹੀ ਸ਼ਰਧਾ ਹੈ ਵੀ ਗੁਰੂ ਸਾਹਿਬ ਦੇ ਫਿਰ ਜਾ ਕੇ ਦਰਸ਼ਨ ਕਰਾਂ, ਪ੍ਰਸ਼ਾਦਾ ਲੈ ਕੇ ਰੋਜ਼ ਆਉਂਦਾ ਸੀ ਸਾਧ ਸੰਗਤ ਜੀ। ਹਾਂਜੀ,
ਬਹਿਰ ਗਿਓ ਚੱਲ ਕਿਤਕ ਜਬ ਬਾਮੇ ਪਿਕਦਾ ਏ,
ਤੇ ਜਦੋਂ ਥੋੜਾ ਜਿਹਾ ਬਾਹਰ ਗਿਆ ਨਾ ਤੇ ਸਾਧ ਸੰਗਤ ਜੀ ਪਿੰਡ ਆਪਣੇ ਤੋਂ ਤੇ ਦਾਏ ਬਾਏ ਵੇਖਦਾ ਹੈ, ਸੱਜੇ ਖੱਬੇ ਵੇਖ ਰਿਹਾ ਹੈ, ਮਨ ਵਿੱਚ ਭਾਵਨਾ ਹੈ ਕਿ ਮੈਂ ਹੁਣ ਕੱਲਾ ਹੀ ਜਾ ਰਿਹਾ, ਕੋਈ ਸਿੱਖ ਆ ਜਾਵੇ ਤੇ ਮੈਂ ਉਹਨਾਂ ਨੂੰ ਨਾਲ ਰਲਾ ਲਵਾਂ। ਜਦੋਂ ਪਿੱਛਾ ਹੋ ਕੇ ਵੇਖਿਆ ਪਛਾਹ ਨੂੰ ਤੇ ਇੱਕ ਗੁਰਸਿੱਖ ਆ ਰਿਹਾ, ਬੜਾ ਧੀਰਜ ਧਾਰੀ ਗੁਰੂ ਦਾ ਸਿੰਘ, ਗੁਰੂ ਦਾ ਖਾਲਸਾ, ਸਤਿਗੁਰ ਕੇ ਤੀਰਾ, ਗੁਰੂ ਸਾਹਿਬ ਜੀ ਦੇ ਕੋਰ, ਮਨ ਵਿੱਚ ਇਹ ਭਾਵਨਾ ਕੀਤੀ ਵੀ ਗੁਰਸਿੱਖ ਆ ਰਿਹਾ, ਗੁਰੂ ਦਾ ਖਾਲਸਾ ਆ ਰਿਹਾ, ਉਹਨੂੰ ਮੈਂ ਨਾਲ ਲੈ ਕੇ ਚੱਲਾਂ।
ਸਨੇ ਸਨੇ ਚੱਲ ਪੇ ਲਗੇ,
ਤੇ ਜਦੋਂ ਹੌਲੀ ਹੌਲੀ ਆਉਣ ਲੱਗਾ ਤੇ ਇਹ ਸਿੱਖ ਜਿਹੜਾ ਧਰਮ ਸਿੰਘ ਥੋੜਾ ਥੋੜਾ ਅੱਗੇ ਜਾ ਰਿਹਾ, ਲੇਕਿਨ ਗੁਰਸਿੱਖ ਜਿਹੜਾ ਹੈ ਉਹਦੇ ਵੱਲ ਨੂੰ ਹੌਲੀ ਹੌਲੀ ਇਹ ਤੁਰਨ ਲੱਗਾ।
ਅਚਰਜ ਮਤ ਬੌਰੀ,
ਉਹਨਾਂ ਦੀ ਮਾਤੀ ਬੌਰੀ ਹੋ ਗਈ ਭਾਈ ਧਰਮ ਸਿੰਘ ਦੀ, ਹੈਰਾਨ ਜਿਹਾ ਹੀ ਰਹਿ ਗਿਆ, ਐਸੇ ਕੌਤਕ ਉਸ ਗੁਰਸਿੱਖ ਨੇ ਵਿਖਾਏ ਹੈ, ਉਸ ਸਿੰਘ ਨੇ ਵਿਖਾਉਣਾ ਕੀਤੇ ਗੁਰੂ ਦੇ ਖਾਲਸੇ ਨੇ, ਸ਼ਹੀਦ ਸਿੰਘ ਨੇ।
ਵਿਸ਼ਦ ਵਰਨ ਕੇ ਬਸਤਰ ਬਾਰੇ ਪੂਰਬ ਦਿਖਰਾਏ,
ਪਹਿਲੋਂ ਸਫੈਦ ਬਸਤਰ ਦਿਖਾਲੇ ਹਨ, ਫਿਰ ਅੱਗੇ ਫਿਰ ਪੂਰਬ, ਪਹਿਲੋਂ
ਬਹੁਰ ਪੀਤ ਪੁਨ ਸ਼ਾਮ ਕਾਰ ਨਿਜ ਬੇਸ ਬਣਾਏ,
ਫਿਰ ਭਾਈ ਪੀਤ ਜਿਹੜਾ ਪੀਲੇ ਬਸਤਰ ਦਿਖਾਏ, ਫਿਰ ਸ਼ਿਆਮ ਜਿਹੜੇ ਸਾਧ ਸੰਗ ਨੀਲੇ ਕਾਲੇ ਵਸਤਰ ਦਿਖਾਉਣਾ ਕੀਤੇ, ਨਿਜ ਬੇਸ ਬਣਾਇਆ ਆਪਣਾ, ਇਸ ਤਰ੍ਹਾਂ ਤੁਰੇ ਆਉਂਦੇ ਨੇ ਸਾਧ ਸੰਗਤ ਜੀ, ਪਹਿਲੋਂ ਚਿੱਟੇ ਪੀਲੇ, ਫਿਰ ਇਸੇ ਤਰ੍ਹਾਂ ਅੱਗੇ ਵਸਤਰ ਉਹਨੂੰ ਦਿਸਦੇ ਗਏ, ਤੇ ਆਪਣੇ ਬਸਤਰੋਂ ਦੇ ਮੈਂ ਇਸੇ ਤਰ੍ਹਾਂ ਬਦਲਦੇ ਗਿਆ ਇਕਦਮ ਆਪਣਾ ਕੌਤਕ ਵਿਖਾਇਆ ਸ਼ਹੀਦ ਸਿੰਘ ਜੀ ਨੇ
ਅਰਨ ਬਰਨ ਪਹਿਰਨ ਕਰੇ ਬੜ ਛੂਟ ਬਨੰਤਾ।
ਇਸੇ ਤਰ੍ਹਾਂ ਸਾਧ ਸੰਗਤ ਜੀ ਬਹੁਤ ਜ਼ਿਆਦਾ ਇਸ ਤਰ੍ਹਾਂ ਪਹਿਣੇ ਕੀਤੇ ਭਾਵ ਕਦੀ ਬਿਸਤਰ ਹਰ ਤਰ੍ਹਾਂ ਦੇ ਵੱਖਰੇ ਵੱਖਰੇ ਆਪਣਾ ਰੂਪ ਪੈਦਾ ਕੀਤਾ, ਕਦੀ ਛੋਟਾ ਬਣ ਜਾਂਦਾ ਕਦੀ ਵੱਡਾ ਬਣ ਜਾਂਦਾ ਹੈ। ਤੇ ਇਸੇ ਤਰ੍ਹਾਂ ਸਾਧ ਸੰਗਤ ਇਸ ਤਰ੍ਹਾਂ ਦਾ ਸਰੂਪ ਬਣਾਉਣਾ ਕੀਤਾ ਬੜ ਛੋਟ ਬਨੰਤਾ, ਵੱਡਾ ਸਰੀਰ ਬਣਾ ਕੇ ਵੀ ਛੋਟਾ ਬਣਾ ਲੈਂਦਾ ਗੁਰਸਿੱਖ।
ਨਰ ਸਮੂਹੇ ਆਇਓ ਨਿਕਟ ਉਨ ਫਤਿਹ ਬੁਲੰਤਾ।
ਫੇਰ ਪਹਿਲੋਂ ਤਾਂ ਬਹੁਤ ਵੱਡਾ ਸਰੀਰ ਬਣ ਗਿਆ, ਭਾਵ ਕੇ ਜਿਹੜਾ ਸਪੈਰ ਸਨ ਹਸਪਤਾਲ ਦੇ ਵਿੱਚ ਸਿਰ ਜਿਹੜਾ ਆਕਾਸ਼ ਨਾਲ ਲੱਗ ਗਿਆ, ਫਿਰ ਬਹੁਤਾ ਛੋਟਾ ਹੋ ਗਿਆ, ਤੇ ਫਿਰ ਆਣ ਕੇ ਸਮ ਬਰਾਬਰ ਬਣ ਕੇ ਮਨੁੱਖ ਦੀ ਤਰ੍ਹਾਂ ਫਿਰ ਉਹ ਸ਼ਹੀਦ ਸਿੰਘ ਜੀ ਨੇ ਆਣ ਕੇ ਸਾਧ ਸੰਗਤ ਜੀ ਭਾਈ ਧਰਮ ਸਿੰਘ ਜੀ ਨੂੰ ਆਣ ਕੇ ਫਤਿਹ ਬੁਲਾ ਦਿੱਤੀ। ਬਹੁਤਾ ਜ਼ਿਆਦਾ ਪਿਆਰ ਹਿਰਦੇ ਚ ਧਾਰਨ ਕੀਤਾ, ਧਰਮ ਸਿੰਘ ਮਿਲਿਆ ਹੈ ਉਹ ਸ਼ਹੀਦ ਸਿੰਘ ਨੂੰ।
ਸ਼ਕਤਵੰਤ ਪਨ ਗੁਰੂ ਸਿੱਖ ਬੋਲਿਓ ਤਿਸ ਕਾਲਾ।
ਉਸ ਵਕਤ ਬੇਨਤੀ ਕੀਤੀ ਹੈ ਗੁਰੂ ਦੇ ਸਿੱਖਾਂ, ਖਾਲਸਾ ਜੀ ਤੁਸੀਂ ਬਹੁਤ ਹੀ ਸ਼ਕਤੀ ਵਾਲੇ ਜੋ, ਗੁਰੂ ਸਾਹਿਬ ਜੀ ਦੇ ਬੜੇ ਤਕੜੇ ਸਿੰਘ ਜੋ,
ਖਰੋ ਭਿਓ ਕਿਵੇਂ ਚਲਤਨਾ ਗਮਨ ਹੈ ਕਿਸਤਾਨਾ।
ਤੇ ਇਸੇ ਤਰ੍ਹਾਂ ਖਰੋ ਭਾਇਓ ਤੇ ਉਹ ਸ਼ਹੀਦ ਸਿੰਘ ਨੇ ਪੁੱਛਿਆ ਵੀ ਧਰਮ ਸਿੰਘ ਤੂੰ ਖਲੋਤਾ ਹੈ ਤੇ ਚੱਲਦਾ ਕਿਉਂ ਨਹੀਂ ਹੈ ਤੇ ਕਿਹੜੇ ਪਾਸੇ ਨੂੰ ਜਾਣਾ ਹੈ।
ਭਾਈ ਬੋਲਿਓ ਤਬੈ ਸਤਿਗੁਰ ਟਿਕ ਜਾਣਾ।
ਤੇ ਭਾਈ ਸਾਹਿਬ ਭਾਈ ਧਰਮ ਸਿੰਘ ਜੀ ਬੋਲੇ ਕਿ ਮੈਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਜਾਣਾ, ਪਰਮ ਸਿੰਘ ਦਾ ਭਰਾ ਧਰਮ ਸਿੰਘ ਭਾਈ ਰੂਪੇ ਦਾ ਪੁੱਤਰ।
ਸਾਥ ਅਗਾਰੀ ਸਭ ਗਏ ਤੁਝ ਪਿੱਖ ਥਿਰ ਜੂਆ।
ਤੇ ਸਾਥ ਅਗਾਰੀ ਤੇ ਮੇਰਾ ਸਾਥ ਸਾਰਾ ਆਈ ਨਾ ਸਿੰਘ ਸਾਹਿਬ ਜੀ ਅੱਗੇ ਚਲੇ ਗਿਆ ਤੇ ਮੈਂ ਤੁਹਾਨੂੰ ਜਦੋਂ ਵੇਖਿਆ।
ਪ੍ਰਸੰਗ ਬਤਾਈਏ ਬੜ ਅਚਰਜ ਜੂਆ।
ਸਤ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਰਸਿੱਖ ਨੂੰ, ਗੁਰੂ ਦੇ ਖਾਲਸੇ ਨੂੰ, ਉਹ ਸ਼ਹੀਦ ਸਿੰਘ ਨੂੰ ਭਾਈ ਧਰਮ ਸਿੰਘ ਜੀ ਪੁੱਛ ਰਹੇ ਆ, ਕਹਿੰਦੇ ਵੀ ਆਹ ਜਿਹੜਾ ਪ੍ਰਸੰਗ ਆਪਣਾ ਦੱਸਣਾ ਕਰੋ, ਆਹ ਜਿਹੜਾ ਅਚਰਜ ਕੌਤਕ ਕੀਤਾ ਹੈ ਆਪ ਜੀ ਨੇ।
ਸ਼ਕਤਵੰਤਿਆ ਸਿੱਖ ਗੁਰਨ ਕੀਤੀ ਚੱਲ ਆਇਓ।
ਤੇ ਸ਼ਕਤਵੰਤ ਸੀ ਤੁਸੀਂ ਗੁਰਸਿੱਖੋ, ਤੁਹਾਡੇ ਕੋਲ ਬਹੁਤ ਵੱਡੀ ਸ਼ਕਤੀ ਹੈ, ਕਿੱਥੋਂ ਚੱਲ ਕੇ ਆਏ ਜੋ ਤੁਸੀਂ ਏਡਾ ਵੱਡਾ ਸਰੀਰ ਵਿਖਾ ਲਿਆ, ਛੋਟਾ ਵਿਖਾ ਲਿਆ, ਇੰਨੇ ਤਰ੍ਹਾਂ ਦਾ ਸਰੂਪ ਬਣਾਇਆ ਹੈ।
ਪਹੁੰਚੋਗੇ ਕਿਸ ਥਲ ਵਿਖੇ ਸਭ ਦੇ ਬਤਾਇਓ।
ਤੇ ਤੁਸੀਂ ਕਿਹੜੀ ਜਗ੍ਹਾ ਤੇ ਪਹੁੰਚੋਗੇ ਸਾਨੂੰ ਦੱਸਣਾ ਕਰੋ ਜੀ।
ਤਾਂ ਸ਼ਹੀਦ ਸਿੰਘ ਕਹਿਤ ਪਾ ਸੁਣੀਏ ਸ਼ੁਭ ਭਾਈ।
ਐ ਭਾਈ ਧਰਮ ਸਿੰਘ ਸੁਣਨਾ ਕਰੋ, ਸ਼ਹੀਦ ਸਿੰਘ ਨੇ ਇਸ ਤਰ੍ਹਾਂ ਕਹਿਣਾ ਕੀਤਾ।
ਸਾਧੂ ਰੂਪਾ ਤੋਂ ਵੱਡੇ ਗੁਰਸੇਵ ਕਮਾਈ।
ਭਾਈ ਸਾਧੂ ਜੀ ਨੇ ਤੇ ਭਾਈ ਰੂਪਾ ਜੀ ਨੇ, ਪਿਓ ਪੁੱਤਰਾਂ ਨੇ, ਦੋਵਾਂ ਨੇ ਬਹੁਤ ਹੀ ਸੇਵਾ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕੀਤੀ।
ਵਿਚਰਤ ਸਭ ਦੇਸਾ।
ਤੇ ਸਿੱਖ ਜਾਣ ਕੇ ਤੈਨੂੰ, ਉਹਨਾਂ ਦੀ ਅੰਸ਼ ਜਾਣ ਕੇ ਭਾਈ ਧਰਮ ਸਿੰਘ ਤੈਨੂੰ ਦਰਸ਼ਨ ਦਿੱਤੇ ਆ, ਅਸੀਂ ਤੇ ਸਾਰੇ ਦੇਸ਼ਾਂ ਦੇ ਵਿੱਚ ਵਿਚਰਦੇ ਹਾਂ।
ਰਹਿ ਸਦਾ ਗੁਰ ਕੇ ਨਿਕਟ ਗਨ ਬਲੀ ਵਿਸ਼ੇਸ਼ਾ।
ਤੇ ਗਨ ਸਮੂਹ ਬਹੁਤ ਜ਼ਿਆਦਾ, ਵਿਸ਼ੇਸ਼ ਕਰਕੇ ਸ਼ਹੀਦ ਸਿੰਘ ਜਿਹੜੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਪਿਤਾ ਜੀ ਦੇ ਚਾਰ ਚਪੇਰੇ ਹਰ ਵਕਤ ਰਹਿੰਦੇ ਹਨ।
ਹਮ ਸ਼ਹੀਦ ਲਾਖੋ ਫਿਰੈ ਬੜ ਸਮਰੱਥ ਧਾਰੀ।
ਤੇ ਬਹੁਤ ਹੀ ਸਮਰੱਥਾ ਹੈ ਸਾਡੇ ਸ਼ਹੀਦਾਂ ਸਿੰਘਾਂ ਦੇ ਵਿੱਚ, ਅਸੀਂ ਲੱਖਾਂ ਹੀ ਫਿਰਦੇ ਹਾਂ ਗੁਰੂ ਸਾਹਿਬ ਦੇ ਸੱਚੇ ਪਾਤਸ਼ਾਹ ਦੇ ਹੁਕਮ ਦੇ ਬੱਧੇ ਹੋਏ।
ਹਮ ਸ਼ਹੀਦ ਲਾਖੋ ਫਿਰੈ ਬੜ ਸਮਰੱਥ ਧਾਰੀ।
ਤੇ ਬਹੁਤ ਜ਼ਿਆਦਾ ਸਮਰੱਥਾ ਵਾਲੇ ਸ਼ਹੀਦ ਸਿੰਘ ਹਾਂ ਅਸੀਂ।
5000 ਸੋ ਖਾਸ ਕੀ ਰੱਬ ਵਾਰੋ ਵਾਰੀ।
ਤੇ 5000 ਜਿਹੜਾ ਸ਼ਹੀਦ ਸਿੰਘ ਹੈ ਨਾ, ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਜੀ ਦੇ ਕੋਲ ਹਰ ਵਕਤ ਰਹਿੰਦਾ ਹੈ ਤੇ ਵਾਰੋ ਵਾਰੀ ਕਰਕੇ ਹਰ ਵਕਤ 5000 ਰਹਿੰਦਾ। ਇੱਕ 5000 ਚਲੇ ਜਾਂਦੇ, ਇੱਕ ਫਿਰ ਆ ਜਾਂਦੇ ਹਨ।
ਚੌਂਕੀ ਦੇਤ ਪ੍ਰਿਅੰਕ ਕੀ ਨਿਸ ਦਿਨ ਗੁਰ ਕੇਰੀ।
ਚੌਂਕੀ ਦੇਤ ਪ੍ਰਿਅੰਕ ਕੀ, ਤੇ ਗੁਰੂ ਸਾਹਿਬ ਜੀ ਦੇ ਪਲੰਘੇ ਦੀ ਚੌਂਕੀ ਦਿੰਦੇ ਅਸੀਂ, ਦਿਨ ਰਾਤ ਹੀ ਗੁਰੂ ਸਾਹਿਬ ਦੇ ਪਲੰਘੇ ਦੇ ਚਾਰ ਚਫੇਰੇ ਪਰਿਕਰਮਾ ਕਰਦੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਚਫੇਰੇ ਵੀ ਸ਼ਹੀਦ ਸਿੰਘ ਆ ਸਾਧ ਸੰਗਤ ਜੀ। ਜੇ ਆਪਾਂ ਵੇਖੀਏ, ਜੇ ਕੋਈ ਗਲਤੀ ਕਰਦਾ ਪ੍ਰਗਟ ਹੀ ਸਾਧ ਸੰਗਤ ਜੀ ਸ਼ਹੀਦ ਸਿੰਘ ਉਹਨੂੰ ਸੋਧਾ ਵੀ ਲਾ ਦਿੰਦੇ ਆ। ਮਹਿਤੇ ਦਾ ਇੱਕ ਬਚਨ ਹੈ ਮਹਿਤੇ ਸਾਹਿਬ ਦਾ, ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਵੇਲੇ ਗੁਰੂ ਗ੍ਰੰਥ ਸਾਹਿਬ ਦੇ ਚਾਰ ਸਫੇਰੇ ਸ਼ਹੀਦਾਂ ਸਿੰਘਾਂ ਦਾ ਪਹਿਰਾ, ਵਿਵੇਕ ਦਾ ਬੜਾ ਪਹਿਰਾ ਹੈ ਉੱਥੇ ਭਾਈ। ਤੇ ਇੱਕ ਸਿੰਘ ਅਖੰਡ ਪਾਠ ਸਾਹਿਬ ਕਰ ਰਿਹਾ ਸੀ, ਡਿਊਟੀ ਤੇ ਸੀ। ਦੂਸਰਾ ਸਿੰਘ ਜਿਹੜਾ ਪਹਿਰੇਦਾਰ, ਉਹ ਸੁੱਤਾ ਪਿਆ ਸੀ। ਮੈਂ ਪਹਿਰੇਦਾਰ, ਉਧਰੋਂ ਟਾਈਮ ਹੋ ਗਿਆ, 12 ਤੋਂ 2 ਦੀ ਡਿਊਟੀ ਉਠਾਉਣਾ ਸੀ, 12 ਵਾਲੇ ਨੂੰ 11:30 ਉਠਾਉਣਾ ਸੀ। ਉਹ ਸਿੰਘ ਜਿਹੜਾ ਜ਼ਿਆਦਾ ਸੁੱਤਾ ਰਹਿ ਗਿਆ, ਤੇ ਜਿਹੜਾ ਸਿੰਘ ਰੌਲ ਤੇ ਬੈਠਾ ਸੀ ਸਾਧ ਸੰਗਤ ਜੀ, ਉਸ ਸਿੰਘ ਦੇ ਕੋਲ ਚੌਰ ਹੀ ਰਹਿ ਗਿਆ ਸੀ। ਉਹਨੇ ਚੌਰ ਫੜ ਕੇ ਉਸ ਗੁਰਸਿੱਖ ਨੂੰ ਮਾਰਿਆ, ਉਸ ਜਿਹੜਾ ਪਹਿਰੇਦਾਰ ਸੀ, ਕਿਉਂਕਿ ਚੌਰ ਦੀ ਬੜੀ ਵੱਡੀ ਮਾਨਤਾ ਹੈ। ਜੇ ਥੱਲੇ ਡਿੱਗ ਪੈਂਦਾ, ਉਹਨੂੰ ਸੁੱਚਾ ਕਰਨਾ, ਪਵਿੱਤਰ ਕਰਨਾ, ਪਵਿੱਤਰ ਕਰਕੇ ਨਾ ਪੈਰਾਂ ਨੂੰ ਲੱਗੇ। ਕੋਈ ਵੀ ਇਹ ਨਹੀਂ ਸੋਚਦਾ ਪਵਿੱਤਰਤਾ ਰੱਖਣੀ, ਗੁਰੂ ਸਾਹਿਬ ਦੇ ਕੋਲ ਜਿੰਨੀ ਵੱਧ ਤੋਂ ਵੱਧ ਰੱਖੀ ਜਾ ਸਕਦੀ ਹੈ। ਉਹ ਫਿਰ ਚੌਰ ਉਹਨੂੰ ਜਦੋਂ ਮਾਰਿਆ ਉੱਠਿਆ, ਉੱਠ ਕੇ ਸਾਧ ਸੰਗਤ ਜੀ, ਉਦੋਂ ਤਾਂ ਅਜੇ ਕੁਝ ਨਹੀਂ ਕਿਹਾ, ਸਿੰਘ ਨੇ ਜਾ ਕੇ ਸਿੰਘ ਸਾਧ ਸੰਗਤ ਨੂੰ ਉਠਾ ਲਿਆਂਦਾ ਹੈ, ਪੈਰ ਜਿਹੜਾ ਸਾਧ ਸੰਗਤ ਜੀ ਪਾਠੀ ਨੇ ਉਹਨੂੰ ਬਦਲ ਦਿੱਤਾ ਹੈ। ਜਦੋਂ ਬਦਲਿਆ ਜੀ ਉੱਠਿਆ ਤੇ ਸਾਧ ਸੰਗਤ ਨੂੰ ਕੁੱਟ ਪੈਣੀ ਸ਼ੁਰੂ ਹੋ ਗਈ। ਇੰਨਾ ਸ਼ਹੀਦਾਂ ਸਿੰਘਾਂ ਨੇ ਉਹ ਕੁੱਟਿਆ ਸਾਧ ਸੰਗਤ ਜੀ, ਬੁਰਾ ਰੌਲਾ ਪਾਉਂਦਾ ਹੈ। ਭੱਜ ਕੇ ਸਿੰਘ ਨੇ ਸੰਤਾਂ ਨੂੰ, ਮਹਾਂਪੁਰਖਾਂ ਨੂੰ ਜਾ ਕੇ ਦੱਸਿਆ। ਸੰਤਾਂ ਨੇ ਇਕਦਮ ਇਸ਼ਨਾਨ ਕਰਵਾ ਕੇ ਸਿੰਘਾਂ ਨੂੰ, ਪੰਜਾਂ ਸਿੰਘਾਂ ਨੂੰ, ਤੇ ਅੰਦਰ ਲਿਆਂਦਾ ਹੈ। ਗੁਰੂ ਸਾਹਿਬ ਦੇ ਅੱਗੇ ਅਰਦਾਸ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਸ਼ਹੀਦੋ ਗਲਤੀ ਹੋ ਗਈ, ਇਹਦੇ ਕੋਲ ਮਾਫ਼ੀ ਦੇ ਦਿਓ। ਤਾਂ ਭਾਈ ਉਹ ਜਾ ਕੇ ਉਹਦਾ ਛੁਟਕਾਰਾ ਹੋਇਆ ਸੀ। ਇਸ ਕਰਕੇ ਗੁਰੂ ਸਾਹਿਬ ਦੇ ਚਾਰ ਚਫੇਰੇ ਪ੍ਰਕਰਮਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ, ਗੁਰੂ ਗ੍ਰੰਥ ਸਾਹਿਬ ਦਸਾਂ ਸਰੂਪਾਂ ਦੇ, ਮਹਾਰਾਜ ਸੱਚੇ ਪਾਤਸ਼ਾਹ ਇੱਕ ਜੋਤ ਹਨ, ਦਸਾਂ ਸਰੂਪਾਂ ਦੀ, ਦਸਾਂ ਗੁਰੂ ਸਾਹਿਬਾਂ ਦੀ ਜੋਤ ਹੈ। ਇਸ ਕਰਕੇ ਇੱਥੇ ਵੀ ਸ਼ਹੀਦ ਸਿੰਘਾਂ ਦਾ ਵਾਸਾ ਹੁੰਦਾ ਹੈ ਗੁਰਮੁਖੋ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਉਹ ਸ਼ਹੀਦ ਸਿੰਘ ਭਾਈ ਧਰਮ ਸਿੰਘ ਨੂੰ ਇਹ ਕਹਿ ਰਿਹਾ ਹੈ, ਭਾਈ ਧਰਮ ਸਿੰਘ ਅਸੀਂ 5000 ਸ਼ਹੀਦ ਸਿੰਘ ਸਦਾ ਹੀ ਉਹਨਾਂ ਦੀ ਚੌਂਕੀ ਕਰਦੇ ਹਾਂ, ਚਾਰ ਚਫੇਰੇ ਉਹਨਾਂ ਦੇ ਇਸੇ ਤਰ੍ਹਾਂ ਪਲੰਘ ਦੇ।
ਅਪਰ ਸਰਬ ਅਨੁਸਾਰ ਰਹਿ ਪ੍ਰਭ ਕੇ ਢਿਗਹਿਰੀ,
ਤੇ ਅਸੀਂ ਸਾਰੇ ਗੁਰੂ ਸਾਹਿਬ ਦੇ ਅਨੁਸਾਰ ਹੀ ਰਹਿੰਦੇ ਹਾਂ। ਸਰਬ ਅਨੁਸਾਰ ਰਹਿ, ਗੁਰੂ ਸਾਹਿਬ ਜੋ ਹੁਕਮ ਕਰਦੇ ਅਸੀਂ ਉਦਾਂ ਹੀ ਰਹਿੰਦੇ ਹਾਂ ਜੀ।
ਆਗਿਆ ਉਚਰੈ ਗੁਰੂ ਕਰ ਹੈ ਤਤਕਾਲਾ,
ਜਿਸ ਤਰ੍ਹਾਂ ਦਾ ਹੁਕਮ ਕਰਦੇ ਗੁਰੂ ਸਾਹਿਬ ਜੀ, ਉਸੇ ਤਰ੍ਹਾਂ ਅਸੀਂ ਤਤਕਾਲ ਹੀ ਕਰ ਲੈਂਦੇ ਹਾਂ। ਉਹ ਸ਼ਹੀਦ ਸਿੰਘ ਨੇ ਇਹ ਵੀ ਬਚਨ ਕਿਹਾ ਸੀ ਕਿ ਆਹ ਜਿਹੜੀ ਫੌਜ ਦੀ ਗੱਲ ਕਰਦਾ, ਅੱਗੇ ਜਾ ਕੇ ਦੱਸਦੇ ਹਨ, ਸਰਵਣ ਕਰੋ।
ਤਿੰਨ ਵਿੱਚ ਤੇ ਇੱਕ ਮੈਂ ਅਹੋਂ ਸੁਣ ਸਿੱਖ ਵਿਸਾਲਾ,
ਐ ਗੁਰਮੁਖਾ ਵੱਡੇ ਸਿੱਖਾ ਗੁਰਸਿੱਖਾ ਸੁਣਨਾ ਕਰ, ਭਾਈ ਧਰਮ ਸਿੰਘ ਉਹਨਾਂ 5000 ਸ਼ਹੀਦ ਸਿੰਘ ਦੇ ਵਿੱਚੋਂ ਮੈਂ ਇੱਕ ਹੀ ਹਾਂ ਜੇ।
ਧਰਮ ਸਿੰਘ ਕੇ ਭਰਮ ਔਰ ਪੂਰਬ ਬਹੁਤ ਤੇਰਾ,
ਐ ਭਾਈ ਧਰਮ ਸਿੰਘ ਤੇਰੇ ਹਿਰਦੇ ਦੇ ਵਿੱਚ ਬਹੁਤਾ ਵੱਡਾ ਭਰਮ ਪੈ ਗਿਆ ਸੀ। ਜਿੱਦਾਂ ਕੋਈ ਕਹਿ ਦਿੰਦਾ ਹੈ ਨਾ, ਕਹਿੰਦੇ ਆ ਬਲੂ ਸਟਾਰ ਹੋ ਗਿਆ, ਗੁਰੂ ਰਾਮਦਾਸ ਜੀ ਨੂੰ ਚਾਹੀਦਾ ਹੈ ਕਿ ਸਾਰੀ ਸਾਰਾ ਇਸ ਵੇਲੇ ਹਿੰਦੁਸਤਾਨ ਹੀ ਗਰਕ ਹੋ ਜਾਂਦਾ, ਤੇ ਸਾਰਾ ਇਸੇ ਤਰ੍ਹਾਂ ਹਿੰਦੂ ਗਰਕ ਹੋ ਜਾਂਦੇ ਤੇ ਖਾਲਸਾ ਰਾਜ ਉਸੇ ਵੇਲੇ ਆ ਜਾਂਦਾ। ਨਹੀਂ, ਇਹ ਕਰਤ ਵਿਦਿਆ ਹੈ ਗੁਰਮੁਖੋ, ਇਹ ਕਰਾਮਾਤ ਨਹੀਂ ਗੁਰੂ ਸਾਹਿਬ ਜੀ ਵਿਖਾਉਂਦੇ ਕਿਤੇ ਵੀ, ਇਸ ਤਰ੍ਹਾਂ ਦੀ ਕਰਾਮਾਤ ਨਹੀਂ ਵਿਖਾਈ। ਕਰਾਮਾਤ ਕਰਤ ਵਿਦਿਆ ਜ਼ਰੂਰ ਵਿਖਾਈ, ਇੱਕ ਤੀਰ ਮਾਰਿਆ 10-10 ਹਜ਼ਾਰ ਦੇ ਵਿੱਚੋਂ ਲੰਘਿਆ, ਇਹ ਵੀ ਇੱਕ ਬੜੀ ਵੱਡੀ ਕਰਾਮਾਤ ਹੈ, ਪਰ ਸਤਿਗੁਰੂ ਨੇ ਇਹ ਕਰਤ ਵਿਦਿਆ ਵਿਖਾਈ ਹੈ ਵੀ ਇਹ ਗੁਰਸਿੱਖ ਕਰ ਸਕਦਾ ਹੈ, ਇੱਕ ਸਿੰਘ ਕਰ ਸਕਦਾ, ਬਹੁ ਬਲੀ ਜਿਹੜਾ ਹੋਵੇ। ਐਡੇ ਐਡੇ ਬੜੇ ਬੜੇ ਬਲੀ ਹਨ ਗੁਰਮੁਖ ਪਿਆਰੇ, ਤੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਉਹਨੇ ਕਿਹਾ, ਸ਼ਹੀਦ ਸਿੰਘ ਨੇ, ਭਾਈ ਧਰਮ ਸਿੰਘ ਤੇਰੇ ਹਿਰਦੇ ਦੇ ਵਿੱਚ ਬਹੁਤ ਵੱਡਾ ਭਰਮ ਪੈ ਗਿਆ ਸੀ।
ਗੁਰ ਸਮਰਾਤ ਸਭ ਰੀਤ ਜੇ ਕਿਮ ਕੁਟੰਬ ਨਵੇਰਾ,
ਤੇ ਕਹਿੰਦਾ ਹੈ ਭਾਈ ਧਰਮ ਸਿੰਘ ਦੇ ਮਨ ਵਿੱਚ, ਸ਼ਹੀਦ ਸਿੰਘ ਨੇ ਕਿਹਾ, ਧਰਮ ਸਿੰਘ ਤੇਰੇ ਮਨ ਵਿੱਚ ਇੱਕ ਇੱਛਾ, ਇਹ ਮਨ ਵਿੱਚ ਭਰਮ ਪੈ ਗਿਆ ਕਿ ਜੇ ਗੁਰੂ ਸਮਰੱਥ ਹੈ ਤੇ ਫਿਰ ਸਾਰਾ ਪਰਿਵਾਰ ਕਿਉਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਦਾ ਸ਼ਹੀਦ ਹੋ ਗਿਆ, ਕਿਉਂ ਸਤਿਗੁਰੂ ਨੇ ਸਾਰਾ ਪਰਿਵਾਰ ਸ਼ਹੀਦ ਕਰਵਾਇਆ ਹੈ? ਇਹਦਾ ਮਤਲਬ ਉਹਦੇ ਮਨ ਚ ਭਰਮ ਪੈ ਗਿਆ ਨਾ ਵੀ ਗੁਰੂ ਸਮਰੱਥ ਨਹੀਂ ਹੈ, ਤੇ ਗੁਰੂ ਸਮਰੱਥ ਹੁੰਦਾ ਤੇ ਆਪਣੇ ਪਰਿਵਾਰ ਨੂੰ ਬਚਾ ਲੈਂਦਾ। ਪਰ ਗੁਰਮੁਖੋ ਉਹਨੂੰ, ਗੁਰਮੁਖ ਪਿਆਰੇ ਨੂੰ ਇਹ ਤਾਂ ਦਿਮਾਗ ਚ ਹੈ ਹੀ ਨਹੀਂ ਸੀ ਨਾ ਤੇ ਗੁਰੂ ਕਲਗੀਧਰ ਪਿਤਾ ਨੇ ਆਪਣੇ ਗੁਰਸਿੱਖਾਂ ਦੇ ਬਾਰੇ ਇਹ ਗੱਲ ਕਹੀ ਹੈ ਵੀ ਇਹ ਜਿਹੜੇ ਆ ਪੰਥ ਵਸੇ, ਮੈਂ ਉਜੜਾ ਮਨ ਚ ਆਓ ਘਨੇਰਾ। ਗੁਰੂ ਸਾਹਿਬ ਨੇ ਤਾਂ ਕਹਿਤਾ ਪੰਥ ਵਸਦਾ ਰਹੇ, ਮੈਂ ਭਾਵੇਂ ਉਜੜ ਜਾਵਾਂ। ਇਹ ਗੁਰੂ ਸਾਹਿਬ ਨੇ ਕਰਕੇ ਵੀ ਵਿਖਾ ਲਿਆ, ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਵਾਸਤੇ ਕਿਹੜੀ ਔਕੜ ਸੀ? ਇਸ ਕਰਕੇ ਉਹਦੇ ਮਨ ਵਿੱਚ ਭਰਮ ਪੈ ਗਿਆ, ਤੁਛ ਬੁੱਧੀ ਮੁਤਾਬਕ ਤੇ ਉਹ ਸ਼ਹੀਦ ਸਿੰਘ ਉਹਦੇ ਭਰਮ ਨੂੰ ਦੂਰ ਕਰ ਰਹੇ ਹਨ। ਭਾਈ
ਇੱਕ ਸੁੱਤ ਪੀ ਨਾ ਰੱਖ ਸਕੇ ਐਸ਼ ਰਜਬ ਦੀ ਹੋਵਾ,
ਇੱਕ ਪੁੱਤਰ ਇੱਕ ਸਾਹਿਬਜ਼ਾਦਾ ਵੀ ਨਹੀਂ ਰੱਖ ਸਕੇ ਤੇ ਸਾਰੀ ਐਸ਼ਵਰਿਆ ਸਾਰਾ ਸੁੱਖ ਸਹੂਲਤਾਂ ਸਾਰੀਆਂ ਗਵਾ ਲਈਆਂ।
ਬਜੇ ਇਕਾਂਕੀ ਯਤਨ ਤੇ ਇਤ ਜੰਗਲ ਜੋਆ,
ਤੇ ਜਿਹੜੇ ਜੰਗਲ ਦੇ ਵਿੱਚ ਹੁਣ ਜੰਗਲ ਦੇਸ਼ ਵਿੱਚ ਮਾਲ ਵਿੱਚ ਆਏ ਹਨ, ਕੱਲੇ ਹੀ ਬਚੇ ਆ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਯਤਨ ਕਰਕੇ।
ਇਹ ਸੰਸੇ ਬੂਜਨ ਲੱਗਿਓ ਬਹੁਤ ਤਰਕ ਉਠੰਤਾ,
ਇਸ ਤਰ੍ਹਾਂ ਭਾਈ ਇਹ ਜਿਹੜਾ ਸੰਸਾ ਸੀ ਇਹ ਤੂੰ ਪੁੱਛਣ ਲੱਗਾ, ਬਹੁਤ ਹੀ ਤਰਕ ਉਠਾ ਰਿਹਾ ਸੀ ਧਰਮ ਸਿੰਘ।
ਗਨ ਹੁਤੇ ਗੁਰ ਢਿਗ ਬਲਵੰਤਾ,
ਤੇ ਜੇ ਇਹ ਸ਼ਹੀਦ ਸਿੰਘ ਜੀ, ਜੇ ਤੁਸੀਂ ਏਡੇ ਸ਼ਕਤੀ ਵਾਲੇ ਜੋ, ਏਡੇ ਜ਼ਿਆਦਾ ਹੋ ਰਹੇ ਜੋ, ਭਾਵ 5000 ਸ਼ਹੀਦ ਸਿੰਘ ਦਾ ਪਹਿਰਾ ਹੁੰਦਾ ਸੀ ਤੇ ਬਹੁਤੇ ਬਲਵਾਨ ਸਨ ਤੁਸੀਂ।
ਪੁੱਛਣਾ ਬਚਾਇਓ ਗੁਰੂ ਕੋ ਰਣ ਏਤਕ ਮਾਹੀ,
ਤੇ ਰਣ ਦੇ ਵਿੱਚ ਤੁਸੀਂ ਕੁਛ ਵੀ ਨਹੀਂ ਬਚਾਇਆ ਗੁਰੂ ਸਾਹਿਬ ਜੀ ਦਾ, ਨਾ ਕੋਈ ਸਾਹਿਬਜ਼ਾਦੇ ਬਚਾਏ, ਨਾ ਮਾਤਾਵਾਂ ਮਾਤਾ ਜੀ ਨੂੰ ਬਚਾਇਆ ਹੈ, ਤੇ ਕੁਛ ਵੀ ਨਹੀਂ ਤੁਸੀਂ ਬਚਾਇਆ, ਤੁਸੀਂ ਫਿਰ ਕੀ ਕਰਦੇ ਸੀ?
ਪੁੱਤਰ ਆਦ ਐਸ਼ਵਰ ਜੀ ਸਭ ਬਿਨ ਸਿਓ ਰਹਿਮ ਨਾਹੀ,
ਤੇ ਰਿਹਾ ਕੁਝ ਵੀ ਨਹੀਂ, ਸਾਰਾ ਕੁਝ ਖਤਮ ਹੋ ਗਿਆ, ਅਨੰਦਪੁਰ ਸਾਹਿਬ ਦੇ ਸੁੱਖ ਛੱਡ ਦਿੱਤੇ, ਪੁੱਤਰ ਸ਼ਹੀਦ ਕਰਵਾ ਲੈ।
ਕਾਰਨ ਕਵਨ ਭਾ ਮੋਹ ਅਦਕ ਸੰਦੇਹ,
ਮੇਰੇ ਮਨ ਵਿੱਚ ਧਰਮ ਸਿੰਘ ਜੀ ਕਹਿ ਰਹੇ, ਮੇਰੇ ਮਨ ਵਿੱਚ ਬਹੁਤ ਆਏ ਸੰਦੇਹ ਹੈ, ਇਹ ਸ਼ੰਕਾ ਹੈ ਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਕਿਉਂ ਕੀਤਾ, ਇਮ ਕਹਿ ਕਾਰ, ਇਹ ਕੀ ਕਾਰਨ ਸੀ, ਕਿਉਂ ਕਾਰਨ, ਕਿੱਦਾਂ ਕੀਤਾ, ਕਿਉਂ ਸ਼ਹੀਦ ਕਰਵਾਏ ਸਾਰੇ?
ਤੁਰਕ ਬਿਰੰਦੂ ਰਣ ਮੰਡ ਕਰ ਬੜ ਸੰਕਟ ਦੇਹੂ,
ਤੇ ਤੁਰਕ ਜਿਹੜੇ ਸਨ ਉਹਨਾਂ ਨੇ ਫਿਰ ਬਹੁਤਾ ਸੰਕਟ ਗੁਰੂ ਸਾਹਿਬ ਨੂੰ ਵੀ ਦਿੱਤਾ ਤੇ ਰਣ ਵੀ ਮੰਡਿਆ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਤੇ ਉਹਨਾਂ ਨੇ ਵੀ ਸੰਕਟ ਬਹੁਤਾ ਦਿੱਤਾ। ਸਰਸਾ ਤੱਕ ਲੜਦੇ ਆਏ, ਸਰਸਾ ਦੇ ਵਿੱਚ ਇਸ ਤਰ੍ਹਾਂ ਸ਼ਹੀਦ, ਸਾਰਾ ਕੁਝ ਉਹ ਆਪਣੇ ਦੱਸ ਰਿਹਾ ਹੈ।
ਤਾਪ ਸ਼ਹੀਦ ਸਿੰਘ ਬਚ ਕਹਿਓ ਅਲਪੱਗ ਜੇ ਪ੍ਰਾਣੀ,
ਇਹ ਅਲਪੱਗ ਪ੍ਰਾਣੀ ਹੈ, ਇਹ ਸ਼ਹੀਦ ਸਿੰਘ ਨੇ ਇਸ ਤਰ੍ਹਾਂ ਬਚਨ ਕਹਿਣਾ ਕੀਤਾ ਹੈ ਕਿ ਅਲਪੱਗ ਥੋੜੀ ਮਤ ਵਾਲੇ ਪ੍ਰਾਣੀ।
ਗੁਰ ਸਰਬੱਗ ਕੀ ਕਿਰਤ ਕੋ ਕਿਮ ਸਕੈ ਪਛਾਣੀ,
ਗੁਰੂ ਸਰਬੱਗ ਜਿਹੜਾ ਹੈ ਉਹਦੀ ਕਿਰਤ ਨੂੰ ਆਪਾਂ ਕਿੱਦਾਂ ਪਛਾਣ ਸਕਦੇ, ਕਿ ਗੁਰੂ ਕਲਗੀਧਰ ਪਿਤਾ ਜਿਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿ ਰਹੇ ਹਨ ਉਹਨਾਂ ਨੂੰ ਅਸੀਂ ਕਿੱਦਾਂ ਪਛਾਣ ਸਕਦੇ ਹਾਂ, ਕਿੱਦਾਂ ਪਛਾਣ ਸਕਦੇ ਹਾਂ, ਜੋ ਮਹਾਰਾਜ ਕਰਦੇ ਉਹ ਆਪ ਹੀ ਕਰ ਰਹੇ ਹਨ।
ਪ੍ਰਥਮ ਜਨਮ ਦੇਵੀ ਕਹਿਓ ਤਜ ਸੁਤਨ ਸੁਨੇਹਾ,
ਅੱਗੇ ਬੋਲੋ,
ਕੱਲ ਮੈਂ ਬਿਦਤੋਂ ਤੁਮ ਨਿਕਟ ਵਾਂਛਤ ਵਰ ਲਿਆ,
ਅਕਾਲ ਪੁਰਖ ਨੇ ਵਰ ਦਿੱਤਾ ਸੀ, ਦੇਵੀ ਨੇ ਕੋਈ ਵਰ ਨਹੀਂ, ਤੇ ਦੇਵੀ ਨੂੰ ਤੇ ਬਚਾਉਣ ਵਾਸਤੇ ਗੁਰੂ ਸਾਹਿਬ ਨੇ ਦੁਸ਼ਦਮ ਦਾ ਰੂਪ ਧਾਰਿਆ, ਇਹ ਕਿਸ ਤਰ੍ਹਾਂ ਕਹਿ ਸਕਦੇ ਵੀ ਦੇਵੀ ਵਰ ਦਿੰਦੀ? ਆਸੀਸ ਜ਼ਰੂਰ ਦੇ ਸਕਦੀ ਸੀ, ਅਸੀਸ ਜਿੱਦਾਂ ਕੋਈ ਦਿੰਦਾ ਹੈ ਨਾ, ਜਿੱਦਾਂ ਆਪਾਂ ਕਿਸੇ ਨੂੰ ਕੁਝ ਦੇ ਦਈਏ ਤੇ ਕੋਈ ਅਸੀਸ ਦੇ ਦਿੰਦਾ ਹੈ, ਜਿੱਦਾਂ ਆਪਾਂ ਕਿਸੇ ਨੂੰ ਬਚਾ ਲਈਏ ਤੇ ਕੋਈ ਮਾਈ ਕੋਈ ਬੀਬਾ ਕੋਈ ਜੇ ਕਿਸੇ ਨੂੰ ਬਚਾਈਏ, ਕਿਸੇ ਨੂੰ ਉਹਦੀ ਇੱਜ਼ਤ ਲੁੱਟੀ ਜਾ ਰਹੀ ਹੋਵੇ ਪਰ ਉਹਨੂੰ ਬਚਾ ਲੈਂਦਾ ਕੋਈ ਗੁਰੂ ਦਾ ਸਿੰਘ, ਤੇ ਉਹਨੂੰ ਅਸੀਸ ਦੇ ਸਕਦੀ ਹੈ ਵੀ ਗੁਰਮੁਖਾ ਤੂੰ ਭਲਾ ਹੋਵੇ, ਤੇਰਾ ਬੜੇ ਵੱਡੇ ਤੇਰਾ ਪਰਿਵਾਰ ਹੋਵੇ, ਬੜੇ ਬੱਚੇ ਹੋਣ, ਬੜੀ ਚੜ੍ਹਦੀ ਕਲਾ ਹੋਵੇ, ਤੇਰਾ ਬਹੁਤ ਜ਼ਿਆਦਾ ਪ੍ਰਤਾਪ ਹੋਵੇ। ਤੇ ਇੱਥੇ ਕਵੀ ਜੀ ਕਹਿੰਦੇ ਆ ਜੀ ਉਹਨਾਂ ਨੇ ਵਰ ਦਿੱਤਾ ਹੈ ਗੁਰਮੁਖੋ, ਇਹ ਵੀ ਕੁਝ ਜਿਹੜੀਆਂ ਗੱਲਾਂ ਅਖੇਪਕਾਰਾਂ ਨੇ ਸਾਧ ਸੰਗਤ ਜੀ ਵਿੱਚ ਰਲਾ ਪਾਇਆ, ਜਿਸ ਤਰ੍ਹਾਂ ਹਿੰਦੂਆਂ ਨੇ ਸਾਧ ਸੰਗਤ ਜੇ ਪਾਇਆ ਜਿਹੜੀ ਸੌ ਸਾਖੀ ਉਹਦੇ ਵਿੱਚ ਬੜਾ ਰਲਾ ਪਾਇਆ ਸੀ, ਉਸੇ ਤੋਂ ਪ੍ਰੇਰਿਤ ਹੋ ਕੇ ਕਵੀ ਜੀ ਨੇ ਕੁਝ ਲਿਖਿਆ ਹੈ। ਲੇਕਿਨ ਇਹੋ ਹੀ ਗੱਲ ਅਗਲੇ ਸਫ਼ਿਆਂ ਦੇ ਵਿੱਚ ਕਵੀ ਜੀ ਬਿਲਕੁਲ ਸਪਸ਼ਟ ਕਰਦੇ ਹੈ ਕਿ ਦੇਵੀ ਨੇ ਕੁਝ ਵੀ ਨਹੀਂ ਕੀਤਾ। ਸੋ ਇਸ ਤਰ੍ਹਾਂ ਕੋਈ ਅਖੇਪਕਾਰਾਂ ਦੀਆਂ ਮਤਲਬ ਉਣਤਾਈਆਂ ਹਨ ਇਹਦੇ ਵਿੱਚ ਸਾਧ ਸੰਗਤ ਜੇ, ਤੇ ਕੁਝ ਕੁਝ ਜਿੱਥੇ ਆ ਉੱਥੇ ਸਾਨੂੰ ਮਹਾਂਪੁਰਖਾਂ ਨੇ ਦੱਸਿਆ ਹੀ ਹੈ ਕਿ ਆਹ ਜਿਹੜੀ ਚੀਜ਼ ਹੈ ਇਹ ਐਵੇਂ ਹੀ ਹੈ ਭਾਈ।
ਬੌਰ ਗਾਇਤਰੀ ਉਪਕਾਰ ਨਿਜ ਲੱਖ ਅਪਮਾਨਾ,
ਤੋ ਇਸੇ ਤਰ੍ਹਾਂ ਸਾਧ ਸੰਗਤ ਜੀ ਆ ਪੁਨ ਤੁਰਕਨ ਕੀ ਜੜਾ ਵਾ,
ਪੁਨ ਤੁਰਕਨ ਕੀ ਜੜਾ ਵਾਡ ਸ਼ਿਤ ਰਾਜ ਵਸਾਲੇ,
ਤੇ ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਨੇ ਬਚਨ ਕੀਤਾ ਸੀ ਕਿ ਜੜਾ ਤੁਰਕਾਂ ਦੀਆਂ ਵੱਢਣੀਆਂ ਤੇ ਬਹੁਤ ਵੱਡਾ ਰਾਜ ਹੋ ਕਰਿਓ,
ਅਪਰਾਧ ਕਰਾਏ ਕਰ ਕਹਿ ਕੂੜ ਕੁਚਾਲੇ,
ਤੇ ਉਹਨਾਂ ਦੇ ਕੂੜਿਆਂ ਦੇ ਕੁਚਾਲਿਆਂ ਨੂੰ ਤੁਰਕਾਂ ਦੇ ਕੋਲੋਂ ਬਹੁਤੇ ਅਪਰਾਧ ਕਰਵਾ ਦਿੱਤੇ ਉਹਨਾਂ ਦੀ ਜੜ ਪੁੱਟਣ ਵਾਸਤੇ,
ਤੇਜ ਬਨਾਸ਼ਨੇ ਐਸੀ ਕਿਰਤਠਾਨੀ,
ਤੇ ਸ਼ਹੀਦ ਸਿੰਘ ਜੀ ਕਹਿੰਦੇ ਆ ਵੀ ਉਹਨਾਂ ਦੀ ਭਾਵ ਜੜ ਨੂੰ ਪੁੱਟਣ ਵਾਸਤੇ ਇਹ ਕਿਰਤ ਗੁਰੂ ਕਲਗੀਧਰ ਪਿਤਾ ਜੀ ਨੇ ਕੀਤੀ ਹੈ।
ਜੈ ਹੈ ਸਗਰੀ ਸਫਾ ਹੋਏ ਤੇਜ ਪ੍ਰਹਾਨੀ,
ਤੇ ਬਹੁਤ ਜ਼ਿਆਦਾ ਉੱਠ ਗਈ ਸਫਾ ਮਲੇਸ਼ ਕੀ ਕਰ ਕੂੜਾ ਪਾਸਾਦ ਡੰਕਾ ਬਾਜੇ ਫਤਿਹ ਕਾ ਨੇ ਕਲੰਕ ਅਵਤਾਰ, ਨੇ ਕਲੰਕ ਦਾ ਮਤਲਬ ਜਿਹਦੇ ਕਲੰਕ ਕੋਈ ਨਹੀਂ, ਨੇਕ ਲੰਕ ਦਾ ਇੱਕ ਕਲਕੀ ਅਵਤਾਰ ਦੇ ਬਾਰੇ ਵੀ ਆਉਂਦਾ ਹੈ, ਪਰ ਗੁਰਮੁਖ ਹੁਣ ਖਾਲਸੇ ਦਾ ਰਾਜ ਹੀ ਹੈ, ਹੁਣ ਕਲਕੀ ਅਵਤਾਰ ਦੀ ਗੱਲ ਨਹੀਂ ਹੈ ਕੋਈ, ਇਸ ਵਕਤ ਹੁਣ ਰਾਜ ਖਾਲਸੇ ਦਾ ਆਵੇਗਾ, ਸਮਾਂ ਆ ਰਿਹਾ ਬਹੁਤ ਨੇੜੇ, ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤਾਂ ਕਰਨ। ਤੇ ਇਹ ਸਾਧ ਸਿੰਘ ਗੁਰੂ ਕਲਗੀਧਰ ਪਿਤਾ ਜਿਹੜਾ ਸ਼ਹੀਦ ਸਿੰਘ ਜੀ ਦੱਸ ਰਹੇ ਭਾਈ ਧਰਮ ਸਿੰਘ ਨੂੰ, ਤੇ ਉੱਠ ਜਾ ਹੈ ਸਗਲੀ ਸਕਾ ਸਭਾ, ਤੇ ਸਾਰੀ ਸਭਾ ਇਹਨਾਂ ਦੁਸ਼ਟਾਂ ਦੀ ਸਫਾ ਉੱਠ ਜਾਵੇਗੀ, ਹੋਏ ਤੇਜ ਪ੍ਰਹਾਨੀ ਉਹਨਾਂ ਦੇ ਤੇਜ ਨੂੰ ਨਾਸ਼ ਹੋ ਜਾਵੇਗਾ ਉਹ, ਤੇ ਉਹਨਾਂ ਦਾ ਦੁੰਦਬ ਨਹੀਂ ਵਜੇਗਾ, ਨਫੀਰੀਆਂ ਨਹੀਂ ਵੱਜਣਗੀਆਂ, ਭਾਵ ਉਹਨਾਂ ਦੇ ਛੋਟੇ ਨਗਾਰੇ ਨਹੀਂ ਵੱਜਣਗੇ, ਉਹਨਾਂ ਦਾ ਕੋਈ ਬਹੁਤਾ ਜਾਉ ਜਲਾਲ ਨਹੀਂ ਹੋਵੇਗਾ, ਉਹਨਾਂ ਦਾ ਦਲ ਜਿਹੜਾ ਖਤਮ ਹੋ ਜਾਵੇਗਾ।
ਰਾਜ ਧਰਾ ਪਰ ਕਿਸੀ ਕੋ ਜੈ ਕਹਿ ਸਭ ਜੂਵੈ,
ਤੇ ਜਿੰਨੇ ਜਿੰਨੇ ਵੀ ਰਾਜ ਕਰ ਰਹੇ ਹਨ ਉਹ ਸਾਰੇ ਸਾਰੇ ਜਿੱਥੇ ਕਿੱਥੇ ਵੀ ਹਨ ਉਹ ਨਾਸ਼ ਹੋ ਜਾਣਗੇ।
ਕਾਰਨ ਧਨੇ ਸਕੈ ਪਛਾਣੇ,
ਕੇ ਕੋਈ ਪਛਾਣ ਸਕਦਾ, ਇਹ ਇਤਿਹਾਸਕ ਸਾਰੇ ਕਾਰਨ ਬੜੇ ਸਨ ਜਿਸ ਕਰਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਤੁਰਕਾਂ ਦੀ ਹਾਨੀ ਨਹੀਂ ਕੀਤੀ ਬਹੁਤੀ।
ਕਿਆ ਤਰਕ ਬਖਾਨੇ,
ਤੇ ਗੁਰੂ ਸਾਹਿਬ ਸਰਬੱਗ ਹਨ ਉਹਨਾਂ ਦੀ ਕਿਰਤ ਤੇ ਤੂੰ ਕਿਉਂ ਮਤਲਬ ਇਹ ਤਰਕ ਕਰ ਰਿਹਾ ਹੈ, ਇਹ ਅਲਪੱਗ ਜੀਵ ਕੀ ਤਰਕ ਕਰ ਸਕਦਾ ਹੈ, ਇਤਿਹਾਸਕ ਇਹ ਸਾਰਾ ਕੁਝ ਜੋ ਕੁਝ ਹੈ ਕਾਰਨ ਘਨੇ ਕੋ ਸਕੇ ਪਛਾਣੇ, ਕੋਈ ਹੈ ਕੋਈ ਵਿਰਲਾ ਇਹ ਪਛਾਣ ਸਕਦਾ ਹੈ ਭਾਈ, ਤੇ ਸਰਬੱਗ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਸਰਗੁਣ ਸਰੂਪ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਉਹਨਾਂ ਦੇ ਉੱਤੇ ਕੋਈ ਕੀ ਤਰਕ ਕਰ ਸਕਦਾ, ਭਾਵ ਕੋਈ ਨਹੀਂ ਕਰ ਸਕਦਾ।
ਮਤ ਥੋਰੀ ਸ਼ਰਧਾ ਬਿਨਾ ਜੋ ਤਰਕ ਉਠਾਵੈ,
ਤੇ ਜਿਹੜਾ ਤਰਕ ਉਠਾਉਂਦਾ ਗੁਰੂ ਤੇ ਉਹ ਮਾਤੋ ਦੀ ਥੋੜੀ ਹੁੰਦੀ ਹੈ, ਸ਼ਰਧਾ ਤੋਂ ਬਿਨਾਂ ਹੁੰਦਾ, ਕਿਉਂਕਿ ਜਦੋਂ ਪਤਾ ਹੈ ਵੀ ਸਤਿਗੁਰ ਮੇਰਾ ਸਰਬ ਪ੍ਰਤ ਪਾਲਾ, ਸਤਿਗੁਰ ਮੇਰਾ ਮਾਰਜਵਾਲ ਹੈ, ਤੇ ਕਹਿੰਦੇ ਬੱਕਰੇ ਝਟਕਾ, ਸ਼ਰਧਾ ਨਹੀਂ ਭਾਵਨਾ ਨਹੀਂ,
ਕਹਿੰਦੇ ਕਿ ਬਕਲੇ ਚ ਢਕਾ ਤੇ ਗੁਰੂ ਸਾਹਿਬ ਨੇ, ਤੇ ਗੁਰੂ ਸਾਹਿਬ ਦੇ ਜੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਪਹਿਲੇ ਪਾਤਸ਼ਾਹ ਤੇ ਸਿਕੰਦਰ ਦਾ ਉਹ ਲੋਧੀ ਦਾ ਹਾਥੀ ਜਿੰਦਾ ਕਰ ਸਕਦੇ ਆ, ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਇੱਕ ਵਾਰ ਮੌਲਵੀ ਨੇ ਕਿਹਾ ਜੀ ਜਿੰਦਾ ਹੋਇਆ ਤੇ ਮਰ ਵੀ ਜਾਓ, ਮਾਰੇ ਕਹਿੰਦੇ ਮਰ ਵੀ ਜਾਵੇਗਾ, ਮਰ ਗਿਆ। ਫਿਰ ਕਹਿੰਦਾ ਮਾਰੇ ਹਥਵਾਨ ਕਹਿੰਦਾ ਮਹਾਵਤ ਕਹਿੰਦਾ ਮਹਾਰਾਜ ਤੁਹਾਡੇ ਦੋਵਾਂ ਦੀ ਜੰਗ ਦੇ ਵਿੱਚ ਲੜਾਈ ਝਗੜੇ ਚ ਮੇਰਾ ਹਾਥੀ ਮਰ ਗਿਆ, ਮੇਰਾ ਤੇ ਰੋਜ਼ੀ ਰੋਜ਼ੀ ਚੱਲ ਜੂਗੀ, ਕਿਰਪਾ ਕਰੋ। ਫਿਰ ਮਰਦਾਨੇ ਕੋਲੋਂ ਸਾਧ ਸਿੰਘ ਵਾਹਿਗੁਰੂ ਦਾ ਨਾਮ ਲੈ ਕੇ ਹਾਥੀ ਜਿੰਦਾ ਕਰਵਾ ਦਿੱਤਾ। ਇਸੇ ਤਰ੍ਹਾਂ ਜੇ ਗੁਰੂ ਅਰਜਨ ਦੇਵ ਜੀ ਨੇ ਮੂਸਣ ਦੇ ਪੁੱਤਰ ਸਮਣ ਨੂੰ ਜਿੰਦਾ ਕੀਤਾ ਹੈ, ਇਸੇ ਤਰ੍ਹਾਂ ਸਤਿਗੁਰੂ ਬਾਬਾ ਟਲ ਰਾਏ ਜੀ ਨੇ ਭਾਈ ਮੋਹਨ ਜੀ ਨੂੰ ਜਿੰਦਾ ਕੀਤਾ ਹੈ, ਗੁਰੂ ਬਾਬਾ ਗੁਰਦਿੱਤਾ ਜੀ ਨੇ ਮਰੀ ਗਾਓ ਨੂੰ ਜਿਉਂਦਾ ਕੀਤਾ ਹੈ। ਤੇ ਇਸ ਤਰ੍ਹਾਂ ਸਾਧ ਸੰਗਤ ਜੀ ਗੁਰੂ ਸਾਹਿਬ ਦੇ ਗੁਰੂ ਘਰ ਦੇ ਵਿੱਚ, ਗੁਰੂ ਘਰ ਦੇ ਕੁੱਤਿਆਂ 'ਚ ਵੀ ਕਰਾਮਾਤ ਹੈ, ਤੇ ਗੁਰੂ ਸਾਹਿਬ ਆਪ ਸਾਧ ਸੰਗਤ ਜੀ ਸਤਿਗੁਰ ਮੇਰਾ ਸਰਬਪ੍ਰਤ ਪਾਲ ਹੈ, ਸਤਿਗੁਰ ਮੇਰਾ ਮਾਰ ਜੀ ਵੱਲ ਹੈ। ਜਦੋਂ ਇਹ ਗੁਰੂ ਸਾਹਿਬ ਦੀ ਬਾਣੀ ਵਿੱਚ ਕਥਨ ਆਉਂਦਾ ਹੈ ਤੇ ਕੀ ਗੱਲ ਇੱਥੇ ਆਣ ਕੇ ਗੁਰੂ ਦੀ ਬਾਣੀ ਝੂਠੀ ਹੋ ਜਾਂਦੀ ਹੈ? ਨਹੀਂ, ਸਾਡੀ ਸ਼ਰਧਾ ਨਹੀਂ ਹੈ। ਜੇ ਸਾਡੀ ਸ਼ਰਧਾ ਹੋਵੇ ਤਾਂ ਅਸੀਂ ਤਰਕ ਕਿਉਂ ਕਰੀਏ? ਤਰਕ ਤਾਂ ਮਨੁੱਖ ਕਰਦਾ ਜਿਹਦੇ ਵਿੱਚ ਸ਼ਰਧਾ ਨਹੀਂ ਹੈ, ਭਾਵਨਾ ਨਹੀਂ ਹੈ, ਜਿਹਨੂੰ ਪਤਾ ਹੀ ਨਹੀਂ, ਜਿਹਨੂੰ ਗਿਆਨ ਹੀ ਨਹੀਂ। ਛੋਟਾ ਜਿਹਾ ਬੱਚਾ ਕਿੰਨੀਆਂ ਤਰਕਾਂ ਕਰਦਾ, ਆਹ ਕਿਉਂ, ਉਹ ਕਿਉਂ, ਆਹ ਕਿਉਂ, ਕਿਉਂਕਿ ਉਹਦੇ ਅੰਦਰ ਜਗਿਆਸਾ ਵੱਧਦੀ ਹੈ, ਉਹਨੂੰ ਗਿਆਨ ਕੋਈ ਨਹੀਂ ਹੁੰਦਾ। ਜਦੋਂ ਗਿਆਨ ਹੋ ਜਾਏ ਉਦੋਂ ਫਿਰ ਕੋਈ ਤਰਕ ਨਹੀਂ ਕਰਦਾ। ਇਸ ਕਰਕੇ ਜਿਹਨੂੰ ਗੁਰੂ ਤੇ ਸ਼ਰਧਾ ਨਹੀਂ, ਜਿਹਨੂੰ ਭਾਵਨਾ ਨਹੀਂ ਗੁਰੂ ਤੇ, ਤੇ ਗੁਰੂ ਸਭ ਕੁਝ ਕਰ ਸਕਦਾ ਹੈ। ਤੇ ਗੁਰਮੁਖੋ ਗੁਰੂ ਕਲਗੀ ਧਰ ਪਿਤਾ ਨੇ ਆਪ ਸਿਰ ਕਲਮ ਕਰਕੇ ਤੇ ਆਪ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਦੇ ਆਪਣੀ ਸ਼ਕਤੀ ਨਾਲ ਜਿਉਂਦਾ ਕਰਕੇ ਤੇ ਅੰਮ੍ਰਿਤ ਛਕਾ ਕੇ ਫਿਰ ਸਾਧ ਸੰਗਤ ਜੀ ਗੁਰੂ ਦੇ ਪੰਜ ਪਿਆਰੇ ਸਾਜੇ ਹੈ। ਕੀ ਇਹ ਝੂਠ ਤੇ ਨਹੀਂ ਰੱਖੀ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ? ਜੇ ਝੂਠ ਤੇ ਨਹੀਂ ਰੱਖੀ ਹੁੰਦੀ ਤੇ ਸਾਧ ਸੰਗਤ ਜੀ ਬੰਦ ਬੰਦ ਨਹੀਂ ਸੀ ਕਿਸੇ ਨੇ ਕਟਾਉਣਾ। ਜੇ ਝੂਠ ਤੇ ਨਹੀਂ ਰੱਖੀ ਹੁੰਦੀ ਸਾਧ ਸੰਗਤ ਜੀ ਤੇ ਵਾਲ ਕੇਸਾਂ ਨੂੰ ਜੇ ਉਹ ਕਹਿੰਦਾ ਕੈਂਚੀ ਖੁੰਡੀ ਨਹੀਂ ਹੋਣੀ ਤੇ ਖੋਪਰਾ ਨਹੀਂ ਸੀ ਤਰਾਉਣਾ ਕਿਸੇ ਗੁਰਸਿੱਖ ਨੇ। ਤੇ ਇਸ ਤਰ੍ਹਾਂ ਬਾਬੇ ਦੀਪ ਸਿੰਘ ਵਰਗੇ ਨੇ ਤਲੀ ਤੇ ਧਰ ਕੇ ਨਹੀਂ ਲੜਨਾ। ਭਾਵ ਇਹ ਮੇਰਾ ਕਹਿਣ ਦਾ ਹੈ ਕਿ ਜਿਹੜਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਤਰਕ ਕਰਦਾ ਹੈ ਉਹ ਮਨਮੁਖ ਹੈ, ਤੇ ਉਹ ਸਾਧ ਸੰਗਤ ਜੀ ਇਸ ਤਰ੍ਹਾਂ ਉਹ ਗੁਰਮੁਖ ਨਹੀਂ ਹੋ ਸਕਦਾ। ਭਾਵੇਂ ਕਿੰਨਾ ਆਪਣੇ ਆਪ ਨੂੰ ਕੋਈ ਵਿਦਵਾਨ ਸਮਝੇ, ਬੜੇ ਬੜੇ ਵਿਦਵਾਨ ਵੇਖੇ ਸਾਧ ਸੰਗਤ ਨਾਸਤਿਕਤਾ ਦੀ ਹੱਦ ਟੱਪ ਜਾਂਦੇ। ਇਸ ਕਰਕੇ ਕਿਉਂਕਿ ਇੱਥੇ ਕਵੀ ਜੀ ਇਹ ਕਹਿੰਦੇ ਆ, ਗੁਰੂ ਸਾਹਿਬ ਜੀ ਸ਼ਹੀਦ ਸਿੰਘ ਜੀ ਨੇ ਇਹ ਗੱਲ ਕਹੀ ਹੈ ਕਿ ਭਾਈ ਜਿਹਨੂੰ ਸ਼ਰਧਾ ਨਹੀਂ, ਜਿਹਨੂੰ ਭਾਵਨਾ ਨਹੀਂ ਗੁਰੂ ਤੇ, ਉਹ ਗੁਰੂ ਤੇ ਤਰਕ ਕਰਦਾ ਹੈ।
ਭੁਗਤੈ ਦੁੱਖ ਬਹੁ ਬਿਦਨ ਕੇ ਨਾ ਸੁਖੋ ਪਾਵੈ।
ਉਹ ਨਹੀਂ ਸੁਖ ਕਦੀ ਪ੍ਰਾਪਤ ਕਰੇਗਾ, ਬਹੁਤੇ ਦੁੱਖ ਭੋਗਣਗੇ ਜਿਹੜੇ ਗੁਰੂ ਸਾਹਿਬ ਦੇ ਉੱਤੇ ਤਰਕ ਕਰਨਗੇ।
ਮੈਂ ਇਕਲ ਹੀ ਕਰ ਸਕਾਂ ਤੁਰਕਾਂ ਦਾ ਵਿਨਾਸ਼ਾ।
ਸ਼ਹੀਦ ਸਿੰਘ ਜੀ ਨੇ ਇਹ ਗੱਲ ਕਹੀ, ਵੇਖ ਲਓ ਉਹਨਾਂ ਨੇ ਕਿਹਾ ਮੈਂ ਇਕੱਲਾ ਹੀ ਸਾਰੇ ਤੁਰਕਾਂ ਦਾ ਨਾਸ਼ ਕਰ ਸਕਦਾ, ਕਿਉਂਕਿ ਸ਼ਹੀਦ ਸਿੰਘ ਨੇ ਇਹ ਵਿਖਾ ਦਿੱਤਾ, ਇੱਕ ਹੱਥ ਤੇ ਧਰਤੀ ਦਿਖਾ ਦਿੱਤੀ ਹੈ, ਕਹਿੰਦੇ ਆਹ ਵੇਖ ਲਾ ਧਰਮ ਸਿੰਘ ਮੈਂ ਪੁੱਠੀ ਕਰਦਾ। ਇੰਨੀ ਸ਼ਕਤੀ ਇੱਕ ਸ਼ਹੀਦ ਸਿੰਘ ਦੇ ਵਿੱਚ। ਸ਼ਹੀਦ ਸਿੰਘ ਅਕਾਲ ਪੁਰਖ ਦੀ ਫੌਜ ਹੁੰਦੇ ਆ ਪ੍ਰਗਟ, ਸਿੱਧੇ ਸਾਹਮਣੇ ਸਿੱਧੇ, ਜਿੱਦਾਂ ਰਾਸ਼ਟਰਪਤੀ ਦੀ ਫੌਜ ਹੁੰਦੀ ਹੈ ਨਾ, ਇਸ ਤਰ੍ਹਾਂ ਅਕਾਲ ਪੁਰਖ ਦੀ ਫੌਜ ਖਾਲਸਾ ਤੇ ਸ਼ਹੀਦ ਸਿੰਘ ਅਕਾਲ ਪੁਰਖ ਦੀ ਫੌਜ ਆ। ਜਿਹੜੇ ਖਾਲਸੇ ਸ਼ਹੀਦ ਹੋ ਜਾਂਦੇ ਸ਼ਹੀਦਾਂ ਦੀ ਸਾਧ ਸੰਗਤ ਜੀ ਵਿੱਚ ਸਮਿਲਤ ਹੋ ਜਾਂਦੇ ਆ ਤੇ ਉਹ ਸ਼ਹੀਦ ਸਿੰਘ ਖਵਾਉਣ ਲੱਗ ਪੈਂਦੇ ਆ, ਫਿਰ ਉਹਨਾਂ ਦਾ ਸਿੱਧਾ ਡਾਇਰੈਕਟ ਕੰਟੈਕਟ ਅਕਾਲ ਪੁਰਖ ਨਾਲ ਹੋ ਜਾਂਦਾ। ਖਾਲਸੇ ਦਾ ਵੀ ਡਾਇਰੈਕਟ ਕੰਟੈਕਟ ਅਕਾਲ ਪੁਰਖ ਨਾਲ ਹੈ, ਉਹ ਪ੍ਰਗਟ ਰੂਪ ਦੇ ਵਿੱਚ ਹੈ, ਜਿੰਦਾ ਸ਼ਹੀਦ ਹੈ ਤੇ ਉਹ ਜਿਹੜਾ ਸ਼ਹੀਦ ਸਿੰਘ ਹੈ। ਇਸ ਕਰਕੇ ਉਹ ਇੱਕ ਸ਼ਹੀਦ ਸਿੰਘ ਨੇ ਕਿਹਾ ਮੈਂ ਸਾਰਾ ਕੁਝ ਤੁਰਕਾਂ ਦਾ ਨਾਸ਼ ਮੈਂ ਕਰ ਸਕਦਾ।
ਮਮ ਸਮ ਲੱਖੋਂ ਸ਼ਕਤ ਜੁੱਧ ਸਤਿਗੁਰ ਕੇ ਪਾਸਾ।
ਮੇਰੇ ਵਰਗੇ ਤੇ ਲੱਖਾਂ ਹੀ ਸ਼ਹੀਦ ਸਿੰਘ ਗੁਰੂ ਸਾਹਿਬ ਦੇ, 57 ਕਰੋੜ ਸ਼ਹੀਦ ਸਿੰਘ ਹੈ। ਗੁਰੂ ਅਰਜਨ ਦੇਵ ਜੀ 33 ਤਵੀ ਤੇ ਬੈਠੇ ਸਾਏ ਮੀਆਂ ਮੀਰ ਆਣ ਕੇ ਮਹਾਰਾਜ ਨੂੰ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੜ ਕਰਕੇ ਡਿੱਗ ਪਿਆ, ਮੇਰੇ ਖੁਦਾ ਤੇ ਇੰਨੀ ਮਤਲਬ ਕਹਿਰ ਹੋ ਰਿਹਾ, ਮੇਰੇ ਖੁਦਾ ਨੂੰ 33 ਤਵੀ ਤੇ ਬਿਠਾਇਆ ਜਾ ਰਿਹਾ, ਮੇਰੇ ਖੁਦਾ ਨੂੰ ਇਹ ਉਹਦੇ ਸਿਰ ਦੇ ਵਿੱਚ ਤਤਾ ਸ਼ੀਸ਼ ਤੇ ਰੇਤਾ ਪਾਇਆ ਜਾ ਰਿਹਾ, ਉੱਬਲਦੀ ਦੇਗ ਵਿੱਚ ਬਿਠਾਇਆ ਜਾ ਰਿਹਾ। ਤੇ ਜਦੋਂ ਇਹ ਗੱਲ ਕਹੀ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਸਾਈਂ ਮੀਆਂ ਮੀਰ, ਜਦੋਂ ਇਹ ਸੁਖਮਨੀ ਸਾਹਿਬ ਦਾ ਪਾਠ ਉਚਾਰਦੇ ਸਾਂ ਤੇ ਤੁਹਾਡੇ ਮਨ ਵਿੱਚ ਇੱਕ ਗੱਲ ਵਿਚਾਰ ਆਈ ਹੈ, ਮਹਾਰਾਜ ਨੇ ਗੁਰਬਾਣੀ ਵਿੱਚ ਕਥਨ ਆਉਂਦਾ ਤਪਤ ਮਾਹੇ ਠਾਂਡ ਵਰਤਾਈ ਅਨੰਦ ਭਾਇਆ ਦੁੱਖ ਨਾਠੇ ਭਾਈ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ ਤੁਸੀਂ ਇੱਥੇ ਤਰਕ ਕੀਤੀ ਸੀ, ਇੱਕ ਇਸ ਤੁਕ ਤੇ ਤਰਕ ਕੀਤੀ, ਬ੍ਰਹਮ ਗਿਆਨੀ ਕੇ ਧੀਰਜ ਏਕ। ਬ੍ਰਹਮ ਗਿਆਨੀ ਦੀ ਧੀਰਜ ਇੱਕ ਕਿੱਦਾਂ ਰਹਿ ਸਕਦੀ? ਇਹ ਦੋ ਤੁਕਾਂ ਦਾ ਅਰਥ ਸਮਝਾਉਣ ਵਾਸਤੇ ਆਹ ਅਸੀਂ ਕਾਰ ਵਿਹਾਰ ਕੀਤਾ ਹੈ, ਅਸੀਂ ਜੋ ਵੀ ਪ੍ਰੋਗਰਾਮ ਕੀਤਾ ਹੈ, ਆਹ ਜੋ ਵੀ ਸਾਡੇ ਸਰੀਰ ਨੂੰ ਕੋਈ ਮੁਸ਼ਕਲ ਨਹੀਂ ਹੈ, ਤਤੀ ਤਵੀ ਤੇ ਹੱਥ ਰੱਖੋ ਠੰਡੀ ਠਾਰ ਵਿਖਾ ਦਿੱਤੀ ਹੈ। ਤਾਂ ਗੁਰੂ ਸਾਹਿਬ ਨੇ ਉਸ ਵਕਤ ਕਿਹਾ ਉੱਪਰ ਨੂੰ ਧਿਆਨ ਮਾਰ ਕੇ ਵੇਖੋ, 57 ਕਰੋੜ ਸ਼ਹੀਦ ਸਿੰਘ ਇੱਕ ਲੱਤ ਤੇ ਖਲੋਤਾ ਕਹਿ ਰਿਹਾ, ਗੁਰੂ ਸਾਹਿਬ ਹੁਕਮ ਕਰੋ, ਜੋ ਹੁਕਮ ਕਰੋਗੇ ਅਸੀਂ ਤੁਰਕਾਨਾ ਗਰਕ ਕਰ ਦੇਵਾਂਗੇ, ਅਸੀਂ ਸਾਰੀ ਦੁਨੀਆਂ ਖਤਮ ਕਰ ਦੇਵਾਂਗੇ, ਧਰਤੀ ਨੂੰ ਖਤਮ ਕਰ ਦੇਵਾਂਗੇ ਜਿਹਦੀ ਧਰਤੀ ਦੇ ਉੱਤੇ ਤੁਹਾਡੇ ਦੇ ਜ਼ੁਲਮ ਹੋ ਰਿਹਾ। ਤਾਂ ਗੁਰੂ ਸਾਹਿਬ ਕਹਿੰਦੇ ਮੇਰਾ ਉਸ ਵਕਤ ਸਾਡਾ ਹੁਕਮ ਨਹੀਂ ਹੋ ਰਿਹਾ ਮੀਆਂ ਮੀਰ। ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਉਸ ਵਕਤ ਤੇਰਾ ਕੀ ਆ ਮਿੱਠਾ ਲੱਗ ਗਿਆ, ਹਰਨਾਮ ਪਦਾਰਥ ਨਾਨਕ ਮੰਗ ਹੈ, ਇੱਕ ਸ਼ਹੀਦੀ ਦੀ ਨੀਂਹ ਰੱਖਣੀ ਸੀ। ਗੁਰੂ ਸਾਹਿਬ ਹੀ ਸਭ ਤੋਂ ਪਹਿਲੇ ਸ਼ਹੀਦ ਹੋਏ ਆ, ਬਾਅਦ ਵਿੱਚ ਫਿਰ ਸਾਧ ਸੰਗਤ ਜੀ, ਗੁਰਸਿੱਖਾਂ ਨੂੰ ਸ਼ਹੀਦੀ ਦੀ ਪਰੰਪਰਾ ਚੱਲੀ ਹੈ ਗੁਰਮੁਖੋ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਸ਼ਹੀਦ ਸਿੰਘ ਜੀ ਇਹ ਗੱਲ ਕਹਿ ਰਿਹਾ ਕਿ ਗੁਰਮੁਖਾ, ਜੇ ਅਸੀਂ ਇਹ ਸਾਰਾ ਤੁਰਕਾਂ ਦਾ ਨਾਸ ਮੈਂ ਇਕੱਲਾ ਹੀ ਕਰ ਸਕਦਾ, ਗੁਰੂ ਦੇ ਉੱਤੇ ਇਸੇ ਤਰ੍ਹਾਂ ਕੋਈ ਕਿੰਤੂ ਪਰੰਤੂ ਨਹੀਂ ਕਰਨਾ, ਗੁਰੂ ਦਾ ਹੁਕਮ ਨਹੀਂ ਸੀ ਸਾਨੂੰ, ਜੇ ਹੁਕਮ ਹੁੰਦਾ ਤੇ ਗੱਲ ਵੀ ਕੋਈ ਨਹੀਂ ਸੀ।
ਹੱਥ ਜੋੜ ਬੂਝ ਤਰਹਿ ਪ੍ਰਭ ਜੀ ਫੁਰਮਾਵੋ,
ਅਸੀਂ ਤਾਂ ਹੱਥ ਜੋੜ ਕੇ ਆ ਦੱਸਿਆ ਇਹਨੂੰ ਹੋਣੇ, ਜਿੱਦਾਂ ਗੁਰੂ ਅਰਜਨ ਦੇਵ ਜੀ ਨੂੰ ਕਿਹਾ ਸੀ। ਇਸੇ ਤਰ੍ਹਾਂ ਗੁਰੂ ਦਸਮ ਪਾਤਸ਼ਾਹ ਬਾਰੇ ਸ਼ਹੀਦ ਸਿੰਘ ਜੀ ਕਹਿ ਰਹੇ ਆ, ਅਸੀਂ ਤੇ ਹੱਥ ਜੋੜ ਕੇ ਕਹੀ ਜਾਂਦੇ ਹਾਂ ਮਾਰੇ ਹੁਕਮ ਤੇ ਕਰੋ, ਅਸੀਂ ਹੁਕਮ ਦੇ ਬੰਦੇ, ਕਿਉਂਕਿ ਸ਼ਹੀਦ ਸਿੰਘ ਹੁਕਮ ਦੇ ਬੰਦੇ ਹਾਂ ਅਸੀਂ, ਹੱਥ ਜੋੜ ਕੇ ਬੇਨਤੀ ਕਰ ਰਹੇ ਸਾਂ ਮਾਰੇ ਹੁਕਮ ਤੇ ਦਿਓ ਸਾਨੂੰ, ਇੱਕ ਜਾਣੇ ਨੂੰ ਹੁਕਮ ਦੇ ਦਿਓ, ਸਾਰਾ ਤੁਰਕਾਨਾ ਗਰਕ ਕਰ ਦਿੰਦੇ ਹਾਂ। ਨਹੀਂ, ਮਹਾਰਾਜ ਦਾ ਹੁਕਮ
ਹੋਇਆ,
ਗੁਰੂ ਸਾਹਿਬ ਜੀ ਨੇ ਆਗਿਆ ਨਹੀਂ ਸੀ, ਕਹਿੰਦੇ ਚੁੱਪ ਕਰਕੇ ਖਲੋਤੇ ਰਹੋ, ਜਿਹੜੀ ਤੁਹਾਡੀ ਡਿਊਟੀ ਤੁਸੀਂ ਪਹਿਰੇ ਦੇ ਖਲੋਤੇ ਰਹੋ, ਹੋਰ ਕੋਈ ਗੱਲ ਨਹੀਂ ਕਰਨੀ ਤੁਸੀਂ। ਇਸ
ਤਰ੍ਹਾਂ ਅਨੁਸਾਰੀ
ਤੇ ਗੁਰੂ ਸਾਹਿਬ ਦੇ ਅਨੁਸਾਰ ਹੀ ਹੈ, ਕਰੋੜਾਂ ਲੱਖਾਂ ਕਰੋੜਾਂ ਸ਼ਹੀਦ ਸਿੰਘ ਆ, 57 ਕਰੋੜ ਸ਼ਹੀਦ ਸਿੰਘ ਆ ਸਾਧ ਸੰਗਤ ਜੀ, ਸਾਰੇ ਗੁਰੂ ਸਾਹਿਬ ਦੇ ਅਨੁਸਾਰ ਹੀ ਆਗਿਆ ਵਿੱਚ ਹੈ। ਭੈ ਵਿੱਚ ਪਾਉਣ ਵਾਹੇ ਸਦਵਾਓ, ਭੈ ਵਿੱਚ ਚੱਲੇ ਲੱਖ ਦਰਿਆਓ, ਭੈ ਵਿੱਚ ਅਗਨ ਕੱਢੇ ਵੇਗਾਰ, ਭੈ ਵਿੱਚ ਧਰਤੀ ਦੱਬੀ ਪਹਾੜ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਉਹ ਕਰੋੜੀ ਚਲਤ ਨਾ ਅੰਤ, ਐਸੇ ਸਾਧ ਸਿੰਘ ਸਾਰਾ ਕੁਝ ਗੁਰੂ ਸਾਹਿਬ ਦੇ ਭੈ ਵਿੱਚ ਹੈ, ਡਰ ਦੇ ਵਿੱਚ ਹੈ, ਤੇ ਇਸੇ ਤਰ੍ਹਾਂ ਸ਼ਹੀਦ ਸਿੰਘ ਵੀ ਗੁਰੂ ਸਾਹਿਬ ਦੇ ਹੁਕਮ ਵਿੱਚ ਹਨ।
ਵਾਂਛਿਤ ਤੁਰਤ ਬਣਾਏ ਲੈ ਇਮ ਹੈ ਬਲ ਭਾਰੀ,
ਕਹਿੰਦੇ ਇੰਨਾ ਬਲ ਸਾਡੇ ਦੇ ਵਿੱਚ, ਜੋ ਮਨ ਇੱਛਤ ਹੈ ਉਸ ਉਹ ਚੀਜ਼ ਅਸੀਂ ਉਸੇ ਵਕਤ ਉਦਾਂ ਦਾ ਸਰੂਪ ਬਣਾ ਲੈਂਦੇ ਹਾਂ।
ਧਰਮ ਸਿੰਘ ਔਰ ਭਰਮ ਹਰ ਸ਼ਰਮਿਓ ਪਛਤਾਵਾ,
ਤੇ ਬਹੁਤਾ ਸ਼ਰਮਿੰਦਾ ਹੋਇਆ ਧਰਮ ਸਿੰਘ ਤੇ ਸਾਧ ਸੰਗਤ ਜੀ। ਏਦਾਂ ਆ ਹੀ ਜਾਂਦੀ ਹੈ ਨਾ ਕਈਆਂ ਦੇ ਵਿੱਚ, ਕਈਆਂ ਨੇ ਇਸ ਤਰ੍ਹਾਂ ਸਵਾਲ ਕਰ ਹੀ ਦਿੰਦੇ ਆ ਨਾ ਵੀ ਗੁਰੂ ਸਾਹਿਬ ਨੇ ਆਹ ਕਿਉਂ ਨਹੀਂ ਕੀਤਾ, ਉਹ ਕਿਉਂ ਨਹੀਂ ਕੀਤਾ। ਗੁਰੂ ਸਾਹਿਬ ਦੇ ਉੱਤੇ ਗਮਤਾ ਦੇ ਉੱਤੇ, ਗੁਰੂ ਸਾਹਿਬ ਦੇ ਸਤਿਗੁਰੂ ਸੱਚੇ ਪਾਤਸ਼ਾਹ ਸਰਬੱਗ ਸਤਿਗੁਰੂ ਆ, ਉਹਦੇ ਤੇ ਕਿੰਤੂ ਪਰੰਤੂ ਲੋਕ ਕਰਨ ਲੱਗ ਪੈਂਦੇ ਆ, ਕਿਉਂਕਿ ਅਗਿਆਨਤਾ ਦੇ ਵਸ ਹਨ। ਤੇ ਧਰਮ ਸਿੰਘ ਜਿਹੜਾ ਬਹੁਤਾ ਸ਼ਰਮਿੰਦਾ ਹੋਇਆ, ਬਹੁਤਾ ਸ਼ਰਮਿੰਦਾ ਹੋ ਕੇ ਪਛਤਾਵਾ ਕੀਤਾ।
ਸ਼੍ਰੀ ਸਤਿਗੁਰ ਸਰਬੱਗ ਮੈਂ ਸੰਦੇਹ ਉਠਾਵਾ,
ਮੈਂ ਸਤਿਗੁਰੂ ਪੂਰੇ ਸਤਿਗੁਰੂ ਦੇ ਵਿੱਚ ਮੈਂ ਸੰਦੇਹ ਸ਼ੰਕਾ ਪੈਦਾ ਹੋ ਮਨ ਵਿੱਚ ਉਠਾਇਆ ਹੈ, ਇਹ ਮੇਰਾ ਬਹੁਤ ਵੱਡਾ ਪਾਪ ਹੈ ਮੇਰਾ।
ਹੱਥ ਜੋੜ ਬੰਦਨ ਕਰੀ ਧੰਨ ਧੰਨ ਗੁਰਦੇਵਾ,
ਹੱਥ ਜੋੜ ਕੇ ਨਮਸਕਾਰ ਕੀਤੀ ਗੁਰੂ ਕਲਗੀਧਰ ਪਿਤਾ ਦੇ ਚਰਨਾਂ ਵਿੱਚ, ਧੰਨ ਧੰਨ ਗੁਰਦੇਵ, ਧੰਨ ਸਤਿਗੁਰੂ, ਧੰਨ ਸਤਿਗੁਰੂ। ਜਿੱਥੇ ਸਾਧ ਸਿੰਘ ਸ਼ਹੀਦ ਸਿੰਘ ਦੇ ਦਰਸ਼ਨ ਹੋਏ ਹਨ ਧਰਮ ਸਿੰਘ ਨੂੰ, ਜਿੱਥੇ ਬਚਨ ਹੋ ਰਿਹਾ ਉਹ ਗੁਰਦੁਆਰਾ ਬਣਿਆ, ਦੀਨੇ ਤੇ ਕਾਂਗੜ ਦੇ ਵਿਚਕਾਰ ਗੁਰਦੁਆਰਾ ਹੈ ਸਾਧ ਸੰਗਤ ਜੀ। ਉਹ ਰੋਜ਼ ਆਇਆ ਕਰਦੇ ਸਨ ਪ੍ਰਸ਼ਾਦਾ ਲੈ ਕੇ, ਤੇ ਜਦੋਂ ਕਈ ਵਾਰ ਆਉਂਦੇ ਉਹ ਤਲਾ ਕੇ ਆਉਂਦੇ, ਇੱਥੇ ਸ਼ਹੀਦ ਸਿੰਘ ਨੇ ਇਸ ਤਰ੍ਹਾਂ ਦਰਸ਼ਨ ਦੇ ਕੇ ਉਹਦੇ ਸ਼ੰਕੇ ਦੀ ਨਿਵਰਤ ਕੀਤਾ।
ਆਸ਼ਾ ਜਿਨਹੂੰ ਗੰਭੀਰ ਹੈ ਕੁਲ ਹੈ ਨਾ ਭੀਵਾ,
ਤੇ ਉਹ ਅਕਾਲ ਪੁਰਖ ਗੁਰੂ ਸਾਹਿਬ ਜੀ ਦਾ ਆਸ਼ਾ ਕੀ ਹੈ, ਉਹਨਾਂ ਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੁਕਮ ਕੀ ਹੈ, ਉਹਨਾਂ ਦੀ ਇੱਛਾ ਕੀ ਹੈ, ਅਸੀਂ ਉਹਦਾ ਗੈਰ ਗੰਭੀਰਤਾ ਮਤਲਬ ਡੂੰਘੀ ਸਾਨੂੰ ਨਹੀਂ ਪਤਾ, ਅਸੀਂ ਨਹੀਂ ਕੁਝ ਕਹਿ ਸਕਦੇ। ਆ ਹੁਣ ਵੀ ਕਈ ਕਹਿ ਰਹੇ ਹੁਣ ਇੰਨਾ ਚਿਰ ਹੋ ਗਿਆ ਸਾਡਾ ਕੁਝ ਵੀ ਨਹੀਂ ਬਣ ਰਿਹਾ, ਇਹ ਤਾਂ ਅਕਾਲ ਪੁਰਖ ਦਾ ਹੁਕਮ ਹੈ, ਛਿਨ ਕਾਲ ਚ ਬਖਸ਼ਿਸ਼ਾਂ ਕਰ ਸਕਦੇ, ਸਭ ਕੁਝ ਹੀ ਹੋ ਸਕਦਾ ਹੈ।
ਬੂਝਿਓ ਬੌਰ ਸ਼ਹੀਦ ਕੋ ਤਨ ਕਿਤ ਆਕਾਰਾ,
ਤੇ ਫੇਰ ਪੁੱਛਿਆ ਵੀ ਸ਼ਹੀਦ ਸਿੰਘ ਜੀ ਤੁਹਾਡਾ ਤਨ ਦਾ ਆਕਾਰ ਕਿੰਨਾ ਕੁ ਤੁਸੀਂ ਕਰ ਸਕਦੇ, ਕਿੱਡਾ ਕੁ ਵੱਡਾ ਆਕਾਰ ਹੋ ਸਕਦਾ ਹੈ।
ਕਿਦੋਂ ਇਤਕ ਹੀ ਰਹਿਤ ਹੋ ਥਾਨਤ ਬਲ ਭਾਰਾ,
ਤੇ ਕਿਤੇ ਏਦਾਂ ਹੀ ਰਹਿੰਦੇ ਜੋ ਵੀ ਜਿੱਡਾ ਮੇਰਾ ਸਰੀਰ ਏਡਾ ਹੀ ਤੁਹਾਡਾ ਹੈ, ਤੇ ਏਡਾ ਸਰੀਰ ਹੀ ਲੈ ਕੇ ਰਹਿੰਦੇ ਜੋ ਵੀ ਏਡੇ ਸਰੀਰ ਵਿੱਚ ਹੀ ਏਡਾ ਬਲ ਕਰ ਲੈਂਦੇ ਜੋ, ਇਹ ਪੁੱਛਦਾ ਹੈ ਧਰਮ ਸਿੰਘ।
ਸੈ ਕਰੇ ਵਿਨਾਸ਼ ਤੁਮ ਗੁਰ ਸਮ ਸਰਹਵੈ ਕੈ,
ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਰਾਬਰ ਹੋ ਕੇ ਆਪ ਜੀ ਨੇ ਐਸਾ ਮੇਰਾ ਸੰਸਾ ਹੀ ਸਾਰਾ ਦੂਰ ਕਰ ਦਿੱਤਾ ਹੈ।
ਭਇਓ ਨਿਹਾਲ ਤਸਾਲ ਮੈਂ ਮਿਲ ਬਾਗ ਸੁਣਾ ਕੈ,
ਤੁਹਾਡੇ ਬਾਗ ਸੁਣ ਕੇ ਮੈਂ ਬਹੁਤਾ ਨਿਹਾਲ ਹੋ ਗਿਆ, ਮੈਂ ਅੱਜ ਧਨ ਹੋਇਆ ਹਾਂ।
ਕਹਿਓ ਸ਼ਹੀਦ ਸੁਣੀ ਜੀਏ ਜਿਮ ਚਹਿ ਬਣਾਵੈ,
ਤੇ ਕਹਿ ਸ਼ਹੀਦ ਸਿੰਘ ਜੀ ਨੇ ਕਿਹਾ ਭਾਈ ਧਰਮ ਸਿੰਘ ਨੂੰ, ਭਾਈ ਧਰਮ ਸਿੰਘ ਸੁਣਨਾ ਕਰ, ਜਿੱਦਾਂ ਮੈਂ ਚਾਹੁੰਦਾ ਜਿੱਦਾਂ ਤੂੰ ਚਾਹੁੰਦਾ ਉਦਾਂ ਦਾ ਸਰੀਰ ਬਣਾ ਸਕਦਾ, ਜਿੱਦਾਂ ਮੈਂ ਚਾਹੁੰਦਾ ਉਦਾਂ ਦਾ ਬਣਾ ਸਕਦਾ ਹਾਂ।
ਲੋਕਹਿ ਤਨ ਬੜੇ ਕੋ ਬਹੁਤ ਰਾਸ ਉਪਾਵੈ,
ਤੇ ਜਿਹੜਾ ਕੋਈ ਵੱਡਾ ਤਨ ਵੇਖੇਗਾ ਤੇ ਤੈਨੂੰ ਬਹੁਤਾ ਡਰ ਆਵੇਗਾ।
ਸਿੱਖ ਕਦੀਮੀ ਜਾਣ ਕੇ ਮਿਲ ਬਾਤ ਬਤਾਈ,
ਤੂੰ ਪੁਰਾਣਾ ਸਿੱਖ ਜਾਣ ਕੇ, ਖਾਨਦਾਨੀ ਸਿੱਖ ਜਾਣ ਕੇ, ਗੁਰੂ ਹਰਗੋਬਿੰਦ ਸਾਹਿਬ ਤੋਂ ਲੈ ਕੇ ਭਾਈ ਰੂਪੇ ਦੀ ਅੰਸ਼ ਦੇ ਵਿੱਚ ਜਾਣ ਕੇ ਤੈਨੂੰ ਤਾਂ ਤੈਨੂੰ ਇਹ ਗੱਲ ਦੱਸਣਾ ਕੀਤੀ। ਸ਼ਹੀਦ ਸਿੰਘ ਜੀ ਨੇ ਕਿਹਾ,
ਜੇ ਅਬ ਦੇਖਿਓ ਚਹਿਤ ਹੈ ਸਭ ਦਿਓ ਦਿਖਾਈ,
ਜੇ ਹੁਣ ਤੂੰ ਵੇਖਣਾ ਚਾਹੁੰਦਾ ਮੇਰਾ ਸਰੀਰ ਤੇ ਤੈਨੂੰ ਮੈਂ ਦਿਖਾ ਦਿੰਦਾ ਹਾਂ।
ਬੋਲਤ ਵਰਦਿਓ ਬੱਪੋ ਬੜ ਪੋਸਣ ਲੱਗ ਹੋਵਾ।
ਇਹ ਸੁਣ ਕੇ ਸਾਧ ਸੰਗਤ ਬੋਲਦਿਆਂ ਇਸ ਤਰ੍ਹਾਂ ਬਚਨ ਕਹਿਣਾ ਕੀਤਾ ਹੈ, ਵਰਦਿਓ ਬੱਪ ਬੜੋ, ਬਹੁਤ ਵੱਡਾ ਸਰੀਰ ਬਣਾ ਲਿਆ, ਕੋਸ਼ਨ ਜਗ ਕੋਸ਼ਨ ਲੱਗ ਹੋਵਾ, ਕੋਹਾਂ ਦੇ ਵਿੱਚ ਸਰੀਰ ਹੋ ਗਿਆ ਉਹਨਾਂ ਦਾ ਆਕਾਰ।
ਬਾਹੋਂ ਉਭੈ ਬਹੁ ਦੂਰ ਲੱਗ ਸਿਰ ਨਭ ਲੱਗ ਜੋਵਾ,
ਸਿਰ ਜਿਹੜਾ ਨਭ ਆਕਾਸ਼ ਨੂੰ ਲੱਗ ਗਿਆ, ਬਾਹਾਂ ਚਾਰ ਚਫੇਰੇ ਹੋ ਗਈਆਂ ਭਾਈ ਧਰਤੀ ਦੇ।
ਰੂਪ ਭਿਆਨਕ ਹੀਰ ਕਰ ਉਰ ਤ੍ਰਾਸ ਉਪੰਨਾ,
ਉਹਨਾਂ ਦਾ ਰੂਪ ਭਿਆਨਕ ਵੇਖ ਕੇ ਨਾ ਮਨ ਵਿੱਚ ਉਹਨਾਂ ਦਾ ਤ੍ਰਾਸ ਹੋ ਗਿਆ, ਭਾਵ ਕੇ ਡਰ ਹੋ ਗਿਆ, ਭਾਈ ਧਰਮ ਸਿੰਘ ਬੜਾ ਡਰਿਆ।
ਆਖ ਜੋਰ ਕਹਿ ਧਰਮ ਸਿੰਘ ਤੁਮ ਹੋ ਧਨ ਧੰਨਾ,
ਤੇ ਧਰਮ ਸਿੰਘ ਨੇ ਇਹ ਫਿਰ ਹੱਥ ਜੋੜ ਕੇ ਕਿਹਾ ਸ਼ਹੀਦ ਸਿੰਘ ਜੀ ਨੂੰ, ਤੁਸੀਂ ਧਨ ਹੋ ਧਨ ਹੋ ਧਨ ਹੋ,
ਸਭ ਵਿਦ ਮੁਝ ਨਿਸ਼ਚੈ ਕਰਿਓ ਮੈਂ ਨੀ ਕੀ ਜਾਣਾ।
ਮੇਰੇ ਮਨ ਵਿੱਚ ਸਾਰੀ ਵਿਧੀ ਦੇ ਨਾਲ ਨਿਸ਼ਚਾ ਹੋ ਗਿਆ, ਮੈਂ ਚੰਗਾ ਕਰਕੇ ਜਾਣ ਲਿਆ ਕਿ ਸ਼ਹੀਦ ਸਿੰਘ ਜੀ ਕਿੰਨੀ ਸ਼ਕਤੀ ਹੁੰਦੀ ਹੈ।
ਅਵਨਾਸ਼ੀ ਸਤ ਗੁਰ ਪ੍ਰਭੂ ਨਿਤ ਮਹਿਤ ਮਹਾਨਾ,
ਨਿਤ ਮਹਿਤ ਮਹਾਨਾ, ਸਤਿਗੁਰ ਸੱਚੇ ਪਾਤਸ਼ਾਹ ਬਹੁਤ ਵੱਡੇ ਮਹਾਨ ਹਨ। ਅਵਨਾਸ਼ੀ ਦਾ ਮਤਲਬ ਨਾਸ਼ ਤੋਂ ਰਹਿਤ, ਮੇਰਾ ਸਤਿਗੁਰੂ ਪ੍ਰਭੂ ਹੈ, ਸ਼ੁੱਧ ਭੂਮਾ ਰੂਪੀ ਬ੍ਰਹਮ, ਅਕਾਲ ਪੁਰਖ ਵਾਹਿਗੁਰੂ ਦੇ ਸਰਗਣ ਸਰੂਪ ਗੁਰੂ ਦਸਮ ਪਾਤਸ਼ਾਹ ਜੀ, ਸਤਿਗੁਰ ਸੱਚੇ ਪਾਤਸ਼ਾਹ ਜੀ ਬਹੁਤ ਵੱਡੇ ਮਹਾਨ ਹਨ ਜੀ।
ਸ਼ਹੀਦਾਂ ਨੂੰ ਸ਼ੁਭ ਕਰਿਓ ਸਭ ਸ਼ਕਤੀ ਦਿਖਾਈ,
ਫੇਰ ਸਾਰੀ ਸ਼ਕਤੀ ਵਿਖਾ ਕੇ ਸ਼ਹੀਦ ਸਿੰਘ ਨੇ ਆਪਣਾ ਸਰੀਰ ਓਡਾ ਬਣਾ ਲਿਆ।
ਸ਼ੁੱਧ ਰਿਦੇ ਤਬ ਹੋਏ ਕਹਿ ਗਮਨੈ ਅਗਵਾਈ,
ਫੇਰ ਭਾਈ ਧਰਮ ਸਿੰਘ ਜਿਹੜਾ ਹੈ ਸ਼ੁੱਧ ਰਿਦੇ ਹੋ ਕੇ ਸ਼ੁੱਧ ਸਾਧ ਸੰਗਤ ਜੀ ਮਨ ਜਿਹੜਾ ਉਹ ਧਾਰਨ ਕਰਕੇ, ਮਨ ਵਿੱਚ ਸ਼ਰਧਾ ਭਾਵਨਾ ਧਾਰਨ ਕਰਕੇ ਫਿਰ ਅੱਗੇ ਨੂੰ ਤੁਰਿਆ ਹੈ। ਤੋ ਸਾਧ ਸੰਗਤ ਜੀ, ਇਹਨਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਸ ਤਰ੍ਹਾਂ ਸਾਧ ਸੰਗਤ ਜੀ ਇਹ ਪ੍ਰਸੰਗ ਆਇਆ ਹੈ, ਦੇਖ ਲਓ ਸ਼ਹੀਦ ਸਿੰਘ ਨੇ ਭਾਈ ਧਰਮ ਸਿੰਘ ਨੂੰ ਜਿਸ ਤਰ੍ਹਾਂ ਦਰਸ਼ਨ ਦਿੱਤੇ ਆ, ਉਸ ਜਗ੍ਹਾ ਤੇ ਗੁਰਦੁਆਰਾ ਹੈ, ਭਾਈ ਦਾਸ ਨੇ ਦਰਸ਼ਨ ਕੀਤੇ ਆ, ਦੀਨੇ ਕਾਂਗੜ ਦਾਸ ਗਿਆ ਹੈ ਉੱਥੇ ਦਰਸ਼ਨ ਕਰਕੇ ਆਇਆ ਹੈ, ਤਾਂ ਬੜੇ ਸਮੇਂ ਦੀ ਗੱਲ ਹੈ। ਤੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਸਤਿਗੁਰਾਂ ਰਹਿਮਤ ਕੀਤੀ ਹੈ, ਏਡੇ ਸਾਧ ਸੰਗਤ ਆਪਾਂ ਨੂੰ ਇਹ ਪਤਾ ਲੱਗਾ ਵੀ ਸ਼ਹੀਦ ਸਿੰਘ ਇੱਕ ਕੀ ਕਰ ਸਕਦਾ, ਤੇ ਕਰੋੜਾਂ ਸ਼ਹੀਦ ਸਿੰਘ ਹਨ। ਇਸ ਕਰਕੇ ਰਾਜ ਕਰਨਾ ਦੁਨੀਆਂ ਤੇ ਕੋਈ ਵੱਡੀ ਗੱਲ ਨਹੀਂ ਹੈ, ਗੁਰੂ ਦੇ ਖਾਲਸੇ ਨੂੰ ਕਰਾਉਣਾ ਕੋਈ ਵੱਡੀ ਗੱਲ ਨਹੀਂ ਹੈ, ਇੱਕ ਸਿੰਘ ਜੇ ਅੰਮ੍ਰਿਤ ਛਕ ਲੈਂਦਾ ਹੈ ਤੇ ਸਾਧ ਸੰਗਤ ਉਹਦੇ ਕੋਲ ਨਾਲ ਇੱਕ ਸ਼ਹੀਦ ਸਿੰਘ ਹੋ ਜਾਂਦਾ ਹੈ, ਜੇ ਬਾਣੀ ਪੜ੍ਹਦਾ ਪੜ੍ਹਦਾ ਵੱਧਦਾ ਜਾਂਦਾ ਫਿਰ ਸ਼ਹੀਦ ਸਿੰਘ ਵਧਣੇ ਸ਼ੁਰੂ ਹੋ ਜਾਂਦੇ ਆ, ਜਿੰਨੀ ਕੁ ਭਗਤੀ ਵੱਧਦੀ ਜਾਂਦੀ ਉਹਨੇ ਸ਼ਹੀਦ ਸਿੰਘ ਵੱਧਦੇ ਜਾਂਦੇ। ਸੋ ਇਸ ਤਰ੍ਹਾਂ ਸਾਧ ਸੰਗਤ ਜੇ ਬਹੁਤਾ ਪੂਰਾ ਸਾਧ ਹੋਵੇ, ਪੰਜ ਸ਼ਹੀਦ ਸਿੰਘ ਉਹਦੇ ਨਾਲ ਹੁੰਦੇ ਆ, ਬ੍ਰਹਮ ਗਿਆਨੀ ਹੋਵੇ, ਪਖੰਡੀ ਨਾ ਹੋਵੇ ਸਾਧ ਸੰਗਤ ਜੀ, ਇਹ ਜਰਾ ਧਿਆਨ ਰੱਖਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ ਭਾਈ, ਇਹ ਸ਼ਹੀਦ ਸਿੰਘ ਜਿਹੜੇ ਹਨ ਇਹ ਆਗਿਆ ਅਕਾਲ ਪੁਰਖ ਦੀ ਚਾਹ, ਜਿਹੜਾ ਅਕਾਲ ਪੁਰਖ ਨੂੰ ਸਿਮਰਦਾ ਹੈ ਉਹਦੇ ਤੇ ਸਤਿਗੁਰੂ ਦੀ ਬਖਸ਼ਿਸ਼ ਹੋ ਜਾਂਦੀ ਹੈ, ਰਹਿਮਤ ਹੋ ਜਾਂਦੀ ਹੈ। ਇੰਨੀਆਂ ਬੇਨਤੀਆਂ ਸਾਧ ਸੰਗਤ ਪ੍ਰਵਾਨ ਕਰਨੀਆਂ, ਹੋਈਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸਵੱਤ ਬਖਸ਼ਣੀ, ਜਿੱਦਾਂ ਭਾਈ ਧਰਮ ਸਿੰਘ ਗੁਰੂ ਦਸਮ ਪਾਤਸ਼ਾਹ ਦੇ ਚਰਨਾਂ ਵਿੱਚ ਜਾਵੇਗਾ, ਜਿੱਦਾਂ ਗੁਰੂ ਸਾਹਿਬ ਦੇ ਨਮਸਕਾਰ ਕਰੇਗਾ, ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਜਿੱਦਾਂ ਪ੍ਰਸ਼ਾਦ ਛਕਾਵੇਗਾ, ਜਿੱਦਾਂ ਗੁਰੂ ਦੀਆਂ ਸੰਗਤਾਂ ਨੂੰ ਛਕਾਵੇਗਾ, ਉਹ ਆਪਾਂ ਕੱਲ ਨੂੰ ਸਰਵਣ ਕਰਾਂਗੇ। ਇਸ ਵੇਲੇ ਸਮੇਂ ਦੀ ਸਮਾਪਤੀ ਹੈ, ਹੋਈਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ਣੀ, ਤੇ ਸਮਰਥ ਬਖਸ਼ਣੀ। ਦੇਹੋ ਸੱਜਣ ਸੀਸੜੀਆ, ਜਿਉਂ ਹੋਵੇ ਸਾਹਿਬ ਸਿਉ ਮੇਲ, ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਸਭ ਬੇਦ ਮੋਜ ਨਿਸਚੈ ਕਰਿਓ ਮੈਂ ਨੀ ਕੇ ਜਾਣਾ, ਅਬਨਾਸੀ ਸਤਿਗੁਰ ਪ੍ਰਭੂ ਨਿਤ ਮਹਿਦ ਮਹਾਨਾ, ਪੁਨ ਸ਼ਹੀਦ ਤਨ ਸੁਭ ਕਰਿਓ ਸਭ ਸ਼ਕਤ ਦਿਖਾਈ, ਸ਼ੁੱਧ ਹਿਰਦੈ ਤਬ ਹੋਏ ਕੈ ਗਮਨ ਅਗਵਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।